ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਿਸਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਭਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਹੋ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਸਤਿਗੁਰਾਂ ਦੀ ਬਖਸ਼ੀ ਹੋਈ ਸਾਧ ਸੰਗਤ ਦੀ ਇਕੱਤਰਤਾ, ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆਪ ਜੀ ਸਾਰੇ ਬੈਠੇ ਹੋ। ਲੜੀਵਾਰ ਕਥਾ ਜੋ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਬਖਸ਼ੀ ਹੋਈ ਹੈ, ਆਓ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨਾਂ ਦੇ ਨਾਲ ਅੱਜ ਦੀ ਵਿਚਾਰ ਪ੍ਰਾਰੰਭ ਹੁੰਦੀ ਹੈ। ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬੈਰਾਗਮੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਉਹਨਾਂ ਨੇ ਬੈਰਾਗਮੀ ਜੀਵਨ ਉਪਰਾਮਤਾ ਵਾਲਾ ਜੀਵਨ ਪ੍ਰਾਪਤ ਕੀਤਾ ਹੈ, ਉਸੇ ਜੀਵਨ ਦੀ ਝਲਕ ਸਤਿਗੁਰਾਂ ਦੇ ਆਪਣੇ ਅੰਮ੍ਰਿਤ ਬਚਨਾਂ ਤੋਂ ਪੈ ਰਹੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਦੇ ਨੂੰ ਸੁਣਨਾ ਕਰੋ ਜੀ।
ਸਲੋਕ ਮਹੱਲਾ ਦੂਜਾ।
ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਮਹਾਨ ਕਾਲਣਾ ਜਿਨ੍ਹਾਂ ਨੇ ਘਾਲੀਆਂ ਨੇ, ਸਤਿਗੁਰਾਂ ਦੀ ਉਹ ਆਗਿਆ ਮੰਨ ਕੇ ਵਿਖਾਈ ਜਿਹੜੀ ਪੁੱਤਰ ਵੀ ਨਹੀਂ ਮੰਨ ਸਕੇ, ਜਿਹੜੀ ਕਸਬੱਟੀ ਦੀ ਹੋਰ ਕੋਈ ਸਿੱਖ ਨਹੀਂ ਪੂਰਾ ਉਤਰ ਸਕਿਆ, ਉਹਦੇ ਪੂਰੇ ਉਤਰੇ, ਉਹ ਮਹਾਰਾਜ ਸਾਹਿਬ ਜੀ ਬੈਰਾਗਮੀ ਉਪਦੇਸ਼ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਦੇ ਹੈ ਕਿ ਜਿਨ੍ਹਾਂ ਨੇ ਸੰਸਾਰ ਦੇ ਵਿੱਚੋਂ ਆਪਣੇ ਆਪ ਨੂੰ ਨਾਸਬਨ ਸੰਸਾਰ ਨੂੰ ਸਮਝ ਕੇ ਚੱਲਣ ਦੀ ਸਾਰ ਨੂੰ ਜਾਣ ਲਿਆ ਹੈ, ਉਹਨਾਂ ਦੀ ਅਵਸਥਾ ਕਥਨ ਕਰਦੇ ਹਨ। ਜਿਨੀ
ਚੱਲਣ ਜਾਣਿਆ,
ਹੇ ਭਾਈ, ਜਿਨ੍ਹਾਂ ਪੁਰਸ਼ਾਂ ਨੇ ਸੰਸਾਰ ਤੋਂ ਚੱਲਣ ਚਲੇ ਜਾਣ ਦੀ ਵਿਚਾਰ ਨੂੰ ਜਾਣ ਲਿਆ ਹੈ, ਜਾਣੀ ਉਹਦੇ ਤੇ ਨਿਸ਼ਚਾ ਕਰ ਲਿਆ ਹੈ ਕਿ ਸੰਸਾਰ ਚ ਸਦਾ ਨਹੀਂ ਰਹਿਣਾ ਹੈ, ਇਹ ਅਸੀਂ ਇੱਥੇ ਸੰਸਾਰ ਦੇ ਵਿੱਚ ਕੁਝ ਸਮੇਂ ਵਾਸਤੇ ਹੈ, ਸਦਾ ਸਥਿਰ ਨਹੀਂ ਹਾਂ, ਸਦਾ ਨਹੀਂ ਰਹਿਣਾ ਹੈ।
ਸੇ ਕਿਉਂ ਕਰਹਿ ਵਿਥਾਰ,
ਸੇ ਫਿਰ ਉਹ ਜਿਹੜੇ ਪੁਰਸ਼ ਨੇ ਜਿਨ੍ਹਾਂ ਨੇ ਚੱਲਣ ਦੀ ਸਾਰ ਨੂੰ ਜਾਣ ਲਿਆ, ਉਹ ਪਦਾਰਥਾਂ ਤੇ ਕੰਮਾਂ ਧੰਦਿਆਂ ਦਾ ਵਿਥਾਰ ਨਾ ਵਿਸਥਾਰ ਦਾ ਹੁੰਦਾ, ਫੈਲਾਅ ਦਾ ਹੈ, ਉਹ ਕਿਉਂ ਕਰਨਗੇ, ਪਾਪ ਨਹੀਂ ਕਰਨਗੇ, ਜੋ ਸੁਤੇ ਸੇ ਧੰਦੇ ਹੁੰਦੇ ਆ ਉਪਜੀਵਕ ਹੈ ਕਰਦੇ ਰਹਿਣਗੇ, ਲੇਕਿਨ ਮਨ ਕਰਕੇ ਉਪਰਾਮ ਰਹਿੰਦੇ ਫਸਦੇ ਨਹੀਂ ਹੈ ਉਹਨਾਂ ਦੇ ਵਿੱਚ।
ਚੱਲਣ ਸਾਰ ਨਾ ਜਾਣਨੀ,
ਜਿਨ੍ਹਾਂ ਨੇ ਸੰਸਾਰ ਤੋਂ ਚਲੇ ਜਾਣ ਦੀ ਖਬਰ ਨਹੀਂ ਜਾਣਨਾ ਕੀਤੀ ਹੈ।
ਕਾਜ ਸਵਾਰਨ ਹਾਰ,
ਉਹ ਸਾਰੀ ਜ਼ਿੰਦਗੀ ਸੰਸਾਰ ਦੇ ਕੰਮਾਂ ਨੂੰ ਸਵਾਰਨ ਲੱਗੇ ਹੋਏ, ਆਹ ਕੰਮ ਹੈ ਜਿਹੜਾ ਮੇਰੇ ਤੋਂ ਬਿਨਾਂ ਨਹੀਂ ਸੌਰਦਾ, ਆਹ ਕੰਮ ਹੈ ਮੇਰੇ ਤੋਂ ਬਿਨਾਂ ਨਹੀਂ ਸੌਰਦਾ, ਉਹ ਕੰਮ ਸਵਾਰਨ ਲੱਗੇ ਹੋਏ, ਸਿਮਰਨ ਭਜਨ ਨਹੀਂ ਕਰਦੇ, ਕੰਮਾਂ ਕਾਰਾਂ ਦੇ ਉਲਝ ਗਏ। ਜਦੋਂ ਕਿ ਗੁਰੂ ਮਹਾਰਾਜ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਅੱਗੇ ਦੱਸਦੇ ਹਨ, ਕਹਿੰਦੇ ਭਾਈ ਸੁਣੋ,
ਮਹੱਲਾ ਦੂਜਾ।
ਦੂਸਰੇ ਪਾਤਸ਼ਾਹ ਫਿਰ ਮਹੱਲੇ ਚ ਕਥਨ ਕਰਦੇ ਨੇ,
ਰਾਤ ਕਾਰਨ ਧਨ ਸਾਂਚੀ ਹੈ,
ਤੇ ਇਹਦਾ ਹੁਣ ਪ੍ਰਮਾਣ ਦਿੰਦੇ, ਕੋਈ ਸਮਝੋ ਵੀ ਰਾਤ ਦੇ ਰਾਤ ਨੂੰ ਇਹ ਕਾਰਨ ਬਣਾ ਕੇ ਜਿਹੜੇ ਚੋਰ ਨੇ ਰਾਤਾਂ ਨੂੰ ਚੋਰੀ ਕਰਕੇ ਧਨ ਇਕੱਠਾ ਕਰਦੇ, ਕਿਸੇ ਚੋਰ ਨੇ ਰਾਤ ਦੇ ਅੰਧੇਰੇ ਦੇ ਕਾਰਨ ਧਨ ਨੂੰ ਸੰਚਿਆ, ਜਾਣੀ ਚੋਰੀ ਕਰ ਲਈ, ਕਿਸੇ ਦੀ ਘਰ ਲੁੱਟ ਲਿਆ, ਕਿਸੇ ਦਾ ਪੰਡਾਂ ਬੰਨ ਲਈਆਂ, ਇਹ ਚਲੋ ਜੀ ਮੈਂ ਤਾਂ ਰਾਤ ਹੀ ਰਾਤ ਮਾਲੋ ਮਾਲ ਹੋ ਗਿਆ ਹਾਂ, ਪਰ ਅੱਗੇ ਦੱਸਦੇ ਨੇ
ਭਾਲ ਕੇ ਚੱਲਣ ਹੋਏ,
ਤੇ ਸਵੇਰ ਹੁੰਦਿਆਂ ਹੀ ਚੋਰ ਫੜਿਆ ਜਾਵੇ, ਉਹ ਜਿਹੜਾ ਉਹਨੇ ਲੈ ਕੇ ਧਰਤੀ ਚ ਦੱਬਿਆ ਵੀ ਹੁਣ ਮੇਰਾ ਹੀ ਧਨ ਹੈ, ਸਵੇਰ ਹੁੰਦੇ ਹੀ ਹੱਥਕੜੀ ਲੱਗ ਗਈ, ਤਾਂ ਫਿਰ ਉਸ ਵੇਲੇ ਕੀ ਹਾਲਤ ਹੁੰਦੀ ਹੈ।
ਨਾਨਕ ਨਾਲ ਨਾ ਚੱਲਈ,
ਉਹ ਜਿਹੜਾ ਧਨ ਉਹਨੇ ਚੋਰੀ ਕੀਤਾ, ਪੰਡਾਂ ਬੰਨੀਆਂ, ਧਰਤੀ ਦੱਬ ਕੇ ਰੱਖਿਆ, ਧਨ ਫਿਰ ਨਾਲ ਤਾਂ ਚੱਲਿਆ ਨਾ, ਫਿਰ ਉਸ ਵੇਲੇ ਉਹਦੀ ਹਾਲਤ ਕੀ ਹੈ।
ਫਿਰ ਪਛਤਾਵਾ ਹੋਏ,
ਫਿਰ ਉਹ ਕਹਿੰਦਾ ਵੀ ਜੇ ਇੰਨੀ ਪਤਾ ਹੁੰਦਾ ਮੈਂ ਕਾਹਨੂੰ ਚੋਰੀ ਕਰਦਾ, ਮੈਂ ਫਸ ਗਿਆ, ਹੱਥਕੜੀ ਲੱਗ ਗਈ, ਸਜ਼ਾ ਹੋਊਗੀ, ਧਨ ਵੀ ਗਿਆ ਤੇ ਧਰਮ ਵੀ ਗਿਆ, ਧਨ ਵੀ ਗਿਆ ਤੇ ਇੱਜ਼ਤ ਵੀ ਗਈ। ਪਛਤਾਵਾ ਕਰਦਾ ਹੈ ਇਸੇ ਪ੍ਰਕਾਰ ਦੀ ਰਾਤ ਕਾਰਨ।
ਰਾਤ ਕਾਰਨ ਧਨ ਸੰਚੀ ਹੈ,
ਇਹ ਇਸੇ ਪ੍ਰਕਾਰ ਵੀ ਉਮਰ ਰੂਪੀ ਰਾਤ ਹੈ। ਇੱਧਰ ਇੰਨਾ ਹੀ ਫਰਕ ਹੈ ਕਿ ਉਮਰ ਰੂਪੀ ਰਾਤ ਬਤੀਤ ਕਰਨ ਵਾਸਤੇ ਉਧਰ ਰੱਬ ਵੱਲੋਂ ਤਾਂ ਚੋਰ ਬਣਿਆ ਵਾ, ਇਹ ਨਾਮ ਨਹੀਂ ਜਪਦਾ ਹੈ, ਤੇ ਅਨੰਤ ਧਨ ਇਕੱਤਰ ਕਰ ਲਈਏ। ਪਰ ਕਾਲ ਰੂਪੀ ਦਿਨ ਚੜ੍ਹਨ ਦੇ ਨਾਲ ਫਿਰ ਮਹਾਰਾਜ ਕਹਿੰਦੇ ਭਲਕੇ
ਚੱਲਣ ਹੋਏ।
ਜਦੋਂ ਕਾਲ ਰੂਪੀ ਦਿਨ ਚੜ੍ਹ ਗਿਆ, ਭਲਕੇ ਸਵੇਰ ਸਵੇਰ ਦੇ ਵੇਲੇ ਨੂੰ ਕਹਿੰਦੇ ਨੇ, ਫਿਰ ਇਹਦਾ ਚੱਲਣਾ ਹੁੰਦਾ, ਸੰਸਾਰ ਤੋਂ ਜਾਣਾ ਪੈਂਦਾ।
ਨਾਨਕ ਨਾਲ ਨਾ ਚੱਲੇ।
ਮਹਾਰਾਜ ਸਾਹਿਬ ਕਹਿੰਦੇ ਨੇ ਉਹ ਧਨ ਜਿਹੜਾ ਸਾਰੀ ਜ਼ਿੰਦਗੀ ਕਮਾਇਆ, ਜਿਵੇਂ ਉਹਨੇ ਚੋਰ ਨੇ ਰਾਤ ਨੂੰ ਧਨ ਇਕੱਠਾ ਕੀਤਾ, ਇਹ ਉਮਰ ਰੂਪੀ ਰਾਤ ਨੂੰ, ਇਹ ਉਮਰ ਰੂਪੀ ਰਾਤ ਦੇ ਵਿੱਚ ਧਨ ਇਕੱਠਾ ਕਰਦਾ, ਰੱਬ ਵੱਲੋਂ ਚੋਰ ਬਣਿਆ ਵਾ, ਤੇ ਪਰਲੋਕ ਦੇ ਵਿੱਚ ਫਿਰ ਰਾਤ ਕਾਰਨ ਧਨ ਸੱਚੀਏ ਭਲਕੇ ਚੱਲਣ ਹੋਏ। ਜਦੋਂ ਭਲਕੇ ਸਵੇਰ ਵਿਅਸਤ ਹੋਈ, ਜਾਣੀ ਕਾਲ ਦਾ ਦਿਨ ਚੜ੍ਹ ਗਿਆ, ਸੰਸਾਰ ਤੋਂ ਚੱਲਣਾ ਹੋਵੇਗਾ, ਫਿਰ
ਨਾਨਕ ਨਾਲ ਨਾ ਚੱਲੇ।
ਸਤਿਗੁਰੂ ਜੀ ਪਸੰਦ ਕਰਦੇ ਨੇ ਕਿ ਉਹ ਸਾਰਾ ਧਨ ਪਦਾਰਥ ਅੰਤ ਨੂੰ ਪ੍ਰਲੋਕ ਦੇ ਵਿੱਚ ਨਹੀਂ ਚੱਲਦਾ, ਨਾਲ ਫਿਰ ਮੁੜ ਕੇ
ਫਿਰ ਪਛਤਾਵਾ ਹੋਏ।
ਫਿਰ ਭਾਈ ਜੀਵ ਜਿਵੇਂ ਪੁਲਿਸ ਦੇ ਕੋਲ ਫਸਿਆ ਹੋਇਆ ਚੋਰ ਪਛਤਾਵਾ ਕਰਦਾ ਹੈ, ਇਉਂ ਫਿਰ ਜੀਵ ਜਮਾਂ ਦਾ ਫੜਿਆ ਹੋਇਆ ਪਛਤਾਵਾ ਕਰਦਾ ਹੈ ਵੀ ਮੈਂ ਉਹ ਧਨ ਇਕੱਠਾ ਕਰਨਾ ਸੀ ਜਿਹੜਾ ਨਾਲ ਜਾਂਦਾ, ਉਹ ਕੀ ਸੀ? ਜੈ ਮਾਤ ਪਿਤਾ ਸੁਤਮੀਤ ਨਾ ਪਾਈ, ਮਨੂਹਾ ਨਾਮ ਤੇਰੇ ਸੰਗ ਸਾਈ। ਤੇ ਇਸ ਪ੍ਰਕਾਰ ਫਿਰ ਇਹ ਪਛਤਾਵਾ ਹੀ ਹੁੰਦਾ ਹੈ ਮਨ ਦੇ ਵਿੱਚ ਵੀ, ਇਹ ਮੈਂ ਐਸਾ ਕਿਉਂ ਨਾ ਕੀਤਾ।
ਮਹੱਲਾ ਦੂਜਾ,
ਤੇ ਦੂਸਰੇ ਪਾਤਸ਼ਾਹ ਦਾ ਫਿਰ ਅੱਗੇ ਮਹੱਲਾ ਹੈ ਜੀ।
ਬੱਧਾ ਚੱਟੀ ਜੋ ਭਰੇ,
ਜਿਹੜਾ ਜੀਵ ਕਿਸੇ ਰਾਜੇ ਆਦਿ ਦਾ ਬੰਨਿਆ ਹੋਇਆ, ਚੱਟੀ ਨਾਮ ਡੰਨ ਦਾ ਜੁਰਮਾਨੇ ਦਾ, ਉਹ ਭਰਦਾ, ਉਸ ਡੰਨ ਦਾ ਨਾਂ ਤਾਂ ਕੋਈ ਆਪਣਾ ਗੁਣ ਨਾਮ ਸਾਸ ਜੀ ਕਿਸੇ ਦੇ ਉੱਤੇ ਜਿਹੜਾ ਕੋਈ ਕਿਸੇ ਆਸਾਨ ਕਰਦਾ ਹੈ, ਨਾ ਤਾਂ ਕੋਈ ਉਹ ਹੈ। ਤੇ ਬੱਧਾ ਚੱਟੀ ਜੋ ਭਰੇ, ਨਾ ਗੁਣ
ਨਾ ਉਪਕਾਰ,
ਉਹ ਡੰਨ ਦਾ ਨਾ ਤਾਂ ਕੋਈ ਗੁਣ ਹੈ, ਭਾਵ ਕੋਈ ਕਿਸੇ ਤੇ ਆਸਾਨ ਨਹੀਂ ਕਰਿਆ, ਉਹਨੇ ਕਿਸੇ ਦਾ ਭਲਾ ਨਹੀਂ ਕੀਤਾ, ਨਾ ਉਪਕਾਰ ਭਲਾ ਕੀਤਾ। ਤੋ ਇਸ ਕਰਕੇ ਇਹ ਫਿਰ ਜਿਹੜਾ ਬੱਧਾ ਚੱਟੀ, ਫਿਰ ਬੋਲੋ ਜੀ।
ਬੱਧਾ ਚੱਟੀ ਜੋ ਭਰੇ,
ਜਿਹੜਾ ਮੋਹ ਦਾ ਬੰਨਿਆ ਹੋਇਆ ਚੱਟੀ ਭਰਦਾ, ਭਾਵ ਆਪਣੇ ਪਰਿਵਾਰ ਦੇ ਲਈ, ਸੰਬੰਧੀਆਂ ਲਈ ਉਹਨਾਂ ਨੂੰ ਧਨ ਪਦਾਰਥ ਲਿਆ ਕੇ ਦਿੰਦਾ, ਉਹ ਧਨ ਪਦਾਰਥ ਦਾ ਨਾ ਤਾਂ ਕਿ ਉਸ ਨੂੰ ਗੁਣ ਜਾਣਦੇ ਆ ਪਰਿਵਾਰ ਵਾਲੇ, ਨਾ ਗੁਣ
ਨਾ ਉਪਕਾਰ,
ਉਹਦਾ ਕੋਈ ਗੁਣ ਨਹੀਂ ਜਾਣਿਆ ਉਹਨਾਂ ਨੇ, ਆਸਾਨ ਨਹੀਂ ਮੰਨਿਆ, ਤੇ ਨਾ ਉਹ ਕੋਈ ਕਿਸੇ ਦਾ ਦੂਸਰੇ ਦਾ ਭਲਾ ਪਰ ਉਪਕਾਰ ਹੀ ਸਮਝਦੇ ਆ। ਉਹ ਫਿਰ ਕਹਿੰਦੇ ਵੀ ਇਹ ਤਾਂ ਤੇਰਾ ਫਰਜ਼ ਸੀ, ਤੈਨੂੰ ਤੇਰੇ ਮਾਂ ਬਾਪਾ ਨੇ ਪਾਲਿਆ ਸੀ, ਸਾਨੂੰ ਤੂੰ ਪਾਲ ਦਿੱਤਾ, ਕਾਹਦਾ ਆਸਾਨ ਹੈ। ਇਉਂ ਫਿਰ ਬੁਢਾਪੇ ਦੇ ਵਿੱਚ ਇਸ ਤਰ੍ਹਾਂ ਰੋਲਦੇ ਆ, ਫਿਰ ਉਹ ਪਛਤਾਵਾ ਕਰਦਾ। ਇਸ ਕਰਕੇ ਕਹਿੰਦੇ ਤੇਰਾ ਫਰਜ਼ ਹੀ ਬਣਦਾ ਸੀ ਵੀ ਪਦਾਰਥ ਲਿਆ ਕੇ ਦੇਵੇ, ਤੂੰ ਦੇ ਦਿੱਤਾ, ਕੀ ਆਸਾਨ ਹੈ ਸਾਡੇ ਤੇ। ਤੋ ਇਸ ਕਰਕੇ ਫਿਰ ਬੱਧਾ ਚੱਟੀ ਜੋ ਭਰੇ, ਜੋ ਰੋਗਾਂ ਦਾ ਬੰਨਿਆ ਹੋਇਆ ਪੁੰਨਦਾਨ ਕਰਦਾ ਹੈ, ਉਹ ਵੀ ਕੋਈ ਸਾਸ ਜੀ ਬਹੁਤੀ ਵਧੀਆ ਬਾਤ ਨਹੀਂ, ਉਹ ਚੱਟੀ ਭਰ ਰਿਹਾ ਹੈ, ਨਾ ਗੁਣ ਨਾ ਉਪਕਾਰ, ਨਾ ਕੋਈ ਉਹਦਾ ਕੋਈ ਗੁਣ ਸਮਝਦਾ ਤੇ ਨਾ ਕੋਈ ਪਰ ਉਪਕਾਰ ਸਮਝਦਾ, ਬੱਧਾ ਚੱਟੀ ਬਣਿਆ, ਬੰਨੇ ਰੁਨੇ ਦਾ ਦਾਨ ਕੀਤਾ ਹੈ, ਕੋਈ ਫਲ ਨਹੀਂ,
ਛੇਤੀ ਖੁਸ਼ੀ ਸਵਾਰੀ ਹੈ।
ਤੇ ਕਹਿੰਦੇ ਫਿਰ ਛੇਤੀ ਖੁਸ਼ੀ ਸਵਾਰੀ ਹੈ, ਖੁਸ਼ੀ ਪ੍ਰਸੰਨਤਾ ਦੇ ਛੇਤੀ ਸਹਿਤ ਸਵਾਰੀ ਹੈ, ਸੰਵਾਰਿਆ ਜਾਵੇ ਭਾਵ। ਤੇ ਉਹ ਜਿਹੜਾ ਹੈ ਇਸ ਤਰ੍ਹਾਂ ਦਾ ਕਾਰਜ ਦੱਸਦੇ ਨਾਨਕ।
ਨਾਨਕ ਕਾਰਜ ਸਾਰ,
ਗੁਰੂ ਸਾਹਿਬ ਜੀ ਕਥਨ ਕਰਦੇ ਨੇ ਉਹੀ ਕਾਰਜ ਕੰਮ ਹੈ ਜਿਹੜਾ ਸਾਰ ਨਾਮ ਸ੍ਰੇਸ਼ਟ ਦਾ ਹੁੰਦਾ, ਉਹ ਸ੍ਰੇਸ਼ਟ ਹੈ ਜੋ ਖੁਸ਼ੀ ਦੇ ਨਾਲ ਪ੍ਰੇਮਾ ਭਗਤੀ ਸੇਵਾ ਪੁੰਨਦਾਨ ਤੇ ਸ਼ੁਭ ਕਰਮ ਉਹ ਕਰਕੇ ਮਨ ਨੂੰ ਸਵਾਰਨਾ, ਜਿਹੜਾ ਇਹਦੇ ਨਾਲ ਮੁਕਤੀ ਰੂਪੀ ਕਾਰਜ, ਬ੍ਰਹਮ ਗਿਆਨ ਰੂਪੀ ਕਾਰਜ ਇਹ ਸਾਰਾ ਸੰਵਰ ਜਾਂਦਾ ਹੈ।
ਮਹੱਲਾ ਦੂਜਾ,
ਅੱਗੇ ਮਹੱਲਾ ਕਥਨ ਕਰਦੇ ਨੇ ਮਹਾਰਾਜ।
ਮਨ ਹੱਠ ਤਰਫ ਨਾ ਜਿਪੇ,
ਮਨ ਦੀ ਹੱਠ ਨਾਮ ਜਿੱਦ ਹੈ, ਮਨ ਦੀ ਜਿੱਦ ਦੇ ਨਾਲ ਕਾਮ ਕਰੋ ਆਦਿ ਦਾ ਤਰਫ ਹੈ ਜਿਹੜਾ ਪਾਸਾ, ਤਰਫ ਦਾ ਅਰਥ ਹੁੰਦਾ ਪਾਸਾ, ਇਹ ਜਿਹੜਾ ਕਾਮ ਕਰੋ ਆਦਿ ਦਾ ਪਾਸਾ ਹੈ ਨਾ ਜਿਪੀ ਇਹ ਜਿੱਤਿਆ ਨਹੀਂ ਜਾਂਦਾ ਹੈ।
ਜੇ ਬਹੁਤਾ ਘਾਲੇ
ਜੇ ਕੋਈ ਮਨ ਦੇ ਹੱਠ ਨਾ ਧੂਣੀਆਂ ਤਵਾਉਣੀਆਂ ਜਲ ਤਾਰੇ ਕਰਨੇ ਇਤਿਆਦਿਕ ਬਹੁਤ ਘਾਲਣਾ ਘਾਲਣਾ ਘਾਲ ਲਵੇ ਬਥੇਰੇ ਘਾਲਦੇ ਆ ਇਹਦੇ ਨਾਲ ਨਹੀਂ ਮਿਲਦਾ ਮਨ ਨਹੀਂ ਜਿੱਤਿਆ ਜਾਂਦਾ ਇਹਦੇ ਨਾਲ ਕਾਮ ਕ੍ਰੋਧ ਨਹੀਂ ਜਿੱਤੇ ਜਾਂਦੇ ਇਹਦੇ ਨਾਲ
ਤਰਫ ਜਣੈ ਸਤ ਭਾਉ ਦੇ
ਸਾਰੇ ਬੋਲੋ ਜੀ
ਜਨ ਨਾਨਕ ਸ਼ਬਦ ਵਿਚਾਰੇ
ਸਤਿਗੁਰੂ ਜੀ ਕਥਨ ਕਰਦੇ ਨੇ ਜੇਕਰ ਜੇ ਕੋਈ ਜਨ ਜਨ ਦਾਸ ਦਾ ਨਾਮ ਹੈ ਦਾਸਾ ਭਾਵ ਧਾਰ ਕੇ ਸ਼ਬਦ ਨਾਮ ਹੈ ਗੁਰੂ ਦੇ ਉਪਦੇਸ਼ ਦਾ ਗੁਰੂ ਦੇ ਉਪਦੇਸ਼ ਦੀ ਵਿਚਾਰੇ ਵਿਚਾਰ ਦੁਆਰਾ ਤੇ ਸਤ ਸਰੂਪ ਵਿੱਚ ਭਾਉ ਪ੍ਰੇਮ ਦੇ ਦੇਣਾ ਕਰੇ ਭਾਵ ਪ੍ਰੇਮ ਧਾਰਨ ਕਰੇ ਸਤ ਭਾਉ ਸੱਚਾ ਪ੍ਰੇਮ ਕਰੇ ਤਾਂ ਫਿਰ ਕਾਮ ਕ੍ਰੋਧ ਆਦਿਕ ਦੀ ਜਿਹੜੀ ਤਰਫ ਹੈ ਉਹਨਾਂ ਪਾਸੋਂ ਕੀ ਹੋਏਗਾ ਜਿਣੈ ਜਿੱਤ ਲਏਗਾ ਉਹਨਾਂ ਨੂੰ ਸੋ ਇਸ ਕਰਕੇ ਇਸ ਢੰਗ ਦੇ ਨਾਲ ਜਿੱਤਿਆ ਜਾਂਦਾ ਹੈ ਫਿਰ ਮਨ ਜਿੱਤਿਆ ਜਗ ਜੀਤ ਤੇ ਸਤਿਗੁਰੂ ਮਹਾਰਾਜ ਸਾਹਿਬ ਵੀ ਕਿਰਪਾ ਕਰਦੇ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਭਾਈ ਸਤਿਗੁਰਾਂ ਦੇ ਉਪਦੇਸ਼ ਦੁਆਰਾ ਇਹ ਜਿੱਤ ਪ੍ਰਾਪਤ ਹੁੰਦੀ ਹੈ ਕਾਮ ਕਰੋ ਆਦਿ ਤੋਂ
ਪੌੜੀ
ਪੌੜੀ ਗੁਰੂ ਅਮਰਦਾਸ ਮਹਾਰਾਜ ਦੀ ਹੈ ਮਹਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਨ
ਕਰਤਾ ਕਾਰਨ ਜਿਨ ਕੀਆ
ਜਿਸ ਕਰਤੇ ਕਰਤਾ ਪੁਰਖ ਨੇ ਕਾਰਨ ਜਗ ਦੇ ਉਤਪੰਨ ਇਹਨੂੰ ਕੀਆ ਕੀਤਾ ਹੈ ਉਹ ਜਿਹੜਾ ਵਾਹਿਗੁਰੂ ਐਸਾ ਹੈ
ਸੋ ਜਾਣੈ ਸੋਈ
ਸੋ ਉਸ ਜਗ ਦੀ ਪਾਲਣਾ ਕਰਨੀ ਲੈਤਾ ਕਰਨੀ ਉਹ ਕਰਤਾ ਆਪ ਪੁਰਖ ਹੀ ਜਾਣੇ ਜਾਣਦਾ ਉਤਪਤ ਲੈਤਾ ਪਾਲਣਾ ਅੰਤਰਜਾਮੀ ਜਾਣ ਉਹ ਅੰਤਰਜਾਮੀ ਜਾਣਦਾ ਸਭ ਕੁਛ
ਆਪੇ ਸ੍ਰਿਸ਼ਟ ਉਪਾਈਆਂ
ਆਪ ਹੀ ਆਪਣੇ ਆਪ ਤੋਂ ਸਾਰੀ ਸ੍ਰਿਸ਼ਟੀ ਦੁਨੀਆਂ ਨੂੰ ਉਪਾਈਆਂ ਪੈਦਾ ਕੀਤੀ ਹੈ ਉਸਨੇ ਫਿਰ ਆਪ ਹੀ
ਆਪੇ ਫੁਨ ਗੋਈ
ਉਹਨੇ ਫਿਰ ਆਪ ਹੀ ਆਪਣੇ ਵਿੱਚ ਗੋਈ ਗੁਪਤ ਕਰ ਲਈ ਹੈ ਭਾਵ ਨਾਸ ਕਰ ਦਿੱਤੀ ਹੈ ਤੇ ਗੋਈ ਨਾ ਬੁਲਾਉਣ ਦਾ ਫਾਰਸੀ ਦੇ ਵਿੱਚ ਇਸ ਕਰਕੇ ਮਿਲਾਈ ਦੇਸ਼ ਭਾਸ਼ਾ ਦੇ ਵਿੱਚ ਕਹਿੰਦੇ ਠੰਡਾ ਤੱਤਾ ਠੰਡਾ ਪਾਣੀ ਗੋ ਦੇ ਫੇ ਵੀ ਮਿਲਾ ਦੇ ਮਿਲਾਉਣ ਤੋਂ ਭਾਵ ਹੈ ਤੇ ਇਸ ਨੂੰ ਛਪਾਈ ਸੰਸਕ੍ਰਿਤ ਦੇ ਛਪਾਈ ਕਹਿੰਦੇ ਇੱਕ ਦੇ ਤਿੰਨ ਅਰਥ ਨੇ ਇਹਦੇ ਇਹਦੇ ਗੋਈ ਬੁਲਾਈ ਮਿਲਾਈ ਆਦਿ ਛਪਾਈ ਇਹਦੇ ਅਰਥ ਬਣਦੇ ਹੈ ਬੁਲਾਈ ਮਿਲਾਈ ਤੇ ਛਪਾਈ ਇਹ ਤਿੰਨੇ ਅਰਥ ਸਹੀ ਬਣਦੇ ਨੇ ਇਸਦੇ ਹਾਂਜੀ
ਜੁਗ ਚਾਰੇ ਸਭ ਭਾਵ ਥੱਕੀ
ਚੌਂ ਯੁਗ ਸਵਜੇ ਸਤਯੁਗ ਹੈ ਤ੍ਰੇਤਾ ਦੁਆਪਰ ਕਲਯੁਗ ਸਭ ਸਾਰੀ ਸ੍ਰਿਸ਼ਟੀ ਦੁਨੀਆਂ ਭਾਵ ਭੌਂ ਕੇ ਫਿਰ ਤੁਰ ਕੇ ਥੱਕ ਗਈ ਹੈ ਜੂਨਾਂ ਦੇ ਅੰਦਰ
ਕਿਹਨਾਂ ਕੀਮਤ ਹੋਈ
ਪਰ ਉਸ ਦੀ ਕੀਮਤ ਪ੍ਰਾਪਤੀ ਦੀ ਕੋਈ ਨੀ ਹੋ ਸਕੀ ਹੈ ਕੀਮਤ ਕੋਈ ਨੀ ਪਾ ਸਕਿਆ
ਸਤਿਗੁਰ ਏਕ ਵਿਖਾਲਿਆ
ਜਿਹਨਾਂ ਨੂੰ ਸਤਿਗੁਰੂ ਜੀ ਨੇ ਪਸਾਰੇ ਵਿੱਚ ਏਕ ਇੱਕ ਅਦਵੈਤ ਸਰੂਪ ਬ੍ਰਹਮ ਉਹ ਪ੍ਰਗਟ ਕਰਕੇ ਵਿਖਾਲਿਆ ਵਿਖਾ ਦਿੱਤਾ ਹੈ
ਮਨ ਤਨ ਸੁਖ ਹੋਈ
ਉਹਨਾਂ ਦੇ ਮਨ ਹਿਰਦੇ ਵਿੱਚ ਤਨ ਸਰੀਰ ਵਿੱਚ ਸੁਖ ਦੀ ਪ੍ਰਾਪਤੀ ਹੋ ਗਈ
ਗੁਰਮੁਖ ਸਦਾ ਸਲਾਹੀ ਹੈ
ਤੇ ਗੁਰਮੁਖ ਜਿਹੜੇ ਨੇ ਉਹ ਗੁਰਾਂ ਦੇ ਮੁਖ ਦੁਆਰਾ ਮੁਖੀ ਗੁਰੂ ਦੁਆਰਾ ਐਂ ਕਹੋ ਗੁਰ ਜਮਾ ਮੁਖ ਮੁਖ ਮੁਖੀ ਕੌਣ ਗੁਰੂ ਸਾਹਿਬ ਗੁਰੂ ਦਾ ਅਰਥ ਗੁਰੂ ਹੈ ਤੇ ਉਹ ਫਿਰ ਸਦਾ ਸਲਾਹੀ ਹੈ ਵਾਹਿਗੁਰੂ ਦੀ ਸ਼ਲਾਘਾ ਕਰਦੇ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਸਦਾ ਹਮੇਸ਼ਾ ਅਦਵੈਤ ਸਰੂਪ ਨੂੰ ਸਲਾਹੀਏ ਸਲਾਹੁੰਦੇ ਰਹੀਏ
ਕਰਤਾ ਕਰੇ ਸੋਈ
ਉਹ ਕਰਤਾ ਰਚਨਹਾਰ ਪਰਮੇਸ਼ਰ ਹੈ ਭਾਈ ਵਾਹਿਗੁਰੂ ਜੋ ਕਰਦਾ ਉਹੀ ਹੁੰਦਾ ਹੈ ਤਿੰਨਾਂ ਕਾਲਾਂ ਪਿੱਛੇ ਹੁੰਦਾ ਸੀ ਹੁਣ ਹੁੰਦਾ ਹੈ ਅੱਗੇ ਨੂੰ ਉਹੀ ਹੋਏਗਾ ਜੋ ਕਰੇਗਾ
ਸਲੋਕ ਮਹੱਲਾ ਦੂਜਾ
ਸਲੋਕ ਦੇ ਵਿੱਚ ਮਹਾਰਾਜ ਸਾਹਿਬ ਦੂਸਰੇ ਪਾਤਸ਼ਾਹ ਦਾ ਸਲੋਕ ਹੈ ਇਹਦੇ ਚ ਫਿਰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ
ਜਿਨ੍ਹਾਂ ਭਉ ਤਿੰਨ ਨਾਹਿ ਭਉ
ਤੇ ਇਹ ਭਾਈ ਦੋਨਾਂ ਥਾਂ ਤੇ ਭਉ ਡਰ ਦਾ ਵਾਚਕ ਹੈ ਲਵੰਤਨਾ ਦੀ ਇਸ ਤਰ੍ਹਾਂ ਵੀ ਹੇ ਭਾਈ ਜਿਨ੍ਹਾਂ ਮਨੁੱਖਾਂ ਨੂੰ ਪਰਮੇਸ਼ਵਰ ਦਾ ਭਾਉ ਭਾਉ ਨਾਮ ਡਰਦਾ ਪੈ ਹੈ ਜਾਣੀ ਰੱਬ ਦਾ ਪੈ ਹੈ ਕਹਿੰਦਾ ਉਹ ਫਲਾਨਿਆ ਰੱਬ ਤੋਂ ਡਰ ਰੱਬ ਦਾ ਪੈ ਕਰ ਜਿਹਨਾਂ ਨੂੰ ਰੱਬ ਦਾ ਪੈ ਹੈ ਤਿੰਨ ਉਹਨਾਂ ਨੂੰ ਤਿੰਨ ਨਾਹੇ ਭਾਉ ਉਹਨਾਂ ਨੂੰ ਫਿਰ ਜਮਾਂ ਦਾ ਡਰ ਨਹੀਂ ਹੈ ਉਹਨੇ ਰੱਬ ਦਾ ਪੈ ਧਾਰਨ ਕਰ ਲਿਆ ਜਮਾਂ ਦਾ ਡਰ ਚੁੱਕਿਆ ਗਿਆ ਇਸ ਕਰਕੇ ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ ਹੈ ਜਿਹੜੇ ਰੱਬ ਦਾ ਪੈ ਨਹੀਂ ਰੱਖਦੇ ਤੇ ਜਿਹਨਾਂ ਨੂੰ ਤੇ ਭਾਉ ਨਾਹੇ ਜਾਂ ਨਾਹੇ ਪਾਓ ਜਿਨ੍ਹਾਂ ਨਾਹੇ ਪਾਓ ਜਾਣੀ ਰੱਬ ਦਾ ਡਰ ਨਹੀਂ ਹੈ ਜਿਨ੍ਹਾਂ ਨੂੰ ਤੇ ਤਿੰਨ ਪਾਓ ਉਹਨਾਂ ਨੂੰ ਜਮਾਂ ਦਾ ਡਰ ਹੈ ਫਿਰ। ਤੇ ਇਸ ਪ੍ਰਕਾਰ ਇਹਦੀ ਲਵੰਤਨਾ ਸੰਪਰਦਾ ਵਿੱਚ ਇਉਂ ਹੀ ਅਰਥ ਕੀਤਾ ਜਾਂਦਾ ਇਹਦਾ। ਅੱਗੇ ਦੱਸਦੇ ਹਨ
ਮੁੱਚ ਭਾਉ ਨੇ ਭਵਿਆ,
ਤੇ ਇਹ ਦੋ ਪਾਠ ਨੇ ਪਾਏ, ਭਵ ਤੇ ਆਹ ਅਲੱਗ ਅਲੱਗ ਦੂਸਰਾ ਪਾਠ ਹੈ, ਪਰ ਤੁਸੀਂ ਭਵਿਆਹ ਪਾਠ ਹੀ ਕਰਨਾ ਇਕੱਠਾ। ਤੇ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨੂੰ ਭਵਿਆਹ ਪੈ ਤੋਂ ਨੇ ਰਹਿਤ, ਜਿਹੜੇ ਪੈ ਤੋਂ ਰਹਿਤ ਜਿਹੜੇ ਮਨੁੱਖ ਰੱਬ ਦਾ ਪੈਰ ਹੀ ਮੰਨਦੇ ਉਹਨਾਂ ਨੂੰ ਭਵਿਆ ਪੈ ਤੋਂ ਨੇ ਰਹਿਤ ਮਨੁੱਖਾਂ ਨੂੰ ਭਾਵ ਨਿਡਰਾਂ ਨੂੰ ਮਹਾਰਾਜ ਕਹਿੰਦੇ ਵੀ ਸੱਤ ਪ੍ਰਕਾਰ ਦਾ ਮੋਚਨਾ ਬਹੁਤੇ ਦਾ ਹੈ। ਸੱਤੇ ਪ੍ਰਕਾਰ ਦਾ ਜਿਹੜਾ ਭਾਉ ਹੈ ਡਰ ਹੈ ਉਹ ਫਿਰ ਬਣਿਆ ਰਹਿੰਦਾ ਉਹਨਾਂ ਨੂੰ, ਜੋ ਪਰਮੇਸ਼ਰ ਦੇ ਭਵ ਪੈ ਤੋਂ ਨੇ ਰਹਿਤ ਆਹ ਹਨ ਉਹਨਾਂ ਦਾ ਲੋਕ ਪਰਲੋਈ ਬਹੁਤਾ ਹੀ ਪੈ ਹੋਵੇਗਾ, ਜਮਾਂ ਦਾ ਬਹੁਤਾ ਪੈ ਹੋਵੇਗਾ ਉਹਨਾਂ ਨੂੰ। ਸੱਤ ਪ੍ਰਕਾਰ ਦਾ ਜਿਹੜਾ ਪੈ ਹੈ ਉਹਦੇ ਯਹਿ ਪੈ ਪਰਲੋਕ ਪੈ ਜਨਮ ਬੇਤਨਾ ਜਾਤ ਅਨਰਖਿਆ ਔਰ ਗੁਰ ਪੈ ਅਕਸ ਮਾਤਰ ਪੈ ਸਾਤ। ਜੈ ਪੈ ਦਾ ਮਤਲਬ ਹੈ ਲੋਕ ਦੇ ਵਿੱਚ ਜਿੱਥੇ ਆਪਾਂ ਰਹਿ ਰਹੇ ਹਾਂ ਪੈਰ ਪੈਰ ਤੇ ਡਰ ਹੈ ਤੇ ਉਹਦੇ ਕਿਤੇ ਸੱਪ ਨਾ ਲੜ ਜਾਏ, ਕਿਤੇ ਆਹ ਨਾ ਕੁਛ ਹੋ ਜਾਏ, ਕਿਤੇ ਕੁਛ ਨਾ ਹੋ ਜਾਵੇ, ਡਰ ਬਣਿਆ ਹੀ ਰਹਿੰਦਾ ਹੈ। ਪਰ ਇਹ ਲੋਕ ਦਾ ਪੈ, ਪਰਲੋਕ ਪੈ ਜਮਾਂ ਦਾ ਪੈ, ਯਹਿ ਪੈ ਪਰਲੋਕ ਪੈ ਜਨਮ ਬੇਦਨਾ। ਜਨਮ ਵੇਲੇ ਜਿਹੜੇ ਬੱਚੇ ਨੂੰ ਤਕਲੀਫ ਹੁੰਦੀ ਹੈ, ਗ੍ਰੰਥਾਂ ਚ ਬਹੁਤ ਭਿਆਨਕ ਤਕਲੀਫ ਹੋਈ ਹੈ, ਮਾਂ ਤਾਂ ਰੋ ਕੇ ਚੀਕ ਕੇ ਦੱਸ ਸਕਦੀ ਹੈ ਵੀ ਮੈਨੂੰ ਜਿਹੜੇ ਪੀ ਦਿਖਲੀ ਹੈ, ਬੱਚਾ ਦਾ ਦੱਸ ਨਹੀਂ ਸਕਦਾ। ਜਨਮ ਦਾ ਦੁੱਖ ਮਰਨ ਦੇ ਦੁੱਖ ਨਾਲੋਂ ਘੱਟ ਨਹੀਂ ਹੈ। ਤੇ ਯਹਿ ਪੈ ਪਰਲੋਕ ਹੈ ਜਨਮ ਬੇਦਨਾ ਜਾਤ, ਜਾਤ ਜਾਤੀ ਦਾ ਪੈ ਕੀ ਹੈ ਵੀ ਕਿਸੇ ਇੱਕ ਕੌਮ ਦੇ ਉੱਤੇ ਵਖਤ ਪੈ ਗਿਆ। ਚਲੋ ਜੇ ਬਹੁਤੀ ਦੂਰ ਨਹੀਂ ਜਾਣਾ, 84 ਦੇ ਵਿੱਚ ਦੇਖ ਲਓ ਦਿੱਲੀ ਦੇ ਵਿੱਚ ਸਿੱਖ ਹੋਣ ਦੇ ਨਾਤੇ ਗਲਾਂ 'ਚ ਟਾਇਰ ਪਾ ਪਾ ਕੇ ਨਹੀਂ ਸੀ ਫੂਕਦੇ, ਉਹ ਜਾਤੀ 'ਤੇ ਇੱਕ ਹਮਲਾ ਸੀ ਵੀ ਸਿੱਖ ਨੇ, ਉਹਦਾ ਪੈ ਹੋਣਾ ਵੀ ਅਸੀਂ ਸਿੱਖ ਹਾਂ ਜੀ ਸਾਨੂੰ ਕੋਈ ਮਾਰ ਨਾ ਦੇਵੇ। ਉਸ ਵੇਲੇ ਡਰਦੇ ਸੀ ਕਮਜ਼ੋਰ ਅਧਾਰ ਦੇ ਅਮਲੇ। ਜੈ ਪੈ ਪ੍ਰਲੋਕ ਜਨਮ ਵੇਦਨਾ ਜਾਤ ਅਨਰਖਿਆ, ਕਿਤੇ ਬੰਦਾ ਇਕੱਲਾ ਹੋਵੇ ਜੰਗਲ 'ਚ ਵੀ ਇੱਥੇ ਕੁਛ ਹੋ ਨਾ ਜਾ ਵੀ ਮੈਂ ਇਕੱਲਾ, ਮੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ। ਅਨਰਖਿਆ ਔਰ ਗੁਪਤ ਪੈ, ਗੁਪਤ ਪੈ ਹੁੰਦਾ ਹੈ ਵੀ ਜਿਵੇਂ ਗੁਪਤ ਰੂਹ ਹਨ, ਭੂਤ ਪ੍ਰੇਤ ਹੈ ਜਾਂ ਹੋਰ ਕੋਈ ਇਸ ਤਰ੍ਹਾਂ ਜੀ ਜਿੰਨ ਖਵੀਸ਼ ਹੈ ਉਹਨਾਂ ਦਾ ਪੈ। ਅਕਸ ਮਾਤਰ, ਅਕਸ ਮਾਤਰ ਉੱਪਰੋਂ ਬਿਜਲੀ ਨਾ ਡਿੱਗ ਜਾਏ ਮੇਰੇ ਦੇਖੇ, ਜਦੋਂ ਬੱਦਲ ਕੜਕਦੇ ਆ ਕਹਿੰਦਾ ਵੀ ਕਿਤੇ ਮੇਰੀ ਤੇ ਨਿੜਗੀ ਡਿੱਗ ਜਾਏ, ਪੈ ਨਾ ਇਹਦਾ ਵੀ। ਤੋ ਇਸ ਕਰਕੇ ਜਾਂ ਅਕਸ ਮਾਤਰ ਕਿਤੇ ਐਕਸੀਡੈਂਟ ਹੈ ਚਨਚੇਤ, ਇਹਦਾ ਵੀ ਡਰ ਹੈ ਵੀ ਐਕਸੀਡੈਂਟ ਨਾ ਹੋ ਜਾਏ। ਇਹ ਸੱਤ ਪ੍ਰਕਾਰ ਦਾ ਡਰ ਉਹਨਾਂ ਨੂੰ ਬਣਿਆ ਰਹਿੰਦਾ ਹੈ। ਪਰ ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਸਾਰੇ ਪੈ ਖਤਮ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਰੱਬ ਦਾ ਪੈ ਧਾਰਨ ਕਰ ਲਓ, ਸਾਰੇ ਪੈ ਖਤਮ ਹੋ ਜਾਂਦੇ ਨੇ।
ਨਾਨਕ ਇਹੋ ਪਟੰਤਰਾ,
ਗੁਰੂ ਸਾਹਿਬ ਜੀ ਕਥਨ ਕਰਦੇ ਉਹ ਪਟੰਤਰਾ, ਪਟਾਂਤਰੀ ਦਾ ਅਰਥ ਨਿਰਣਾ ਵੀ ਹੈ, ਨਿਰਣਾ ਜਾਂ ਪੱਟ ਜਮਾਂ ਅੰਤਰਾ, ਅੰਤਰਾ ਅੰਦਰ ਦਾ ਪੱਟ ਭੇਦ, ਨਾਨਕ ਇਹੋ ਪਟੰਤਰਾ। ਤੇ ਅੱਗੇ ਦੱਸਦੇ ਹਨ
ਤਿਤ ਦੀਵਾਨ ਗਇਆ,
ਤੇ ਤਿਤ ਤਿਸ ਪਰਮੇਸ਼ਵਰ ਦੇ ਦੀਵਾਨ ਕਚਹਿਰੀ ਵਿੱਚ ਗਇਆ, ਗਇਆ ਭਾਵ ਖੁੱਲਦਾ ਹੈ, ਉੱਥੇ ਜਾ ਕੇ ਪਤਾ ਲੱਗਦਾ ਕਿ ਇੱਥੇ ਪਰਮੇਸ਼ਰ ਦੇ ਪੈ ਤੋਂ ਬਿਨਾਂ ਜਿਹੜੇ ਨਿੜੇ ਤੁਰੇ ਫਿਰਦੇ ਕਹਿੰਦੇ ਅਸੀਂ ਨਹੀਂ ਕਿਸੇ ਤੋਂ ਡਰਦੇ, ਮੈਨੂੰ ਨਹੀਂ ਰੱਬ ਦਾ ਵੀ ਕੋਈ ਡਰ ਹੈ, ਉਹਨਾਂ ਨੂੰ ਜਮਾਂ ਦੇ ਪੈ ਦਿੰਦੇ ਹੈ ਅਤੇ ਇੱਥੇ ਰੱਬੀ ਪੈ ਦੇ ਸੰਯੁਕਤ ਸਨ, ਉਹਨਾਂ ਨੂੰ ਸੱਚਖੰਡ ਦੇ ਵਿੱਚ ਵਾਸਾ ਮਿਲਦਾ, ਸਤਸੰਗ ਰੂਪੀ ਦੀਵਾਨ ਵਿੱਚ ਪਟੰਤਰਾ ਅੰਦਰਲਾ ਅਗਿਆਨ ਆਦਿ ਦਾ ਭੇਦ ਖੁੱਲ ਜਾਂਦਾ ਹੈ।
ਮਹੱਲਾ ਦੂਜਾ,
ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਹਨ, ਦੂਸਰੇ ਪਾਤਸ਼ਾਹ ਉਚਾਰਨ ਕਰਦੇ ਹਨ ਜੀ।
ਤੁਰਦੇ ਕੋ ਤੁਰਦਾ ਮਿਲੇ,
ਭਾਈ ਪ੍ਰਮਾਣ ਦਿੰਦੇ ਹੈ ਜਿਵੇਂ ਤੁਰੇ ਜਾਂਦੇ ਬੰਦੇ ਨੂੰ ਰਾਹੀ ਨੂੰ ਕੋਈ ਉਹੋ ਜਿਹਾ ਮਨੁੱਖ ਮਿਲ ਹੀ ਜਾਂਦਾ ਨਾ, ਕਹਿੰਦਾ ਵੀ ਚਲ ਮੈਂ ਵੀ ਤੀਰਥ ਯਾਤਰਾ ਚੱਲਾਂ, ਤੂੰ ਤੀਰਥ ਯਾਤਰੀ ਨੂੰ ਤੀਰਥ ਯਾਤਰੀ ਮਿਲ ਜਾਂਦੇ ਨੇ, ਚੋਰ ਨੂੰ ਚੋਰ ਮਿਲ ਜਾਂਦਾ, ਠੱਗ ਨੂੰ ਠੱਗ ਮਿਲ ਜਾਂਦਾ, ਸਾਧ ਨੂੰ ਸਾਧ ਮਿਲਿਆ, ਤੁਰੇ ਜਾਂਦਿਆਂ ਨੂੰ ਤੁਰਿਆ ਜਾਂਦਾ ਮਨੁੱਖ ਮਿਲ ਜਾਂਦਾ ਹੈ।
ਉੱਡਤੇ ਕੋ ਉੱਡਤਾ,
ਉੱਡਦੇ ਹੋਏ ਪੰਛੀਆਂ ਨੂੰ ਉੱਡਦੇ ਪੰਛੀ ਮਿਲ ਜਾਂਦੇ ਨੇ, ਇਕੱਠੇ ਹੋ ਜਾਂਦੇ ਨੇ ਆਕਾਸ਼ ਦੇ ਵਿੱਚ।
ਜੀਵਤੇ ਕੋ ਜੀਵਤਾ ਮਿਲੇ,
ਜਿਉਂਦੇ ਪੁਰਸ਼ ਨੂੰ ਕੋਈ ਜੀਵਤਾ ਜਿਉਂਦਾ ਮਿਲਿਆ, ਕਹਿੰਦਾ ਵੀ ਜਿਉਂਦਿਆਂ ਦੇ ਮੇਲੇ ਨਾ, ਕਹਿੰਦਾ ਵੀ ਅੱਜ ਚਲੋ ਅੱਜ ਤਾਂ ਵਿਛੜ ਲੱਗਿਆ, ਕਿਤੇ ਫੇਰ ਵੀ ਰੱਬ ਮੇਲੇ ਕਰਾਊ, ਮਿਲੇ ਜਾਂਦੇ ਆ। ਤੋ ਇਸ ਕਰਕੇ ਸਾਧ ਸਿੰਘ ਜੀ ਜਿਉਂਦਿਆਂ ਦੇ ਮੇਲੇ, ਤੋ ਕਈ ਵਾਰ ਚਲੋ ਇਹ ਪ੍ਰਮਾਣ ਜਿਹੜੇ ਹੈ ਦਿੱਤੇ ਜਾਂਦੇ ਹੈ। ਮੇਰਾ ਬਚਪਨ ਸੀ, ਬਚਪਨ ਦੇ ਵਿੱਚ ਇੱਕ ਬਹੁਤ ਹੀ ਚੰਗਾ ਮੇਰਾ ਗੂੜਾ ਮਿੱਤਰ ਬਣ ਗਿਆ। ਉਹ ਨਾਲ ਦੇ ਪਿੰਡ ਦਾ ਸੀ, ਰੰਧਾਵੇ ਤੋਂ ਮੱਠੀ ਪਿੰਡ ਦਾ ਕੋਈ ਬਹੁਤਾ ਵਿਥ ਨਹੀਂ ਹੈ, ਬੜਾ ਸਨੇਹ ਹੋ ਗਿਆ ਉਸ ਵਿੱਚ ਹੀ। ਅਤੇ ਪ੍ਰਲਬਧ ਐਸੀ ਹੋਈ, ਕਹਿੰਦਾ ਵੀ ਗਿਆਨੀ ਜੀ ਸਾਹਿਤ ਹੁਣ ਯੂਪੀ ਚਲੇ ਜਾਣਾ। ਉਹ ਯੂਪੀ ਚਲੇ ਗਏ। ਉਹਦੇ ਵੀ ਮਨ ਨੂੰ ਬੜਾ ਮਹਿਸੂਸ ਹੋਇਆ, ਮੈਨੂੰ ਵੀ ਬਚਪਨ ਸੀ। ਉਦੋਂ ਬਾਅਦ ਹੌਲੀ ਹੌਲੀ ਉਹ ਵੀ ਭੁੱਲ ਗਿਆ, ਮੈਂ ਵੀ ਭੁੱਲ ਗਿਆ। ਉਹ ਯੂਪੀ ਕਿਤੇ ਉਸੇ ਇਲਾਕੇ 'ਚ ਜਥੇ ਦਾ ਪ੍ਰੋਗਰਾਮ ਬਣ ਗਿਆ। ਜਦੋਂ ਉਹਨੇ ਇਸ਼ਤਿਹਾਰ ਪੜ੍ਹਿਆ, 50 ਸਾਲ ਦੀ ਗੱਲ, ਉਹਨੇ ਕਿਹਾ ਵੀ ਇਹ ਤਾਂ ਫਿਰ ਰੰਧਾਵੇ ਵਾਲੇ ਤਾਂ ਉਹੀ ਹੋ ਸਕਦੇ ਨੇ ਵੀ ਜਿਹੜਾ ਬਚਪਨ ਦਾ ਮੇਰਾ ਮਿੱਤਰ ਸੀ। ਉਹ ਸੰਗਤ ਦੇ ਵਿੱਚ ਬੈਠਿਆ, ਮੈਂ ਸਟੇਜ ਤੋਂ ਉਤਰਿਆ, ਉਹ ਸਾਹਮਣੇ ਖੜਾ ਆ ਕੇ ਫਤਿਹ ਬੁਲਾਈ। ਮੈਂ ਕਿਹਾ ਹਾਂ ਜੀ ਦੱਸੋ। ਕਹਿੰਦਾ ਜੀ ਮੇਲਾ ਫਲਾਣਾ ਸਿੰਘ ਨਾਂ ਹੈ, ਮੈਂ ਮੱਠੀ ਪਿੰਡ ਦਾ, ਮੈਂ ਨਹੀਂ ਫਿਰ ਵੀ ਸਿਆਣੇ। ਕੋਲ ਖੜਾ ਸੀ ਉਹਦਾ ਭਰਾ, ਉਹ ਕਹਿਣ ਲੱਗਿਆ ਜੀ ਵੀ ਇਹਦੇ ਨਾਲ ਤਾਂ ਤੁਹਾਡਾ ਇੰਨਾ ਸਨੇਹ ਸੀ, ਤੁਸੀਂ ਸਿਆਣਿਆ ਨਹੀਂ? ਮੈਂ ਕਿਹਾ ਵੀ ਨਹੀਂ ਸਿਆਣਿਆ। ਕਹਿੰਦਾ ਅਸੀਂ ਤਾਂ ਤੁਹਾਡੀ ਜ਼ਮੀਨ ਠੇਕੇ 'ਤੇ ਲੈ ਕੇ ਵੀ ਉਸ ਵੇਲੇ ਕੰਮਕਾਰ ਕਰਦੇ ਰਹੇ। ਫਿਰ ਵੀ ਚੇਤੇ ਆਇਆ, ਮੈਂ ਕਿਹਾ ਕਿਤੇ ਤੂੰ ਵੀ ਭਜੂ ਤਾਂ ਨਹੀਂ ਹੈਗਾ, ਛੋਟਾ ਨਾਂ ਲੈਂਦੇ ਹੁੰਦੇ? ਕਹਿੰਦਾ ਜੀ ਮੈਂ ਉਹੀ ਹਾਂ। 50 ਸਾਲ ਬਾਅਦ ਅਸੀਂ 52 ਸਾਲ ਬਾਅਦ ਮਿਲੇ। ਤੋ ਜਿਉਂਦੇ ਨੂੰ ਜਿਉਂਦਾ ਮਿਲੇ ਜਾਂਦਾ ਕਹਿਣ ਤੋਂ ਭਾਵ, ਤੇ ਇਸ ਕਰਕੇ ਮਹਾਰਾਜ ਕਹਿੰਦੇ ਜਿਉਂਦਿਆਂ ਨੂੰ ਜਿਉਂਦਾ ਮਿਲ ਜਾਂਦਾ ਹੈ।
ਮੂਏ ਕਾ ਮੂਆ।
ਹੁਣ ਮੁਰਦ ਘਾਟ ਵਿੱਚ ਜਾ ਕੇ ਦੇਖੋ, ਜਿਹੜੇ ਪਹਿਲਾਂ ਮੁਰਦੇ ਪਏ ਆ ਲਾਸ਼ਾਂ, ਉਹਨਾਂ ਦੇ ਵਿੱਚ ਹੋਰ ਰੱਖ ਦਿੰਦੇ ਨੇ ਜਾ ਕੇ, ਮਰਿਆਂ ਨੂੰ ਮਰੇ ਮਿਲ ਜਾਂਦੇ ਆ। ਤੇ ਇਸ ਕਰਕੇ ਇਹਦਾ ਦੂਸਰਾ ਅਰਥ ਹੈ ਵੀ ਮੂਏ ਕੋ ਮੂਆ ਕਿਵੇਂ ਮਿਲਦਾ? ਪਿਤਰਾਂ ਨੂੰ ਪਿਤਰ ਮਿਲਦੇ, ਸਰੀਰ ਛੱਡ ਦਿੱਤੇ ਤੇ ਪਿਤਰਾਂ ਨੂੰ ਅੱਗੇ ਪਿਤਰ ਮਿਲ ਜਾਂਦੇ ਨੇ। ਇਸੇ ਪ੍ਰਕਾਰ ਜੇ
ਤੁਰਦੇ ਕੋ ਤੁਰਦਾ ਮਿਲੇ।
ਤੁਰਦੇ ਕੌਣ? ਕਰਮ ਕਾਂਡੀਆਂ ਨੂੰ। ਤੁਰਦਾ ਹੋਇਆ ਭਾਵ ਤਨਕ ਮਾਤਰ ਸੁਖ ਪ੍ਰਾਪਤ ਹੁੰਦਾ ਉਹਨਾਂ ਨੂੰ। ਭਾਵ ਕੀ ਹੈ? ਤੁਰਦੇ ਹੋਏ ਸਕਾਮੀਆਂ ਨੂੰ ਤੁਰਦਾ ਹੋਇਆ ਸਵਰਗ ਦਾ ਸੁਖ ਮਿਲਦਾ। ਉਹ ਕਿਹੜਾ? ਹਮੇਸ਼ਾ ਰਹਿੰਦਾ, ਨਾਸਵਾਨ ਹੈ।
ਉੱਡਤੇ ਕੋ ਉੱਡਤਾ।
ਉੱਡਦਾ ਕੌਣ ਹੈ? ਉਪਾਸ਼ਕ, ਉਪਾਸ਼ਨਾ ਕਰਨ ਵਾਲੇ। ਉਪਾਸ਼ਨਾ ਕਰਨ ਵਾਲਿਆਂ ਨੂੰ ਉੱਡਦਾ ਬ੍ਰਹਮ ਲੋਕ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ।
ਜੀਵਤੇ ਕੋ ਜੀਵਤਾ ਮਿਲੇ।
ਜਿਉਂਦੇ ਪਾਵ ਜੀਵਨ ਮੁਕਤੀ ਵਾਲਿਆਂ ਨੂੰ ਜੀਵਤਾ ਜੀਵਨ ਮੁਕਤੀ ਮਿਲੇ, ਮਿਲ ਜਾਂਦੀ ਹੈ। ਜੋ ਸੰਸਾਰ ਨੂੰ ਮਿਥਿਆ ਜਾਣ ਕੇ ਸੰਸਾਰ ਵੱਲੋਂ ਅੱਗੇ ਦੱਸਦੇ ਨੇ ਮੂਏ ਕੋ
ਮੂਏ ਕੋ ਮੂਆ।
ਜਿਹੜੇ ਸੰਸਾਰ ਨੂੰ ਮਿਥਿਆ ਜਾਣ ਕੇ ਸੰਸਾਰ ਵੱਲੋਂ ਮਰ ਗਏ ਹੈ ਤੇ ਉਹਨਾਂ ਨੂੰ ਵਧੇ ਮੁਕਤੀ, ਮੂਆ ਮੁਕਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ। ਤੇ ਮਹਾਰਾਜ ਨੂੰ ਬੇਨਤੀ ਕੀਤੀ ਖੰਡੂਰ ਸਾਹਿਬ, ਮਹਾਰਾਜ ਜਿਹੜੇ ਬ੍ਰਹਮ ਗਿਆਨੀ ਨੇ, ਪਰਮੇਸ਼ਰ ਦਾ ਭੇਦ ਹੋ ਜਾਂਦੇ ਨੇ, ਉਹਨਾਂ ਦੇ 5 ਤੱਤਾਂ ਵਾਲੇ ਸਰੀਰ ਦਾ ਅੰਤ ਨੂੰ ਕੀ ਹਾਲਤ ਹੁੰਦੀ ਹੈ, ਇਹ ਕਿਰਪਾ ਕਰਕੇ ਦੱਸੋ। ਮਹਾਰਾਜ ਫਿਰ ਇਸੇ ਸ਼ਬਦ ਦੁਆਰਾ ਦੱਸਦੇ ਨੇ, ਸੁਣੋ ਜੀ ਦੀ। ਤੁਰਦੇ ਕੋ
ਤੁਰਦੇ ਕੋ ਤੁਰਦਾ ਮਿਲੇ।
ਇਹ ਭਾਈ ਤੁਰਨ ਵਾਲਾ ਕੀ ਹੈ? ਪਾਣੀ, ਪਾਣੀ ਖੜਦਾ ਤਾਂ ਨਹੀਂ ਹੈ, ਨੀਵੀਂ ਜਗ੍ਹਾ ਹੋਵੇ ਤੁਰਦੇ ਹੀ ਜਾਂਦਾ ਹੈ, ਨਦੀਆਂ ਨਾਲੇ ਤੁਰਦੇ ਹੀ ਨਾ। ਤੁਰਦੇ ਪਾਣੀ ਤੱਤ, ਪਾਣੀ ਤੱਤ ਹੈ ਜਿਹੜਾ ਸਾਡੇ ਸਰੀਰ ਵਿੱਚ, ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ। ਤੁਰਦੇ ਕੋ ਤੁਰਦਾ ਮਿਲੇ, ਪਾਣੀ ਤੱਤ ਪਾਣੀ ਵਿੱਚ ਜਾ ਮਿਲਦਾ ਹੈ।
ਉੱਡਤੇ ਕੋ ਉੱਡਤਾ।
ਉੱਡਦਾ ਕੀ ਹੈ? ਹਵਾ ਪਾਉਣ, ਜਿਹੜੇ ਸਵਾਸ ਲੈ ਨੇ, ਤੇ ਪਵਨ ਪਵਨ ਸਮਾਇਆ, ਹਵਾ ਹਵਾ ਦੇ ਵਿੱਚ ਜਾ ਮਿਲਦੀ ਹੈ, ਪਾਉਣ ਪਾਉਣ ਵਿੱਚ ਮਿਲ ਜਾਂਦੀ ਹੈ।
ਜੀਵਤੇ ਕੋ ਜੀਵਤਾ ਮਿਲੇ।
ਜੀਵ ਤੇ ਭਾਵ ਕੀ ਹੈ? ਵੀ ਸਾਡੇ ਅੰਦਰ ਜਿਹੜਾ ਤਾਪਮਾਨ ਹੈ, ਥਰਮਾਮੀਟਰ ਲੱਗਦੇ ਨੇ ਵੀ ਹੁਣ ਜੀ ਇਹ ਠੀਕ ਹੈ, ਸਹੀ ਹੈ, 98.4 ਹੀ ਹੈ, ਜਾਂ ਫਿਰ ਵੱਧ ਹੋ ਗਿਆ ਕਿਸੇ ਜੀ ਬੁਖਾਰ ਚੜਿਆ ਹੋਇਆ, ਉਹ ਅੱਗੇ ਹੀ ਦੱਸਦਾ ਵੀ ਅੰਦਰ ਇੰਨੀ ਅੰਦਰ ਤਪਸ਼ ਹੈ। ਉਹ ਜਿਹੜੀ ਅੱਗ ਹੈ ਜਿਹਦੇ ਕਰਕੇ ਸਾਡਾ ਜੀਵਨ ਬਣਿਆ ਹੋਇਆ, ਤੇ ਅੱਗ ਦੇ ਕਰਕੇ ਹੀ ਪੌਦੇ ਵੱਧਦੇ ਆ। ਜੇ ਇਹਨਾਂ ਪੌਦਿਆਂ ਵਿੱਚ ਅੱਗ ਨਾ ਹੋਵੇ ਵਧੇ ਨਹੀਂ ਸਕਦੇ। ਇਸ ਕਰਕੇ ਤਾਂ ਇਹਨੂੰ ਅੱਗ ਨੂੰ ਜੀਵਤੇ ਕੋ ਜੀਵਤੇ, ਇਹ ਜਿਉਂਦਾ ਰੱਖਣ ਵਾਲੀ ਇਹੀ ਚੀਜ਼ ਹੈ। ਕਹਿੰਦਾ ਜੀ ਫਲਾਣਾ ਤਾਂ ਹੋ ਗਿਆ ਠੰਡਾ, ਅੱਗੇ ਹੀ ਸਮਾਪਤ ਹੋਈ ਹੈ। ਜੀਵਤੇ ਕੋ ਜੀਵਤਾ ਮਿਲੇ, ਅੱਗ ਤੱਤ ਨੂੰ ਅੱਗ ਤੱਤ ਜਾ ਕੇ ਮਿਲ ਜਾਂਦਾ ਹੈ।
ਮੂਏ ਕੋ ਮੂਆ।
ਤੇ ਉਧਰ ਫਿਰ ਜਿਹੜੀ ਪ੍ਰਿਥਵੀ ਹੈ, ਤੇ ਉਹ ਮੂਏ ਕੋ ਪ੍ਰਿਥਵੀ ਨੂੰ ਪ੍ਰਿਥਵੀ ਜਾ ਕੇ ਮਿਲ ਜਾਂਦੀ ਹੈ। ਕਹਿੰਦਾ ਜੀ ਇਹ ਤਾਂ ਮਿੱਟੀ ਹੋ ਗਈ ਫਲਾਣੇ ਦੀ ਤਾਂ। ਤੇ ਇਸ ਕਰਕੇ ਇਸੇ ਤਰ੍ਹਾਂ ਜਿਹੜਾ ਆਕਾਸ਼ ਤੱਤ ਹੈ, ਇਵੇਂ ਜਿਵੇਂ ਇਹ 4 ਤੱਤ ਕਹੇ ਨੇ, ਆਕਾਸ਼ ਤੱਤ ਆਕਾਸ਼ ਤੱਤ ਵਿੱਚ ਮਿਲ ਜਾਂਦਾ ਹੈ। ਇਸ ਪ੍ਰਕਾਰ ਜਿਹੜਾ ਬ੍ਰਹਮ ਗਿਆਨੀ ਹੈ, ਵਾਹਿਗੁਰੂ ਦੇ ਸਰੂਪ ਮਿਲ ਜਾਂਦਾ ਹੈ, ਜਿਵੇਂ ਤੱਤਾਂ ਚ ਤੱਤ ਮਿਲ ਗਏ, ਜੇ ਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਹਾਨ। ਤੱਤਾਂ ਹੀ ਤੱਤ ਮਿਲ ਗਏ ਤੇ ਉਹ ਫਿਰ ਜਿਹੜਾ ਜੋਤ ਉਹਦੀ ਨਿਰੰਕਾਰ ਵਿੱਚ ਮਿਲ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ ਤੂੰ ਜੋਤੀ ਸਿੰਘ ਜੋਤ ਸਮਾਨਾ। ਉਹਨੂੰ ਸੂਖਮ ਸਰੀਰ ਜਾਂ ਸਥੂਲ ਸਰੀਰ ਦੇਣ ਦਾ ਕਾਰਨ ਹੀ ਨਹੀਂ ਬਣਦੇ, ਕਿਉਂਕਿ ਉਹਨਾਂ ਦੇ ਸਾਰਾ ਕੁਛ ਜਿਹੜਾ ਤੇ ਉਹਨਾਂ ਦੇ ਸੰਚਿਤ ਕਰਮ ਜਿਹੜੇ ਸੀ ਗਿਆਨ ਅਗਨੀ ਨਾਲ ਦਗਧ ਹੋ ਗਏ। ਜਿਹੜੇ ਦਾਣੇ ਭੁੰਨ ਲਈਏ ਉਹਨਾਂ ਨੂੰ ਧਰਤੀ 'ਚ ਬੀਜ ਵੀ ਜੰਮਦੇ ਨਹੀਂ ਹੈ। ਉਹ ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਕੋਈ ਕਰਮ ਫਲ ਜਿਹੜਾ ਉਹਨੂੰ ਫਲ ਨਹੀਂ ਦਿੰਦਾ ਹੈ। ਇਹ ਮਹਾਰਾਜ ਨੇ ਕਥਨ ਕੀਤਾ ਵੀ ਭਾਈ ਉਹ ਤਾਂ ਬ੍ਰਹਮ ਗਿਆਨੀ ਜਿੱਥੇ ਸਰੀਰ ਤਿਆਗਦਾ ਤੱਤਾਂ 'ਚ ਤੱਤ ਖਿੰਡ ਜਾਂਦੇ ਨੇ ਅਤੇ ਪ੍ਰਤਕ ਜੋਤ ਅਦਵੈ ਆਨੰਦ ਜੋਤ ਵਿੱਚ ਮਿਲ ਜਾਂਦੀ। ਇਹ ਗੂੜਾ ਅਰਥ ਸੀ ਜਿਹੜਾ ਤੀਸਰਾ ਅਰੇ ਬ੍ਰਹਮ ਗਿਆਨੀਆਂ ਦੇ ਨਾਲ ਉਹਨਾਂ ਦੀ ਅਵਸਥਾ ਦੱਸਣ ਤੋਂ ਹੈ। ਹਾਂਜੀ ਅੱਗੇ ਚਲੋ।
ਨਾਨਕ ਸੋ ਸਾਲਾਹੀ ਹੈ,
ਮਹਾਰਾਜ ਕਹਿੰਦੇ ਭਾਈ ਉਹਦੀ ਸ਼ਲਾਘਾ ਕਰੋ, ਉਹਨੂੰ ਸਲਾਈਏ ਹਮੇਸ਼ਾ।
ਜਿਨ ਕਾਰਨ ਕੀਆ,
ਤੇ ਉਹ ਜਿਸ ਵਾਹਿਗੁਰੂ ਨੇ ਉਹਦੀ ਸ਼ਲਾਘਾ ਕਰੀਏ, ਜਿਹਨੇ ਸੰਸਾਰ ਦਾ ਕਾਰਜ ਸੰਸਾਰ ਨੂੰ ਪੈਦਾ ਕਰਨ ਦਾ ਕਾਰਜ ਕੀਆ ਕੀਤਾ ਹੈ।
ਪੌੜੀ
ਪੌੜੀ ਕਥਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ।
ਸੱਚ ਧਿਆਇਨ ਸੇ ਸੱਚੇ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਸੱਚ ਨੂੰ ਧਿਆਉਂਦੇ ਨੇ ਉਹੀ ਸਚਿਆਰ ਕਹੇ ਜਾਣਗੇ।
ਗੁਰ ਸ਼ਬਦ ਵਿਚਾਰੀ,
ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਵਿਚਾਰੀ ਵਿਚਾਰ ਦੁਆਰਾ ਜੋ ਸੱਚ ਸੱਚੇ ਪਰਮੇਸ਼ਰ ਨੂੰ ਧਿਆਇਨ ਧਿਆਉਂਦੇ ਨੇ, ਸੇ ਉਹ ਸੱਚ ਸਰੂਪ ਵਿੱਚ ਮਿਲ ਕੇ ਸੱਚ ਸਰੂਪ ਹੀ ਹੋ ਜਾਂਦੇ, ਉਹਦਾ ਰੂਪ ਹੀ ਬਣ ਜਾਂਦੇ। ਤੇ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ, ਉਹਦਾ ਸਰੂਪ ਬਣ ਜਾਂਦੇ ਨੇ।
ਹਉਮੈ ਮਾਰ ਮਨ ਨਿਰਮਲਾ,
ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਕੇ ਹਉਮੈ ਨੂੰ ਮਾਰ ਲਿਆ ਹੈ, ਮਨ ਨਿਰਮਲ ਹੋ ਗਿਆ ਹੈ।
ਹਰ ਨਾਮ ਉਰ ਧਾਰੀ,
ਉਹਨਾਂ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਆਪਣੇ ਉਰ ਹਿਰਦੇ ਵਿੱਚ ਧਾਰਨ ਕੀਤਾ ਹੋਇਆ, ਤੇ ਜਿਸ ਨਾਮ ਦੁਆਰਾ ਉਹਨਾਂ ਨੇ ਹਉਮੈ ਹੰਗਤਾ ਮਮਤਾ ਨੂੰ ਮਾਰ ਕੇ ਆਪਣਾ ਮਨ ਹਿਰਦਾ ਨਿਰਮਲ ਉਜਲ ਕਰ ਲਿਆ, ਸ਼ੁੱਧ ਕਰ ਲਿਆ ਹੈ।
ਕੋਠੇ ਮੰਡਪ ਮਾੜੀਆ,
ਹੁਣ ਇਹ ਕੋਠੇ ਤੇ ਮੰਡਪ ਮਾੜੀਆਂ ਤਿੰਨ ਹੋ ਗਏ ਨਾ। ਕੋਠੇ ਕਹਿੰਦੇ ਨੇ ਕੱਚੇ ਘਰਾਂ ਨੂੰ, ਮੰਡਪ ਖੁਸ਼ੀਆਂ ਨਾਲ ਫੁਲਾ ਕੇ ਤੇ ਉਹਨਾਂ ਪੱਤਿਆਂ ਦੁਆਰਾ ਸਜਾਏ ਹੋਏ ਕਹਿੰਦੇ ਮੰਡਪ ਸਜਾਇਆ, ਤੇ ਮਾੜੀਆਂ ਮੰਦਰ ਜਿਹੜੇ ਪੱਕੇ ਨੇ ਕਈ ਕਈ ਮੰਜ਼ਲ ਦੀਆਂ ਹਵੇਲੀਆਂ, ਉਹ ਮਹੱਲਾ ਆਦਿ ਜਿਹੜੇ ਰਚਾਨ ਕਰੇ ਹੋਏ ਨੇ, ਇਸ ਨੇ ਰਚੇ ਹੋਏ ਨੇ।
ਲੱਗ ਪਏ ਗਾਵਾਰੀ,
ਉਹਨਾਂ ਚ ਗਾਵਾਰੀ ਬੇਸਮਝ ਪੁਰਸ਼ ਲੱਗੇ ਨੇ, ਮੇਰਾ ਮਕਾਨ ਹੈ ਮੈਂ ਬਣਾਇਆ। ਮਕਾਨ ਕਨੀ ਦੇਖ ਦੇਖ ਕੇ ਫੁੱਲੀ ਜਾਂਦੇ ਆ ਵੀ ਮੇਰੇ ਵਰਗੀ ਕੋਠੀ ਕਿਸੇ ਦੀ ਨਹੀਂ ਹੋ ਗਈ, ਵੀ ਭਲਿਆ ਇੱਕ ਦਿਨ ਅਰਥੀ ਵੀ ਇੱਥੋਂ ਜਾਣੀ ਹੈ ਤੇਰੀ, ਇਹ ਵੀ ਤਾਂ ਯਾਦ ਰੱਖ। ਇਸ ਕਰਕੇ ਘਰ ਛੱਡਣੇ ਰਹੇ ਨਾ ਕੋਈ, ਉਹ ਇਸ ਪ੍ਰਕਾਰ ਫਿਰ ਮਹਾਰਾਜ ਕਹਿੰਦੇ ਆ ਉਹਨਾਂ ਚ ਬੇਸਮਝ ਨੇ ਜਿਨ੍ਹਾਂ ਦਾ ਮਨ ਲੱਗਿਆ। ਇਸੇ ਪ੍ਰਕਾਰ ਜੇ
ਕੋਠੇ ਮੰਡਪ ਮਾੜੀਆ,
ਕੋਠਿਆਂ ਦੀ ਨਿਆਈ ਝੂਠੇ ਪੁਰਖ, ਮੰਡਪਾਂ ਦੀ ਨਿਆਈ ਪਖੰਡੀ ਪੁਰਖ, ਤੇ ਮਾੜੀਆਂ ਦੀ ਨਿਆਈ ਅਗਿਆਨੀ ਪੁਰਖ।
ਲੱਗ ਪਏ ਗਾਵਾਰੀ,
ਬੇਸਮਝਣ ਦੇ ਇਤਿਹਾਸ ਵਿੱਚ ਲੱਗੇ ਹੋਏ ਹਨ। ਇਸੇ ਪ੍ਰਕਾਰ ਜੇ
ਕੋਠੇ ਮੰਡਪ ਮਾੜੀਆ,
ਕੋਠਿਆਂ ਦੀ ਨਿਆਈ ਮਨੁੱਖਾਂ ਦੀਆਂ ਦੇਹੀਆਂ, ਮੰਡਪਾਂ ਦੀ ਨਿਆਈਆਂ ਦੇਵਤਿਆਂ ਦੀਆਂ ਦੇਹੀਆਂ, ਮਾੜੀਆਂ ਦੀ ਨਿਆਈਆਂ ਅਵਤਾਰਾਂ ਦੀਆਂ ਦੇਹੀਆਂ।
ਲੱਗ ਪਏ ਗਾਵਾਰੀ,
ਜਿਹੜੇ ਭਾਈ ਬੇਸਮਝਣ ਉਹਨਾਂ ਦੀ ਉਪਾਸਨਾ ਵਿੱਚ ਮੂਰਖ ਲੋਕ ਲੱਗੇ ਹੋਏ ਨੇ, ਪਰਮਾਤਮਾ ਦੀ ਪੂਜਾ ਕਰਨੀ ਚਾਹੀਏ।
ਜਿਨ ਕੀਏ ਤੇ ਸਹ ਨਾ ਜਾਣਨੀ,
ਜਿਸ ਪਰਮੇਸ਼ਰ ਨੇ ਪੈਦਾ ਕੀਤੇ ਹੈ ਉਹਨਾਂ ਨੂੰ ਤਾਂ ਜਾਣਦੇ ਨਹੀਂ ਹਨ।
ਮਨਮੁਖ ਗੁਬਾਰੀ,
ਐਸੇ ਮੂਰਖ ਅਗਿਆਨੀ ਗੁਬਾਰੀ, ਗਾੜੇ ਹਨੇਰਾ ਛਾਇਆ ਹੋਇਆ ਹੈ, ਅਗਿਆਨ ਦੇ ਟੱਕਰਾਂ ਮਾਰਦੇ ਫਿਰਦੇ ਹਨ, ਗਾੜੇ ਅੰਧੇਰੇ ਵਿੱਚ ਹਨ।
ਜਿਸ ਬੁਝਾਏ ਹੈ ਸੋ ਬੁੱਝ ਸੀ ਸੱਚਿਆ,
ਤੇ ਜਿਨ੍ਹਾਂ ਨੂੰ ਪਾਈਏ ਵਿਸਰਾਮ ਥੋੜਾ ਜਿਹਾ ਔਖਾ ਹੈ ਤੇ ਇੱਥੇ ਤਾਂ ਜਮ ਕਰਾ ਲੈਣੀ ਹੈ। ਜਿਸ ਬੁਝਾਏ ਹੈ ਤੇ ਇੱਥੇ ਜਮਕ ਹੈ, ਸੋ ਬੁੱਝ ਸੀ ਸੱਚਿਆ, ਇੱਥੇ ਵਿਸਰਾਮ ਹੈ। ਤੋ ਇਸ ਪ੍ਰਕਾਰ ਹੈ ਸੱਚੇ ਪਰਮੇਸ਼ਰ, ਜਿਹਨੂੰ ਤੂੰ ਆਪਣਾ ਸਰੂਪ ਬੁਝਾਏ ਹੈ, ਈੜੀ ਵੀ ਬੋਲ, ਈੜੀ ਦੀ ਸਿਹਾਰੀ ਬੋਲਣੀ ਹੈ, ਹਾਜ ਦੀ ਸਿਹਾਰੀ ਬੋਲਣੀ ਹੈ, ਉਹਨੂੰ ਸਮਝਾਉਂਦਾ ਹੈ ਜਿਨ੍ਹਾਂ ਨੂੰ ਤੂੰ ਜਣਾ ਦਿੰਦਾ ਹੈ। ਉਹੀ ਬੁੱਝ ਸੀ, ਇਹ ਬੁੱਝ ਸੀ ਨਹੀਂ ਕਹਿਣਾ ਪੋਲਾ, ਬੁੱਝ ਸੀ, ਉਹੀ ਸਮਝਦਾ ਹੈ।
ਕਿਆ ਜੰਤ ਵਿਚਾਰੀ,
ਇਹ ਵਿਚਾਰੇ ਜੰਤ ਜੀਵ ਕੀਨ, ਤੁਛ ਮਾਤਰ ਨਾ, ਆਪਣੇ ਆਪ ਕੁਝ ਨਹੀਂ ਸਮਝ ਸਕਦੇ ਹਨ।
ਸਲੋਕ ਮਹੱਲਾ ਤੀਜਾ,
ਤੇ ਤੀਸਰੇ ਪਾਤਸ਼ਾਹ ਦਾ ਹੁਣ ਅੰਮ੍ਰਿਤ ਬਚਨ ਹੈ। ਇਹ ਉੱਤਮ ਤੇ ਮੱਧਮ ਸਖੀ ਦਾ ਸੰਵਾਦ ਹੈ। ਸਿੱਖਿਆ ਦਿੰਦੇ ਨੇ ਉੱਤਮ ਸਖੀ ਮੱਧਮ ਸਖੀ ਦੇ ਤਾਂ ਕਹਿੰਦੀ ਹੈ। ਉਹ ਇਹ ਅਲੰਕਾਰ ਲਿਆ ਹੋਇਆ ਹੈ। ਬਾਜ ਦਾ ਪ੍ਰਮਾਣ ਲੈ ਕੇ ਸਮਝਾਉਂਦੇ ਹੈ,
ਗਾਵਣ ਤੋ ਸੀਗਾਰ ਕਰ।
ਇਹ ਪਹਿਲਾਂ ਤਾਂ ਬਾਜ ਅਰਥੀ ਸਾਧ ਸਿੰਘ ਇਸ ਦਾ ਟੁਕਮਾ ਹੈ। ਕਹਿੰਦੇ ਜਿਵੇਂ ਕੋਈ ਉੱਤਮ ਸਖੀ ਕਹੇ, ਹੇ ਸਖੀ ਵੀ ਤਾਂ ਸ਼ਿੰਗਾਰ ਕਰਿਆ ਹੋਇਆ ਤੇਰਾ ਸਬਲ ਹੈ, ਤੂੰ ਆਹ ਜਿਹੜਾ ਸ਼ਿੰਗਾਰ ਕਰਦੀ ਫਿਰਦੀ ਹੈ ਇਹ ਸ਼ਿੰਗਾਰ ਤੇਰਾ ਨਿਸ਼ਫਲ ਹੈ। ਉਹ ਕਹਿੰਦੀ ਆਖੇ ਕਿਉਂ? ਕਹਿੰਦੀ ਕੰਤ ਤਾਂ ਤੇਰਾ ਰੁਸਿਆ ਹੋਇਆ, ਤੂੰ ਫਿਰਦੀ ਆ ਸੁਰਖੀ ਬਿੰਦੀ ਮਿਲਦੀ, ਇਹਦਾ ਤੇਰਾ ਕੀ ਫਾਇਦਾ ਹੈ? ਇਹ ਬਾਜ ਹੈ। ਹਾਂਜੀ, ਜਾਂ
ਜਾ ਪਹਿਲਾਂ ਕੰਤ ਮਨਾਏ।
ਉਹ ਕਹਿੰਦੀ ਫੇਰ ਸਫਲਾ ਕਿਵੇਂ ਹੋਊ? ਕਹਿੰਦੇ ਰੁਸੇ ਹੋਏ ਕੰਤ ਨੂੰ ਮਲਾ ਪਹਿਣਾ ਆਪਣੇ ਪਤੀ ਨੂੰ।
ਮਤ ਸੀਜੈ ਕੰਤ ਨਾ ਆਵੇ,
ਮਤਾਂ ਤੇਰੀ ਸੀਜਾ ਦੇ ਉੱਤੇ ਕੰਤ ਨਾ ਆਵੇ।
ਪੀਵੈ ਬਿਰਥਾ ਜਾਏ,
ਫੇਰ ਐਵੇਂ ਬਿਰਥ ਹੀ ਜਾਊਗਾ ਤੇਰਾ ਸ਼ਿੰਗਾਰ।
ਕਾਮਣ ਪਿਰ ਮਨ ਮਾਨਿਆ,
ਜਿਹਨਾਂ ਕਾਮਣ ਇਸਤਰੀਆਂ ਨੇ ਮਨ ਨੂੰ ਮਾਰ ਲਿਆ, ਹੰਗਤਾ ਮਾਰ ਲਈ,
ਤੋ ਬਣਿਆ ਸ਼ਿੰਗਾਰ,
ਨਿਮਰਤਾ ਧਾਰ ਲਈ ਤੇ ਇਹ ਸ਼ਿੰਗਾਰ ਬਣਿਆ ਹੋਇਆ ਸਫਲਾ ਹੋ ਗਿਆ।
ਕੀਆ ਤੋ ਪ੍ਰਵਾਨ ਹੈ,
ਉਹਦਾ ਕੀਤਾ ਜਿਹੜਾ ਸ਼ਿੰਗਾਰ ਸੀ ਪ੍ਰਮਾਣ ਹੋ ਗਿਆ।
ਜਾ ਸਹ ਧਰੇ ਪਿਆਰ,
ਤੇ ਜਿਸ ਵੇਲੇ ਤੇ ਉਹਦੇ ਕੰਤ ਨੇ ਸਵੀਕਾਰ ਉਸ ਨੂੰ ਕਰ ਲਿਆ, ਤੇ ਇਸ ਕਰਕੇ ਫਿਰ ਉਹਦਾ ਇਹ ਸ਼ਿੰਗਾਰ ਕੀਤਾ ਹੋਇਆ। ਜਾਂ ਸੋ ਤਰੇ ਪਿਆਰ, ਜਾਂ ਪਤੀ ਨੇ ਉਹਦੇ ਨਾਲ ਸਨੇਹ ਕੀਤਾ।
ਪਾਉ ਸ਼ਿੰਗਾਰ ਤਬੋਲ ਰਸ,
ਤੇ ਉਹਨੇ ਫਿਰ ਉਹਦਾ ਪਤੀ ਦਾ ਢਹਿਰ ਡਰ ਧਾਰਨ ਕੀਤਾ, ਡਰ ਰੂਪੀ ਸ਼ਿੰਗਾਰ ਬਣਾ ਲਿਆ, ਪਾਨਾਂ ਦਾ ਬੀੜਾ ਆਦਿ ਜਿਹੜਾ ਖਾਧਾ।
ਭੋਜਨ ਭਾਉ ਕਰੇ,
ਪ੍ਰੇਮ ਦੇ ਨਾਲ ਦੋਨੇ ਮਿਲ ਕੇ ਬੈਠ ਕੇ ਭੋਜਨ ਕਰਦੇ, ਸਨੇਹ ਵਧਿਆ ਹੈ।
ਤਨ ਮਨ ਸੌਪੇ ਕੰਤ ਕੋ,
ਆਪਣੇ ਪਤੀ ਨੂੰ ਆਪਣਾ ਤਨ ਮਨ ਸੌਂਪਦੇ, ਤਨ ਮਨ ਦੇ ਨਾ ਅੰਤਰ ਰੱਖ।
ਤੋ ਨਾਨਕ ਭੋਗ ਕਰੇ,
ਤਾਂ ਫਿਰ ਉਹ ਕਾਮਣ ਇਸਤਰੀ ਪਤੀ ਦੇ ਸੁਖ ਆਨੰਦ ਨੂੰ ਜਿਸਮਾਨੀ ਨੂੰ ਮਾਣ ਸਕਦੀ ਹੈ। ਇਸੇ ਪ੍ਰਕਾਰ ਜੀ
ਕਾਮਣ ਤੋ ਸੀਗਾਰ ਕਰ।
ਤੇ ਹੁਣ ਇੱਥੇ ਜਗਿਆਸੂ ਰੂਪੀ ਕਾਮਣ ਹੈ। ਹੇ ਜਗਿਆਸੂ ਰੂਪ ਕਾਮਣ ਇਸਤਰੀਏ, ਤੂੰ ਤੋ ਤਾਂ ਸਾਧਨਾ ਰੂਪੀ ਸ਼ਿੰਗਾਰ ਕਰ ਨਾ ਕਰ, ਪਰ ਇਹ ਤੋਂ ਪਹਿਲਾਂ
ਜਾ ਪਹਿਲਾਂ ਕੰਤ ਮਨਾਏ,
ਪਹਿਲਾਂ ਗੁਰਾਂ ਦੇ ਉਪਦੇਸ਼ ਦੁਆਰਾ ਕੰਤਪਤੀ ਪਰਮਾਤਮਾ ਨੂੰ ਮਨਾਏ ਮਨਾਉਣਾ ਕਰ ਲਵੇ, ਭਾਵ ਪਹਿਲਾਂ ਸਰਵਣ ਕਰ, ਫਿਰ ਭੇਦ ਦੀਆਂ ਬਾਧਕ ਜੁਗਤੀਆਂ, ਅਭੇਦ ਦੀਆਂ ਸਾਧਕ ਜੁਗਤੀਆਂ ਇਹਨਾਂ ਦੁਆਰਾ ਮੰਨਣ ਕਰ। ਫਿਰ ਤੂੰ ਭੇਦ ਦੀਆਂ ਬਾਧਕ ਜੁਗਤੀਆਂ ਹੁੰਦੀਆਂ ਨੇ ਜਿਹੜੇ ਜੀਵ ਤੇ ਈਸ਼ਵਰ ਦੇ ਜਿਹੜਾ ਭੇਦ ਗਿਆਨ ਨੂੰ ਨਾਸ਼ ਕਰਨ ਵਾਲੀਆਂ ਯੁਗਤੀਆਂ ਹੋਣ, ਇਹਦਾ ਭੇਦ ਗਿਆਨ ਨੂੰ ਖੰਡਨ ਕਰਨ ਵਾਲੀਆਂ ਯੁਗਤੀਆਂ ਹੋਣ, ਤੇ ਅਭੇਦ ਦੀਆਂ ਸਾਧਕ ਯੁਗਤੀਆਂ ਜਿਹੜੇ ਜੀਵ ਈਸ਼ ਦੇ ਗਿਆਨ ਨੂੰ ਤੇ ਸਿੱਧ ਕਰਨ ਵਾਲੀਆਂ ਯੁਗਤੀਆਂ ਹੋਣ। ਤੇ ਉਹਨਾਂ ਅਨੁਸਾਰ ਸੀ ਭੇਦ ਦੀਆਂ ਵਾਧਕ ਯੁਗਤੀਆਂ, ਅਭੇਦ ਦੀਆਂ ਸਾਧਕ ਯੁਗਤੀਆਂ ਕਿਹਾ ਜਾਂਦਾ। ਕਠਿਨ ਸ਼ਬਦ ਨੇ, ਇਸ ਕਰਕੇ ਇਹਨਾਂ ਨੂੰ ਦੁਬਾਰੇ ਖੋਲ ਦੀਦਾ ਹੈ। ਜਿਹਨਾਂ ਦੇ ਕੰਠ ਦੇ ਕਥਾ ਸੁਣਦੇ ਆ ਰਹੇ ਹੋ ਉਹਨਾਂ ਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਪੈਂਦੀ, ਵੀ ਤਾਂ ਉਹੀ ਗੱਲ ਹੈ, ਪਰ ਜਿਹੜੇ ਨਵੇਂ ਵਿਦਿਆਰਥੀ ਹਨ ਉਹਨਾਂ ਨੂੰ ਥੋੜਾ ਜਿਹਾ ਦੱਸਣਾ ਪੈਂਦਾ। ਹਾਂਜੀ, ਅੱਗੇ ਚਲੋ।
ਮਤ ਸੇਜੈ ਕੰਤ ਨਾ ਆਵੇ,
ਇਹਨੂੰ ਮਤ ਕੱਸ ਕੇ ਨਹੀਂ ਬੋਲਣਾ ਭਾਈ। ਮਤ ਮਤਾਂ, ਇਸ ਤਰ੍ਹਾਂ ਮਤ ਤਾਂ ਹੋ ਗਈ ਨਾ ਅਕਲ, ਇਹ ਮਤ ਮਤਾਂ ਤੇਰੇ ਅੰਤਕਰਨ ਰੂਪੀ ਸੇਜਾ ਸੇਜਾ ਦੇ ਉੱਪਰ ਕੰਤ ਪਤੀ ਨਾ ਆਵੀ, ਨਾ ਆਵੇ, ਸਾਕਸ਼ਾਤ ਨਾ ਹੋਵੇ।
ਈਵੈ ਵਿਰਥਾ ਜਾਏ,
ਇਹ ਵੀ ਫਿਰ ਤੇਰਾ ਸਾਧਨਾ ਰੂਪੀ ਸ਼ਿੰਗਾਰ ਤਾਂ ਵਿਅਰਥ ਹੀ ਜਾਊਗਾ ਨਾ ਜੇ ਵਾਹਿਗੁਰੂ ਦੀ ਪ੍ਰਾਪਤੀ ਨਾ ਹੋਵੇ।
ਕਾਮਣ ਫਿਰ ਮਨ ਮਾਨਿਆ,
ਜਗਿਆਸੂ ਰੂਪ ਕਾਮਣੇ ਇਸਤਰੀਏ, ਜੇ ਤੇਰੇ ਉੱਪਰ ਫਿਰ ਪਤੀ ਪਰਮੇਸ਼ਰ ਦਾ ਮਨ ਚਿੱਤ ਮਾਨਿਆ ਮੰਨ ਗਿਆ, ਜੇ ਤੇਰਾ ਮਨ ਪਤੀ ਅਕਾਲ ਪੁਰਖ ਦੇ ਉੱਤੇ ਮੰਨ ਗਿਆ, ਮਨ ਮਾਨਿਆ ਤੋ ਹਰ ਜਾਣਿਆ,
ਤੋ ਬਣਿਆ ਸ਼ਿੰਗਾਰ,
ਸਾਧਨ ਰੂਪੀ ਬਣਿਆ ਹੋਇਆ ਸ਼ਿੰਗਾਰ ਇਹ ਤੇਰਾ ਸਫਲਾ ਹੋ ਜਾਏਗਾ।
ਕੀਆ ਤੋ ਪ੍ਰਵਾਨ ਹੈ,
ਸਾਧਨ ਰੂਪੀ ਕੀਆ ਕੀਤਾ ਹੋਇਆ ਸ਼ਿੰਗਾਰ ਤਾਂ ਪ੍ਰਮਾਣਿਕ ਹੁੰਦਾ ਹੈ, ਸਫਲਾ ਹੁੰਦਾ ਹੈ।
ਜਾ ਸਹੁ ਧਰੇ ਪਿਆਰ,
ਜੇਕਰ ਸਹੁ ਪਤੀ ਪਰਮੇਸ਼ਰ ਜਗਿਆਸੂ ਰੂਪ ਇਸਤਰੀ ਨਾਲ ਪਿਆਰ ਪ੍ਰੇਮ ਧਰੇ ਧਾਰਨ ਕਰੇ, ਬਸ ਇੰਨੇ ਫਰਕ ਉਹ ਬਾਹਰ ਸੀ ਅੰਤਰੀਬ ਹੈ, ਦ੍ਰਿਸ਼ਟਾਂਤ ਰਿਹਾ ਸੀ ਉਸ ਦਾ।
ਭਉ ਸ਼ਿੰਗਾਰ ਤਬੋਲ ਰਸ,
ਪਰਮੇਸ਼ਰ ਦੀ ਜਿਹੜੇ ਪਰਮੇਸ਼ਰ ਪਤੀ ਦਾ ਭਾਉ ਭੈ ਧਾਰਨ ਕਰਨ ਇਹੀ ਸ਼ਿੰਗਾਰ ਕਰ, ਤੇ ਰਸ ਨਾਮ ਹੈ ਪ੍ਰੇਮ ਦਾ, ਤੇ ਇਸ ਕਰਕੇ ਰਸ ਜਿਹੜਾ ਮਹਾਂਵਾਕਾਂ ਦਾ ਉਚਾਰਨ ਰਸ ਪ੍ਰੇਮ ਦੇ ਨਾਲ ਕਰਨਾ, ਇਹ ਤਬੋਲ ਪਾਨਾਂ ਦਾ ਬੀੜਾ ਖਾਣਾ ਕਰ। ਆ ਦੂਜੇ ਕਾਹਦੇ ਪਾਨਾਂ ਦੇ ਬੀੜੇ ਹੈ, ਮੂੰਹ ਦੇ ਵਿੱਚ ਪਾ ਕੇ ਆ ਕਿ ਚੰਗੇ ਚੰਗੇ ਅਸਥਾਨਾਂ ਨੂੰ ਨਾ ਕੰਧਾਂ ਦੇ ਪਿਚਕਾਰੀਆਂ ਮਾਰ ਮਾਰ ਕੇ ਲਵੇੜਿਆ ਪਿਆ ਹੁੰਦਾ ਹੈ। ਜਨਤਕ ਅਦਾਰਿਆਂ ਤੇ ਵੀ ਨਾ ਉਹ ਸੁੱਚਮ ਰੱਖ ਸਕਦੇ ਆ, ਥੁੱਕਦੇ ਫਿਰਦੇ ਆਲੇ ਦੁਆਲੇ, ਜਿੱਥੇ ਲੋਟ ਲੱਗਿਆ ਉੱਥੇ ਥੁੱਕ ਦਿੰਦੇ ਆ। ਇਸ ਕਰਕੇ ਇਹ ਹੈ ਅਸਲੀ ਪਾਨਾਂ ਦਾ ਬੀੜਾ ਤਾਂ ਜਿਹੜਾ ਮਹਾਂਵਾਕਾਂ ਦਾ ਉਚਾਰਨ ਕਰਨਾ ਹੈ ਤੇ ਆਪਣੇ ਆਪ ਨੂੰ ਵੀ ਆਨੰਦ ਆਉਂਦਾ ਹੈ, ਜਿਹਨੂੰ ਮਹਾਂਵਾਕ ਸੁਣਾਊਗਾ ਉਹਨੂੰ ਵੀ ਆਨੰਦ ਆਊਗਾ। ਇਹ ਇਸ ਪ੍ਰਕਾਰ ਫਿਰ ਇਉਂ ਸਾਸੀ ਪਾਨਾਂ ਦਾ ਬੀੜਾ ਚੱਬੇ, ਇਹ ਫਿਰ ਗਿਆਨ ਦਾ
ਭੋਜਨ ਭਾਉ ਕਰੇ।
ਇਹ ਗਿਆਨ ਜਿਹੜਾ ਭਾਉ ਪ੍ਰਕਾਸ਼ ਰੂਪ ਪਰਮੇਸ਼ਰ ਉਹਦਾ ਭੋਜਨ ਕਰੇ, ਖਾਣਾ ਕਰੇ।
ਤਨ ਮਨ ਸੌਪੇ ਕੰਤ ਕੋ,
ਆਪਣਾ ਤਨ ਸਰੀਰ ਮਨ ਹਿਰਦਾ ਕੰਤ ਪਤੀ ਅਕਾਲ ਪੁਰਖ ਨੂੰ ਸੌਂਪੇ, ਅਰਪਣ ਕਰੇ।
ਤੋ ਨਾਨਕ ਭੋਗ ਕਰੇ,
ਸਤਿਗੁਰੂ ਜੀ ਕਥਨ ਕਰਦੇ ਤੋ ਤਾਂ ਹੀ ਪਤੀ ਪਰਮੇਸ਼ਰ ਜੀਵ ਰੂਪ ਇਸਤਰੀ ਨੂੰ ਭੋਗ ਕਰੇ, ਅਭੇਦ ਕਰਨ ਰੂਪੀ ਇਹ ਆਨੰਦ ਦਿੰਦਾ ਹੈ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਫੇਰ ਕਸਨ ਕਰਦੇ ਮਹੱਲੇ ਵਿਚ ਜੀ,
ਕਾਜਲ ਫੂਲ ਤੰਬੋਲ ਰਸ।
ਹੇ ਸਕੀਏ, ਜਿਵੇਂ ਕਾਜਲ ਸੁਰਮਾ ਫੂਲ ਫੁੱਲ, ਆ ਸੱਗੀ ਫੁੱਲ ਹੁੰਦੇ ਸੀ, ਐਵੇਂ ਕਹਿੰਦੇ ਤੰਬੋਲ ਪਾਨਾਂ ਦਾ ਬੀੜਾ, ਇਹਨਾਂ ਪਦਾਰਥਾਂ ਦਾ ਰਸ ਜਿਹੜਾ ਜਾਂ ਪਾਨਾਂ ਦਾ ਰਸ ਆਦਿਕ ਜਿਹੜਾ ਤੂੰ ਲੈ ਰਹੀ ਹੈ।
ਲੇ ਧਨ ਕੀਆ ਸਿੰਗਾਰ,
ਪਾਨਾਂ ਦਾ ਰਸ ਲੇ ਕਰਕੇ ਕਿਸੇ ਧਨ ਇਸਤਰੀ ਸਿੰਗਾਰ ਸੁਹੱਪਣ ਸਮੱਗਰੀ ਇਹ ਵੀ ਸਰੀਰ ਤੇ ਕਰ ਲਈ ਹੋਵੇ, ਪਰ ਇਹ ਕੁਛ ਕਰਨ ਦੇ ਬਾਵਜੂਦ ਵੀ
ਸੇਜਾ ਕੰਤ ਨਾ ਆਇਓ,
ਪਰ ਜੇ ਸੇਜਾ ਦੇ ਉੱਤੇ ਕੰਤ ਪਤੀ ਨਾ ਆਇਆ ਤਾਂ ਫਿਰ
ਈਵੈ ਭਇਆ ਵਿਕਾਰ,
ਫਿਰ ਉਹ ਸਿੰਗਾਰ ਤਾਂ ਨਿਸਫਲ ਹੀ ਹੋ ਗਿਆ ਨਾ। ਸਖੀ ਕਾਜਲ ਹਾਰ ਤੰਬੋਲ ਸਭੈ ਕੁਛ ਸਾਜਿਆ, ਸੁਲਹਿ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। ਤੇ ਇਸ ਪ੍ਰਕਾਰ ਕਹਿੰਦੇ ਜੇਕਰ ਆਵੇ ਕੰਤ ਤਾਂ ਸਭ ਕੁਛ ਪਾਈਆ, ਹਰਿਆਂ ਕੰਤੇ ਬਾਅਦ ਸ਼ਿੰਗਾਰ ਸਭ ਬਿਰਥਾ ਜਾਈਏ, ਉਹ ਬਿਰਥ ਹੀ ਚਲਿਆ ਜਾਂਦਾ ਹੈ। ਇਸੇ ਪ੍ਰਕਾਰ ਜੇ
ਕਾਜਲ ਫੂਲ ਤੰਬੋਲ ਰਸ,
ਕਜਲ ਸੁਰਮੇ ਦਾ ਨਾਮ ਹੈ, ਸੁਰਮੇ ਦੀ ਨੇ ਕੀ ਹੈ ਤ੍ਰਾਟਕ ਸਾਧ ਲਿਆ। ਤ੍ਰਾਟਕ ਕੀ ਹੁੰਦਾ ਹੈ? ਮੰਤਰ ਦਾ ਜਾਪ ਕਰਨਾ, ਸੂਰਜ ਕਨੀ ਅੱਖਾਂ ਕੱਢ ਕੇ ਨਾ ਝਮਕਣੀਆਂ ਨਾ ਅੱਖਾਂ, ਲਗਾਤਾਰ ਲਗਾਤਾਰ ਦੇਖੀ ਜਾਣਾ ਕਿੰਨੀ ਕਿੰਨੀ ਦੇਰ ਤੱਕ, ਉਹ ਫਿਰ ਤ੍ਰਾਟਕ ਸਾਧਿਆ, ਨਿਗਾਹ ਚ ਇੰਨੀ ਸ਼ਕਤੀ ਹੋ ਜਾਂਦੀ ਹੈ। ਇਹ ਪੁਰਾਣੇ ਸਮੇਂ ਦਾ ਸਾਧਨ ਹੈ, ਉਹ ਸ਼ਕਤੀ ਇੰਨੀ ਹੋ ਜਾਂਦੀ ਹੈ ਵੀ ਤੁਰੀ ਜਾਂਦੀ ਕੀੜੀ ਦੇ ਉੱਤੇ ਐ ਦੇਖ ਕੇ ਨਾ ਸੰਕਲਪ ਕਰ ਲਵੇ ਵੀ ਕੀੜੀ ਰੁਕ ਜਾਵੇ, ਉਹ ਕੀੜੀ ਉੱਥੇ ਖੜ ਜਾਂਦੀ ਹੈ। ਪੰਛੀ ਕਨੀ ਦੇਖ ਕੇ ਸੰਕਲਪ ਕਰ ਲਵੇ ਪੰਛੀ ਉੱਡਦੇ ਨੂੰ ਖੜਾਉਣਾ, ਉੱਥੇ ਖੜ ਜੂਗਾ, ਸ਼ਕਤੀ ਹੋ ਜਾਂਦੀ ਹੈ। ਜਿਹਨੇ ਤ੍ਰਾਟਕ ਸਾਧਿਆ ਹੈ, ਦੂਏ ਦੀ ਨਿਗਾਹ ਚ ਨਿਗਾਹ ਪਾ ਕੇ ਨਾ ਉਹਦੇ ਮਨ ਨੂੰ ਆਪਣੇ ਵਸ ਕਰ ਲੈਣਾ ਤੇ ਮਰਜ਼ੀ ਦੇ ਕੰਮ ਕਰਾਉਣੇ, ਫਿਰ ਇਹ ਨਿਖਿੱਧ ਕਰਮ ਇਉਂ ਪਖੰਡ ਬਣੇ ਆ। ਕਹਿੰਦੇ ਇਸ ਤਰ੍ਹਾਂ ਦਾ ਜੇ ਤ੍ਰਾਟਕ ਸਾਧਨ ਦਾ ਕੰਮ ਵੀ ਕਰ ਲਿਆ, ਕਾਜਲ ਇਹ ਤਾਂ ਸੁਰਮਾ ਪਾ ਲਿਆ, ਤੇ ਜਿਹੜੇ ਨੇਤਰ ਬੰਦ ਕਰ ਲਏ, ਨੇਤਰ ਬੰਦ ਕਰਕੇ ਸਮਾਧੀ ਵੀ ਲੈ ਲਈ, ਸਮਾਧੀ ਲਾ ਲਈ ਹੈ, ਦਵੈਤ ਰੂਪ ਸਲਾਈਆਂ ਦੇ ਨਾਲ ਸ਼ਾਸਤਰ ਦਾ ਗਿਆਨ ਰੂਪੀ ਸੁਰਮਾ ਵੀ ਪਾ ਲੈਣਾ ਕੀਤਾ, ਕਿਸੇ ਪਦਾਰਥ ਦਾ ਪ੍ਰਾਪਤ ਹੋਣਾ ਇਹ ਫੁੱਲ ਪ੍ਰਫੁੱਲਤ ਹੋ ਗਿਆ ਵੀ ਮੇਰੇ ਚ ਇਹ ਗੁਣ ਹੈ, ਗੁਣ ਗਾਉਣ ਲੱਗ ਪੈਣੇ, ਦਿਖਾਵੇ ਮਾਤਰ ਜਿਹੜਾ ਰਸ ਉਹ ਪ੍ਰੇਮ ਰੂਪ ਤੰਬੋਲ, ਇਹ ਪਾਨਾਂ ਦਾ ਬੀੜਾ ਵੀ ਖਾਣਾ ਕੀਤਾ ਹੈ, ਚੱਬਣਾ ਕੀਤਾ।
ਲੇ ਧਨ ਕੀਆ ਸਿੰਗਾਰ,
ਦਿਖਾਵੇ ਮਾਤਰ ਪ੍ਰੇਮ ਨਾਲ ਮਹਾਂਵਾਕਾਂ ਦਾ ਉਚਾਰਨ ਵੀ ਕਰਦਾ, ਪਾਨਾਂ ਦਾ ਬੀੜਾ ਚੱਬਦਾ, ਇਹਦੇ ਆਦਿ ਗੁਣਾਂ ਲਾਗੇ ਜੀਵ ਰੂਪ ਇਸਤਰੀ ਨੇ ਸਾਧਨਾ ਰੂਪੀ ਸਿੰਗਾਰ ਇਹ ਵੀ ਕੀਤਾ ਹੋਵੇ।
ਸੇਜੈ ਕੰਤ ਨਾ ਆਇਓ,
ਇਹ ਦਿਖਾਵੇ ਮਾਤਰ ਹੰਗਤਾ ਦੇ ਸਹਿਤ ਸਾਧਨ ਕਰਨ ਦੇ ਨਾਲ ਅੰਤਸ਼ਕਰਨ ਰੂਪੀ ਸੇਜਾ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਪਤੀ ਸਾਕਸ਼ਾਤ ਨਹੀਂ ਹੁੰਦਾ ਹੈ।
ਈਵੈ ਭਇਆ ਵਿਕਾਰ,
ਸਗੋਂ ਇਹ ਸਾਧਨ ਐਵੇਂ ਵਿਕਾਰ ਵਿਅਰਥ ਹੀ ਚਲੇ ਜਾਂਦੇ ਨੇ, ਕਾਮ ਆਦਿਕ ਵਿਕਾਰ ਹੀ ਉਤਪੰਨ ਹੋ ਜਾਂਦੇ ਨੇ, ਲੋਕਾਂ ਨੂੰ ਸ਼ਕਤੀਆਂ ਦਿਖਾ ਕੇ ਆਪਣੀ ਪੂਜਾ ਕਰਾ ਲੈਂਦਾ, ਪੱਲੇ ਨੀ ਕੁਛ ਵੀ ਪੈਂਦਾ ਹੈ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ,
ਧਨ ਪਿਰ ਇਹ ਨਾ ਆਖੀਅਨ,
ਤੇ ਇਹ ਧਨ ਇਸਤਰੀ ਤੇ ਪਿਰ ਪਤੀ, ਮਹਾਰਾਜ ਸਾਹਿਬ ਕਹਿੰਦੇ ਇਹ ਨਹੀਂ ਕਹੇ ਜਾਂਦੇ, ਧਨ ਪਿਰ ਇਹ ਨਾ ਆਖੀਅਨ, ਇਹ ਨਹੀਂ ਕਹੇ ਜਾਂਦੇ, ਤੇ ਕਿਹੜੇ ਅੱਗੇ ਫਿਰ ਦੱਸਦੇ ਨੇ, ਵਹਿਨ
ਵਹਿਨ ਇਕੱਠੇ ਹੋਏ,
ਜਿਹੜੇ ਇਕੱਠੇ ਦੋਨੇ ਇਕੱਠੇ ਹੋ ਕੇ ਬਹਿ ਗਏ, ਫੇਰੇ ਕਰਾ ਲਏ, ਆਨੰਦ ਕਾਰਜ ਕਰਾ ਲਏ, ਨਿਕਾਹ ਕਰਾ ਲਏ, ਪਤੀ ਪਤਨੀ ਇਕੱਠੇ ਹੋ ਕੇ ਬੈਠ ਗਏ, ਮਹਾਰਾਜ ਕਹਿੰਦੇ ਇਹ ਨਹੀਂ ਕਹੇ ਜਾਂਦੇ ਪਤੀ ਪਤਨੀ। ਅਖੇ ਜੀ ਕਿਉਂ, ਇਹ ਕਿਸ ਤਰ੍ਹਾਂ? ਕਹਿੰਦੇ ਇਹ ਸੰਬੰਧ ਐਸਾ ਹੋਣਾ ਚਾਹੀਦਾ, ਉਹ ਤਾਂ ਸਰੀਰ ਇਕੱਠੇ ਕਰੇ ਨੇ, ਮਨ ਤਾਂ ਨਹੀਂ ਹਾਲੇ ਇਕੱਠੇ ਹੋਏ ਉਹਨਾਂ ਦੇ, ਕੀ ਪਤਾ ਮਨਾਂ ਦੇ ਵਿਚਾਰ ਇਹ ਨਾ ਮਿਲਣ। ਜੇ ਮਨ ਦੇ ਵਿਚਾਰ ਨਾ ਮਿਲੇ ਫਿਰ ਉਹ ਮੇਲ ਸਰੀਰ ਦਾ ਨਹੀਂ ਰਹੇਗਾ, ਇਹ ਪ੍ਰਮਾਣ ਦਿੰਦੇ ਨੇ ਮਹਾਰਾਜ।
ਏਕ ਜੋਤ ਦੋਏ ਮੂਰਤੀ,
ਤੇ ਮਹਾਰਾਜ ਸਾਹਿਬ ਕਹਿੰਦੇ ਪਤੀ ਪਤਨੀ ਦੇਖਣ ਨੂੰ ਤਾਂ ਹੋਣ ਦੋ, ਸ਼ਕਲਾਂ ਲੱਗਣ ਦੋ, ਪਰ ਉਹਨਾਂ ਦੀ ਜੋਤ ਨਾਮ ਹੈ ਗਿਆਤ ਦਾ, ਸਮਝ ਦਾ, ਖਿਆਲਾਂ ਦਾ, ਉਹ ਹੋ ਜਾਣ ਇੱਕ, ਸਮਝ ਇੱਕ ਹੋ ਜਾਵੇ, ਵਿਚਾਰ ਇੱਕ ਹੋ ਜਾਵੇ। ਜਿਹੜੇ ਐਸੇ ਹਨ ਏਕ ਜੋਤ ਦੋਈ ਮੂਰਤੀ, ਉਹਨਾਂ ਨੂੰ ਕਹਿੰਦੇ ਨੇ
ਧਨ ਪਿਰ ਕਹੀਐ ਸੋਏ,
ਬਈ ਉਹ ਫਿਰ ਧਨ ਇਸਤਰੀ ਤੇ ਪਿਰ ਪਤੀ ਕਹੇ ਜਾਂਦੇ, ਵੀ ਹਾਂ ਇਹ ਜੋੜੀ ਸਹੀ ਹੈ, ਪਤੀ ਪਤਨੀ ਇਹ ਸਹੀ ਰੂਪ ਦੇ ਵਿੱਚ ਹਨ। ਇਸ ਕਰਕੇ ਦੋਹਾਂ ਦਾ ਧਰਮ ਇੱਕ ਹੋਵੇ। ਸੰਤ ਗਿਆਨੀ ਸੁੰਦਰ ਸਿੰਘ ਮਹਾਂਪੁਰਖਾਂ ਦੇ ਕੀਤੇ ਹੋਏ ਅਰਥ ਸੰਤ ਮਹਾਰਾਜ ਸੁਣਾਉਂਦੇ ਸੀ ਮਹਾਂਪੁਰਖ, ਉਹ ਕਹਿੰਦੇ ਦੋਹਾਂ ਦਾ ਧਰਮ ਇੱਕ ਹੋਵੇ। ਇਹ ਨਾ ਹੋਵੇ ਇੱਕ ਤਾਂ ਗੁੱਗੇ ਦੀਆਂ ਸੇਵੀਆਂ ਰਿਣ ਕੇ ਉਧਰ ਨੂੰ ਤੁਰੀ ਜਾਂਦੀ ਆ ਬੀਬੀ, ਤਾਂ ਭਾਈ ਗੁਰਦੁਆਰੇ ਕਰਨ ਨੂੰ ਜਾਂਦਾ, ਲੜਾਈ ਹੋਊਗੀ ਹੋਊਗੀ ਇੱਕ ਦਿਨ, ਤੇ ਉਹ ਫਿਰ ਸਾਧ ਸਿੰਘ ਜੀ ਪੀਰਾਂ ਨੂੰ ਮੰਨਦੀ ਹੋਵੇ ਬੀਬੀ, ਭਾਈ ਗੁਰਦੁਆਰੇ ਜਾਂਦਾ, ਉਹਦਾ ਅੰਮ੍ਰਿਤ ਛਕਿਆ ਹੋਇਆ, ਉਹ ਖੰਮਣੀ ਅੰਬੰਨੀ ਫਿਰਦੀ ਹੈ, ਕਹਿੰਦੀ ਮੇਰਾ ਧਰਮ ਹੋਰ ਹੈ, ਫਿਰ ਉਹਨਾਂ ਦਾ ਮੇਲ ਨਹੀਂ ਹੁੰਦਾ। ਤੋ ਇਸ ਪ੍ਰਕਾਰ ਫਿਰ ਦੋਨਾਂ ਦਾ ਧਰਮ ਇੱਕ ਹੋਵੇ, ਵਿਦਿਆ ਵੀ ਪੜ੍ਹੇ ਹੋਣ, ਚਲੋ ਥੋੜੀ ਬਹੁਤ ਬਾਅਦ ਘੱਟ ਹੋਵੇ, ਜੇ ਇੱਕ ਬਹੁਤੇ ਹੀ ਪੜ੍ਹਿਆ ਘੱਟ ਪੜ੍ਹਿਆ ਫਿਰ ਵੀ ਕਹੂਗਾ ਤੂੰ ਅਨਪੜ੍ਹ ਮੇਰੇ ਪੱਲੇ ਪੈ ਗਈ, ਉਹ ਕਹੂ ਤੂੰ ਮੂਰਖ ਮੇਰੇ ਪੱਲੇ ਪੈ ਗਿਆ। ਇਸ ਕਰਕੇ ਰੂਪ ਜੇ ਉਹ ਵੀ ਇੱਕੋ ਜਿਹੇ, ਇੱਕ ਬਹੁਤੇ ਇੱਕੋ ਜਿਹੇ ਰੂਪ ਦਾ ਨਾ ਹੋਵੇ, ਸਮਾਨ ਹੋਵੇ, ਦੋਨਾਂ ਦਾ ਰੂਪ ਮਿਲਦਾ ਹੋਵੇ। ਮਾਪਿਆਂ ਦਾ ਘਰਬਾਰ ਜਿਹੜਾ ਉਹ ਵੀ ਇੱਕ, ਜੇ ਬਹੁਤੇ ਗਰੀਬ ਘਰ ਦਾ ਲੜਕਾ ਤਾਂ ਉਹ ਮਿਹਣੇ ਮਾਰੀ ਜਾਓ, ਤੁਹਾਡੇ ਨੰਗਾਂ ਦੇ ਕੀ ਸੀ, ਮੈਂ ਤਾਂ ਨੰਗਾਂ ਦੇ ਵਿਆਹੀ ਗਈ। ਜੇ ਉਹਦੇ ਪੇਕੇ ਵਿਚਾਰੀ ਦੇ ਕਮਜ਼ੋਰ ਨੇ, ਉਹ ਕਹੂਗਾ ਮੈਂ ਤਾਂ ਗਰੀਬ ਘਰ ਦੀ ਕੁੜੀ ਲੈ ਕੇ ਐਵੇਂ ਫਸ ਗਿਆ। ਇਸ ਕਰਕੇ ਸੰਤ ਮਹਾਰਾਜ ਇਹ ਅਰਥ ਕਰਿਆ ਕਰਦੇ ਵੀ ਭਾਈ ਇਹ ਚੀਜ਼ਾਂ ਵਿਆਹ ਤੋਂ ਪਹਿਲਾਂ ਸਮਾਨ ਦੇਖ ਲੈਣੀਆਂ ਚਾਹੀਦੀਆਂ। ਇਹ ਬਾਹਜ ਦਾ ਭਾਵ ਸੀ ਜਿਹਦੇ ਵਿੱਚ ਸਮਾਜਿਕ ਸਿੱਖਿਆ। ਇਸੇ ਪ੍ਰਕਾਰ ਜੇ
ਧਨ ਪਿਰ ਇਹ ਨਾ ਆਖੀਆਂ,
ਇਸੇ ਪ੍ਰਕਾਰ ਧਨ ਪਿਰ ਭਾਵ ਜੀਵ ਤੇ ਈਸ਼ਵਰ, ਧਨ ਇਸਤਰੀ ਰੂਪ ਜੀਵ ਤੇ ਪਤੀ ਰੂਪ ਪਰਮੇਸ਼ਰ ਹੈ, ਭਗਤ ਤੇ ਭਗਵੰਤ, ਇਹ ਨਹੀਂ ਕਹੇ ਜਾ ਸਕਦੇ। ਜਿਹੜਾ ਈਸ਼ਵਰ ਦਾ ਧਿਆਨ ਕਰਨ ਵਾਸਤੇ, ਹਾਂਜੀ ਬੋਲੋ,
ਵਹਿਨ ਇਕੱਠੇ ਹੋਏ,
ਈਸ਼ਵਰ ਦਾ ਧਿਆਨ ਕਰਨ ਵਾਸਤੇ ਮੂਰਤੀ ਪੂਜਾ ਦੇ ਅੱਗੇ ਇਕੱਠੇ ਹੋ ਕੇ ਬੈਠ ਜਾਣਾ, ਧਨ ਪਿਰ ਇਸ ਤਰ੍ਹਾਂ ਇਹ ਨਹੀਂ ਕਹੇ ਜਾਂਦੇ। ਜੇ ਉਹ ਇਕੱਠੇ ਹੋ ਕੇ ਬੈਠੀਏ, ਖਿਆਲ ਤਾਂ ਕਿਸੇ ਹੋਰ ਪਾਸੇ ਫਿਰਦੇ ਹੈ।
ਏਕ ਜੋਤ ਦੋਏ ਮੂਰਤੀ,
ਦੋਏ ਮੂਰਤੀ ਭਾਵ ਜੀਵ ਤੇ ਈਸ਼ਵਰ ਦੀਆਂ ਸਕਲਾਂ ਭਾਵਾਂ ਦੋ ਪ੍ਰਤੀਤ ਹੋਣ, ਪਰ ਆਤਮਕ ਸਰੂਪ ਅਭੇਦਤਾ ਅੰਦਰੋਂ ਜੋਤ ਇੱਕ ਹੋ ਜਾਵੇ, ਉਹ ਜੀਵ ਤੇ ਈਸ਼ਵਰ, ਭਗਤ ਤੇ ਭਗਵੰਤ ਇੱਕ ਕਹੇ ਜਾਂਦੇ ਹਨ। ਇਸੇ ਪ੍ਰਕਾਰ ਜੇ
ਧਨ ਪਿਰ ਕਹੀਐ ਸੋਏ,
ਉਹ ਫਿਰ ਧਨ ਪਿਰ ਜੀਵ ਤੇ ਈਸ਼ਵਰ ਦੋਨੇ ਇੱਕ ਰੂਪ ਕਹੇ ਜਾਂਦੇ ਨੇ, ਵੀ ਹਾਂ ਇਹ ਉਹਦਾ ਰੂਪ ਹੀ ਹੋ ਗਿਆ ਹੈ। ਇਸੇ ਪ੍ਰਕਾਰ ਜੇ
ਧਨ ਪਿਰ ਇਹ ਨਾ ਆਖੀਆਂ,
ਧਨ ਪਿਰ ਸਿੱਖ ਤੇ ਗੁਰੂ ਉਹ ਨਹੀਂ ਕਹੇ ਜਾਂਦੇ ਜਿਹੜੇ
ਰਹਿਣ ਇਕੱਠੇ ਹੋਏ,
ਕਿਉਂ ਇਕੱਠੇ ਹੋ ਕੇ ਤਾਂ ਬਹਿ ਜਾਣ। ਚੇਲਾ ਸਿੱਖ ਹੈ ਜਿਹੜਾ ਗੁਰੂ ਦੇ ਕੋਲ ਬੈਠਾ ਹੈ, ਗੁਰੂ ਆਪਣੇ ਪਾਸ ਆਪਣੀ ਪੂਜਾ ਕਰਾਉਣ ਲਈ ਬਿਠਾ ਵੀ ਲਵੇ ਉਹਨੂੰ, ਵੀ ਹਾਂ ਤੂੰ ਬਹਿ ਜਾ ਮੇਰੇ ਕੋਲ, ਤੇ ਉਹ ਨਹੀਂ ਗੁਰੂ ਕਿਸੇ ਕਹੇ ਜਾਂਦੇ ਗੁਰੂ ਅਰ ਸਿੱਖ।
ਏਕ ਜੋਤ ਦੋਏ ਮੂਰਤੀ,
ਗੁਰੂ ਤੇ ਸਿੱਖ ਨੂੰ ਦੇਖਣ ਨੂੰ ਦੋ ਸ਼ਕਲਾਂ ਹੋਣ, ਪਰ ਜੋਤ ਭਾਵ ਸਿਧਾਂਤ ਇੱਕ ਹੋ ਜਾਵੇ, ਪਰਮੇਸ਼ਰ ਦਾ ਦ੍ਰਿੜ ਕਰਦੇ ਹੋਏ ਇੱਕ ਹੋ ਜਾਣ।
ਧਨ ਪਿਰ ਕਹੀਐ ਸੋਏ,
ਉਹ ਧਨ ਪਿਰ ਸਿੱਖ ਤੇ ਗੁਰੂ ਕਹੇ ਜਾਂਦੇ, ਜਿਵੇਂ ਖਾਲਸਾ ਮੇਰੂ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਗੁਰੂ ਸਿੱਖ, ਸਿੱਖ ਗੁਰੂ ਹੈ, ਤੇ ਇਸ ਪ੍ਰਕਾਰ ਉਹ ਇੱਕ ਰੂਪ ਹੈ। ਤੇ ਮਹਾਰਾਜ ਸਾਹਿਬ ਜੀ ਅੱਗੇ ਹੁਣ ਪੌੜੀ ਕਥਨ ਕਰਨਗੇ।
ਪੌੜੀ,
ਹਾਂਜੀ, ਗੁਰੂ ਅਮਰਦਾਸ ਮਹਾਰਾਜ ਦੀ ਪੌੜੀ ਹੈ ਜੀ।
ਭੈ ਬਿਨ ਭਗਤ ਨਾ ਹੋਵੇ,
ਪਰਮੇਸ਼ਰ ਦਾ ਡਰ ਧਾਰੇ ਤੋਂ ਬਿਨਾਂ ਭਗਤੀ ਨਹੀਂ, ਪ੍ਰੇਮਾ ਭਗਤੀ ਨਹੀਂ ਹੋ ਸਕਦੀ।
ਨਾਮ ਨਾ ਲੱਗੇ ਪਿਆਰ,
ਨਾਮ ਦੇ ਵਿੱਚ ਪ੍ਰੇਮ ਨਹੀਂ ਲੱਗਦਾ ਹੈ ਕਦੇ ਵੀ, ਕਿਉਂਕਿ ਭੈ ਹੀ ਨਹੀਂ ਹੈ, ਜਦੋਂ ਡਰੇ ਹੀ ਨਹੀਂ ਹੈ, ਪ੍ਰੇਮ ਵੀ ਨਹੀਂ ਲੱਗਦਾ। ਹਾਂਜੀ ਦੁਬਾਰੇ ਬੋਲੋ ਜੀ।
ਭੈ ਬਿਨ ਭਗਤ ਨਾ ਹੋਵੇ,
ਡਰ ਧਾਰਨ ਕੀਤੋਂ ਬਿਨਾਂ ਪ੍ਰੇਮਾ ਭਗਤੀ ਨਹੀਂ ਹੋ ਸਕਦੀ।
ਨਾਮ ਨਾ ਲੱਗੇ ਪਿਆਰ,
ਨਾਮ ਦੇ ਵਿੱਚ ਪਿਆਰ ਸਨੇਹ ਨਹੀਂ ਲੱਗਦਾ ਹੈ।
ਸਤਿਗੁਰ ਮਿਲਿਆ ਭਾਉ ਉਪਜੈ,
ਸਤਿਗੁਰਾਂ ਦੇ ਨਾਲ ਮਿਲਣ ਕਰਕੇ ਵਾਹਿਗੁਰੂ ਦਾ ਜਿਹੜਾ ਭਾਉ ਡਰ ਹੈ ਉਹ ਹਿਰਦੇ ਉਪਜੈ ਪੈਦਾ ਹੋ ਜਾਂਦਾ ਹੈ।
ਭੈ ਭਾਈ ਰੰਗ ਸਵਾਰ,
ਭੈ ਡਰ ਦੇ ਸੰਯੁਗਤ ਹੋ ਕੇ ਪਾਏ ਪ੍ਰੇਮ ਦਾ ਰੰਗ ਚੜ੍ਹਦਾ, ਫਿਰ ਪਹਿਲਾਂ ਭੈ ਫਿਰ फिर प्रेम पैदा हो जाता है अते ओ हरि परमेश्वर जिहड़ा वाहिगुरु है ओदी प्राप्ति का आनंद फिर जिहड़ा ना ओ सवार लईदा है। भाव वाहिगुरु का ब्रह्मानंद प्राप्त हो जाता है, वाहिगुरु जिहड़ा परमानंद है ओ ब्रह्म का आनंद प्राप्त हो जाता है। परमेश्वर दे पाए अते पाए प्रेम दे संजो होके डर दे सहत प्रेम दे सहत होके भगती दा रंग सवर जाता है, सवारिया जाता है, सवार लई
तन मन रत्ता रंग सियो
फिर भगती दा रंग, भगती दे रंग द्वारा सारी तो कठी बोलो जी
होमे त्रिश्ना मार
भगती दे रंग द्वारा होमे हंगता ममता त्रिश्ना पदार्था की प्राप्ति की प्रबल इच्छा नू मार नाश कर लई दे। तन शरीर दे तन शरीर ते मन हिरदे दी भगती रंग प्रेम विच सियो नाल रत्ता रंगया जांदा है।
मन तन निर्मल अत सोहना
सारा जी
भेटिया कृष्ण मुरार
जिसनू मुरार मुरदैत नू मारन वाला बैरी उस दा कौन कृष्ण भगवान भाग परमेश्वर भेटिया मिलिया है ते सरगुण स्वरूप दे विच मुरदैत नू मारिया सी इस करके कृष्ण भगवान दा गुरबाणी च द्वैत नहीं है भाई तो इस करके सास जी मन तन निर्मल अत सोहना भेटिया कृष्ण मुरार ते उहदा तन भी मन भी निर्मल अतियंत उज्जल हुंदा किवें हुंदा जिन्हां नूं ओ मिल गया कृष्ण ना जिहदे कृष्ण कमजोरी नहीं है अकाल पुरख मिल गया अग्ञान रूपी मुरदैत नूं मारन वाला मिल गया वाहिगुरु उहदा तन हिरदा मन हिरदा ते जिहड़ा तन शरीर ए भी साध सिंह जी उज्जल शरीर करके भी बेहतर हो गया मन करके भी सोहना सुंदर हो गया।
पाओ पाओ सब तिसदा
पाओ पै ते पाओ प्रेम सब सारा उस परमेश्वर दी परमेश्वर दा ही बख्शिश कीता होया मिलदा है।
सो सच वरतै संसार
ओ सच सच्चा वाहिगुरु सारे संसार जगत विच वरते वरत रहा है।
श्लोक महला पहला
ते महाराज साहिब गुरु नानक साहिब जी दा ए श्लोक है करतारपुर साहिब महाराज ने कृपा कीती उचारिया जे
वाह खसम तू वाह
हे खसम मालक वाहिगुरु तुम वाह वाह तन तन तनता योग है तुम वाह आश्चर्य रूप है तू कैसा है महाराज बहु प्रेरक रूप है।
जिन रच रचना हम किए
जिस संसार दी रचना बनावट नू रच बनाउन वालिया हम असी जा हम तमाम हम फारसी दा शब्द है तमाम दा वाचक है तमाम जीव तुम पैदा कीते हन ते तू सरज जाइए।
सागर लहर समुंद सर
सागर ओ सागर दे पुत्रां द्वारा बनाया होया सौ योजन दा जानी 400 को दा पाड़ा है दा ते समुंदर जेड़ा 1,00,000 योजन वाला है ते इहों सास जी ओ जेड़ा समुंदर सर ते ओदियां जेड़ियां लहर लहरां ए तरंग ने जेड़े लहर नाम तरंग दै समुंदर सर मान सरोवर आदि ए जेड़े तू बनाउणा कीते धन है।
वेल वर्ष राह
बेल किनारे बनाए या जंगल विच बेल बेलां बनाईयां जंगल बनाए बेला जंगल नूं भी कहिंदे ने वर्ष वर्खा जां फिर वर्ष बरा बनाया ते जां वर्ष वर्खा बनाई बराहो बदल बनाए ए तेरी रचना है। बेल जंगल बेले बनाए बेल समा बनाया बरस बरा बनाया साल मतलब बराहू कहिंदे ने बरस ते बराहू दा अंतर है बराहू जिहड़ा हुंदा है 12 साल दा हुंदा है ते बरस हुंदा है 12 महीनिया दा हुंदा है इस करके उहनू कुंभ कहिंदे ने दूसरा शब्द उहदा कुंभ है 12 साल बाद हुंदा है। ए तुसीं महाराज बनाउणा कीते है जां फिर पर्वत आ तेरी रचना ए कीती होई है महाराज ते इस करके फिर बोलो जी द्वारे सागर
सागर लहर समुंद सर
सहत जेड़ी गरलता दे विशे सुखरूपी सागर आसा त्रिश्ना दियां जिदे च लहरां नू गरलता नाम जहर दा ए बनाई हुई है संसार रूपी समुंदर साध संगत रूपी सर सरोवर एदे विच महाराज तुसी ए बनाए होए हन।
वेल वर्ष वराह
बैराग रूपी बेल किनारा गुरु रूपी वराहो बदल उपदेश रूपी बरस बरखा इत्यादिक आप ही रचना कीती है तुसी ਇਹ ਸਭ ਤੁਹਾਡੇ ਬਣਾਏ ਹੋਏ ਨੇ।
ਆਪ ਖੜੋਵਹਿ ਆਪ ਕਰ,
ਆਪ ਸਾਰੀ ਰਚਨਾ ਰਚ ਕਰਕੇ ਆਪ ਹੀ ਇਹਦੇ ਚ ਖੜੋਵਹਿ ਖੜਾ ਭਾਵ ਇਸਤਤ ਹੁੰਦਾ ਹੈ। ਇਸ ਕਰਕੇ ਆਪ ਹੀ ਮਹਾਰਾਜ ਤੁਸੀਂ ਇਹਦੇ ਵਿਚ ਹੋ। ਅੱਗੇ ਦੱਸਦੇ ਨੇ
ਆਪੀਣੈ ਆਪਾਹੋ,
ਤੇ ਆਪੀਣੈ ਭਾਵ ਆਪ ਹੀ ਅਪਾਹੋ ਨਿਰਲੇਪ ਅਸੰਗ ਹੈ। ਆਪ ਹੀ ਗੁਰਮੁਖ ਜਨਾਂ ਦੇ ਹਿਰਦੇ ਚ ਆਪਣਾ ਪਿਆਰ ਉਤਪੰਨ ਕਰਕੇ ਅੰਤਸ਼ਕਰਨ ਵੀ ਇਸਤਤ ਹੁੰਦਾ। ਆਪ ਹੀ ਮਾਇਆ ਪਦਾਰਥਾਂ ਦੀ ਨਿਰਲੇਪਤਾ ਤੋਂ ਰਹਿਤ ਅਪਾਹੂ ਅਸੰਗ ਰਹਿੰਦਾ ਹੈ।
ਗੁਰਮੁਖ ਸੇਵਾ ਥਾਏ ਪਵੈ,
ਗੁਰਮੁਖ ਜਨਾਂ ਦੀ ਸੇਵਾ ਟਹਿਲ ਕੀਤੀ ਹੋਈ ਘਾਲਣਾ ਥਾਂ ਪੈਂਦੀ ਹੈ, ਤੇਰੇ ਦਰ ਦੇ ਉੱਤੇ ਕਬੂਲ ਪੈ ਜਾਂਦੀ ਹੈ। ਕਿਉਂਕਿ
ਉਨ ਮਨ ਤਤ ਕਮਾਹ,
ਉਹ ਉਨ ਮਨ ਤੁਰਿਆ ਅਵਸਥਾ ਵਿੱਚ ਇਸਥਿਤ ਹੋ ਕੇ ਤਤ ਸਾਰ ਰੂਪ ਗਿਆਨ ਨੂੰ ਕਮਾਹੋ ਕਮਾਉਂਦੇ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ। ਉਹਨਾਂ ਦਾ ਮਨ ਚਿੱਤ ਉਨ ਮਨ ਦਾ ਅਰਥ ਹੈ ਤਤ ਸਰੂਪ ਦੀ ਪ੍ਰਾਪਤੀ, ਉਹਦੇ ਲਈ ਨਾਮ ਦੀ ਕਮਾਈ ਕਰਦਾ ਹੈ।
ਮਸਕਤ ਲਹ ਮਜੂਰੀਆ,
ਇਹ ਪਾਠ ਦੇ ਉਚਾਰਨ ਕਰਨ ਦੀ ਘੁੰਡੀ ਹੈ ਭਾਈ। ਇਹਨੂੰ ਮਸਕਤ ਕੀ ਨਹੀਂ ਕਹਿਣਾ, ਭੁੱਲ ਕੇ ਵੀ ਮਸਕਤ ਕਰੂਗਾ ਪਤਾ ਲੱਗ ਜਾਣਾ ਵੀ ਸੰਥਿਆ ਨਹੀਂ ਕੀਤੀ ਹੋਈ ਮਸਕਤ। ਤੇ ਇਸ ਕਰਕੇ ਮਸਕਤ ਲਹੋ ਮਜੂਰੀਆ, ਤੇ ਉਸ ਪਰਮੇਸ਼ਰ ਵਾਹਿਗੁਰੂ ਜਿਹੜਾ ਮਾਲਕ ਹੈ। ਹਾਂਜੀ ਤੁਕ ਇਕੱਠੀ ਬੋਲੋ ਜੀ ਸਾਰੀ।
ਮਸਕਤ ਲਹ ਮਜੂਰੀਆ, ਮੰਗ ਮੰਗ ਖਸਮ ਦਰਾਹ,
ਹੇ ਖਸਮ ਮਾਲਕ ਵਾਹਿਗੁਰੂ ਗੁਰਮੁਖ ਜਨ ਤੇਰੇ ਦਰਾਹ ਦਾ ਮਤਲਬ ਦਰ ਤੋਂ ਮੰਗ ਮੰਗ ਕੇ ਭਗਤੀ ਰੂਪੀ ਮਸਕਤ ਮਿਹਨਤ ਕਰਕੇ ਤੇਰੀ ਖੁਸ਼ੀ ਰੂਪੀ ਮਜ਼ੂਰੀਆਂ ਮਜ਼ਦੂਰੀ ਕਰਦੇ ਹੈ, ਫਿਰ ਕਰਕੇ ਫਲ ਲਹੋ ਲੈਣਾ ਕਰਦੇ ਨੇ, ਬ੍ਰਹਮ ਗਿਆਨ ਦਾ ਫਲ ਪਾ ਲੈਂਦੇ ਨੇ।
ਨਾਨਕ ਪੁਰ ਦਰ ਵੇ ਪਰਵਾਹ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਬੇ ਪਰਵਾਹ ਬੇ ਮੁਤਾਜ ਪਰਮੇਸ਼ੁਰ, ਹੇ ਵਾਹਿਗੁਰੂ ਤੇਰਾ ਸਾਧ ਸੰਗਤ ਰੂਪੀ ਦਰ ਇਹ ਜਿਹੜਾ ਸ਼ੁਭ ਗੁਣਾਂ ਕਰਕੇ ਪੁਰ ਪੂਰਨ ਹੈ, ਲਬਾਲਾ ਭਰਿਆ ਹੋਇਆ ਹੈ। ਤੇਰਾ ਦਰ ਸਭ ਪਦਾਰਥਾਂ ਕਰਕੇ ਲਬਾਲਾ ਭਰਿਆ ਹੋਇਆ ਹੈ।
ਤੋ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹ,
ਤੋ ਤੇਰੇ ਦੁਆਰੇ ਤੋਂ ਕੋਈ ਵੀ ਊਣਾ ਖਾਲੀ ਨਾਹੇ ਨਹੀਂ ਜਾਂਦਾ, ਤੇ ਇਸ ਕਰਕੇ ਤੂੰ ਸੱਚਾ ਸਤ ਸਰੂਪ ਤੇ ਬੇਪ੍ਰਭਾਵ ਨਿਡਰ ਹੈ, ਬੇਖਵਾਸ਼ ਹੈ, ਤੈਨੂੰ ਪਰਵਾਹ ਨਹੀਂ ਕਿਸੇ ਦੀ ਹੈ।
ਮਹੱਲਾ ਪਹਿਲਾ,
ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਹਨ ਜੀ ਅੱਗੇ ਸ਼ਬਦ।
ਉਜਲ ਮੋਤੀ ਸੋਹਣੇ,
ਜਿਹੜੇ ਸਰੀਰ ਉਜਲ ਚਿੱਟੇ ਮੋਤੀਆਂ ਵਰਗੇ ਦੰਦਾਂ ਨਾਲ, ਜਿਹੜੇ ਦੰਦ ਮੋਤੀਆਂ ਵਰਗੇ, ਕਹਿੰਦੇ ਫਲਾਣੇ ਦੰਦ ਵੀ ਮੋਤੀਆਂ ਵਰਗੇ ਨੇ, ਤੇ ਉਹ ਉਪਮਾ ਦਿੱਤੀ ਹੋਈ ਹੈ। ਉਜਲ ਮੋਤੀ ਸੋਹਣੇ, ਸਰੀਰ ਉਜਲ ਚਿੱਟੇ ਮੋਤੀ ਵਰਗੇ ਦੰਦਾਂ ਵਾਲਾ ਸੋਹਣਾ ਬੜਾ ਸੁੰਦਰ ਲੱਗ ਰਿਹਾ ਹੈ। ਤੇ ਅੱਗੇ ਦੱਸਦੇ ਨੇ
ਰਤਨਾ ਨਾਲ ਜੁੜਨ,
ਅਤੇ ਰਤਨਾ ਮਾਨਕਾਂ ਦੀ ਨਿਆਈ ਨੇਤਰਨ, ਨੇਤਰਾਂ ਦੀ ਕੋਈ ਕੀਮਤ ਨਹੀਂ ਹੈ, ਅਮੋਲਕ ਨੇ, ਇਹਦੇ ਨਾਲ ਜੁੜਨ ਜੜੇ ਹੋਏ ਨੇ, ਸੋਭ ਰਹੇ ਨੇ, ਨੇਤਰ ਵੀ ਸੋਭ ਰਹੇ ਨੇ, ਦੰਦ ਵੀ ਸੋਭ ਰਹੇ ਹਨ।
ਤਿੰਨ ਜਰ ਵੈਰੀ ਨਾਨਕਾ,
ਸਤਿਗੁਰੂ ਜੀ ਕਥਨ ਕਰਦੇ ਨੇ ਤਿੰਨ ਉਹਨਾਂ ਨੇਤਰਾਂ ਤੇ ਦੰਦਾਂ ਦਾ ਇੱਕ ਬੈਰੀ ਹੈ। ਕੀ ਉਹ ਬੈਰੀ ਦਾ ਨਾਂ ਕੀ ਹੈ? ਜਰ, ਬੁਢੇਪਾ। ਬੁਢੇਪਾ ਆਏ ਤੇ ਦੰਦ ਵੀ ਮੂੰਹ ਚੋਂ ਨਿਕਲ ਜਾਂਦੇ ਨੇ, ਤੇ ਅੱਖਾਂ ਦੀ ਨਿਗਾਹ ਵੀ ਘਟ ਜਾਂਦੀ ਹੈ। ਉਹ ਦੁਸ਼ਮਣ ਆ ਗਿਆ, ਦੰਦ ਵੀ ਭੰਨਤੇ, ਦੁਸ਼ਮਣ ਹੈ, ਦੁਸ਼ਮਣ ਮਾਰਦਾ ਨਾ, ਦੰਦ ਵੀ ਮੂੰਹ ਚੋਂ ਕੱਢ ਤੇ ਅੱਖਾਂ ਦੀ ਨਿਗਾਹ ਵੀ ਖੋਲ ਲਈ। ਇਹ ਬੁਢਾਪਾ ਜਿਹੜਾ ਕਹਿੰਦੇ ਜੇ ਇਹ ਬੈਰੀ ਹੈ, ਦੁਸ਼ਮਣ ਹੈ, ਤੇ ਤਿੰਨ ਚਾਰ ਵੈਰੀ ਨਾਨਕਾ। ਹਾਂਜੀ, ਜੇ
ਬੁੱਢੇ ਥੀਏ ਮਰਨ,
ਜਿਹੜੇ ਸਰੀਰ ਬਹੁਤੇ ਬੁੱਢੇ ਹੋ ਕੇ ਬਜ਼ੁਰਗ ਹੋ ਕੇ ਮਰਨ ਮਰਦੇ ਨੇ, ਉਹਨਾਂ ਦੇ ਕੋਲੋਂ ਇਹ ਬੈਰੀ ਬੁਢੇਪੇ ਨੇ ਦੰਦ ਵੀ ਮੂੰਹ ਚੋਂ ਖੋਲੇ, ਅੱਖਾਂ ਵੀ ਖੋਲੀਆਂ। ਇਸੇ ਪ੍ਰਕਾਰ ਜੀ ਉਜਲ
ਮੋਤੀ ਸੋਹਣੇ,
ਉਜਲ ਮੋਤੀਆਂ ਦੀ ਨਿਆਂ ਕੀ ਹੈ? ਬੈਰਾਗ ਵਿਵੇਕ, ਬਹੁਤ ਸੋਭਨੀਕ ਹੈ। ਤੇ ਇਸ ਕਰਕੇ ਜੋ ਪਰੋਕਸ਼ ਤੇ ਉਪਰੋਕ ਗਿਆਨ, ਇਹ ਜਿਹੜਾ ਹੈ ਰਤਨਾ
ਨਾਲ ਜੁੜਨ,
ਜੋ ਪਰੋਖ ਤੇ ਅਪਰੋਖ ਗਿਆਨ ਆਦਿਕ ਰਤਨਾ ਦੇ ਨਾਲ ਜੜੇ ਹੋਏ ਹਨ।
ਤਿੰਨ ਜਰ ਵੈਰੀ ਨਾਨਕਾ,
ਜੋ ਉਜਲ ਮੋਤੀ ਆਦਿਕਾਂ ਦੇ ਹਾਰ ਸੋਹਣੇ ਹਨ, ਤੇ ਰਤਨਾ ਆਦਿ ਦੇ ਨਾਲ ਜੜੀਆਂ ਹੋਈਆਂ ਮਾਲਾ ਗਲ ਵਿਚ ਪਾਈਆਂ ਹੋਈਆਂ ਨੇ, ਇਹ ਵੀ ਦੱਸਦੇ ਹਨ।
ਤਿੰਨ ਜਰ ਵੈਰੀ ਨਾਨਕਾ,
ਸਤਿਗੁਰੂ ਜੀ ਕਥ ਨੇ ਉਹ ਜਰ ਮਾਇਆ ਹੀ ਉਹਨਾਂ ਦੀ ਬੈਰ ਨਾ, ਫਿਰ ਜਰ ਨਾ ਮਾਇਆ ਦਾ ਹੈ, ਜਿਹੜੀ ਮਾਇਆ ਗਲਦੇ ਚ ਪਾਈ ਫਿਰਦਾ, ਮਾਲਾ ਸੋਨੇ ਦੇ ਕੰਠੇ ਆਦਿ, ਕਹਿੰਦੇ ਉਹ ਮਾਇਆ ਬੈਰਨ ਬਣ ਗਈ ਹੈ।
ਜੇ ਬੁੱਢੇ ਥੀਏ ਮਰਨ,
ਜਿਹੜੇ ਪਦਾਰਥਾਂ ਮਾਇਆ ਕਰਕੇ, ਇੱਥੇ ਬੁੱਢੇ ਦਾ ਅਰਥ ਬੁਢਾਪੇ ਵਾਲਾ ਨਹੀਂ, ਇੱਥੇ ਦੇ ਬੜੱਪਣ ਹੈ, ਹੰਕਾਰ ਹੈ, ਤੇ ਭਾਵ ਹੰਕਾਰ ਕਰਕੇ ਮਰਦੇ ਆ। ਉਹ ਫਿਰ ਆਪਣੀ ਮਰਜ਼ੀ ਦਾ ਅਰਥ ਕਰ ਲੈਣਾ, ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ। ਇਹ ਅਰਥ ਕਰੇ ਉੱਥੇ ਇੱਕ ਜਟਾਣੇ ਬੈਠਾ ਬਜ਼ੁਰਗ, ਕੁਦਰਤੀ ਮੈਂ ਤਾਂ ਉਹ ਚਲਿਆ ਗਿਆ ਸੀ, ਮੈਂ ਚਲੋ ਸੰਤ ਆਏ ਬਿਨ ਪਰਪੰਚ ਸੁਣਾਂਗੇ। ਉਹ ਮੰਜੇ ਤੇ ਬੈਠਾ, ਸਰੋਤੇ ਬੈਠੇ, ਕੁਛ ਉਹ ਕਰ ਰਿਹਾ, ਤਾਂ ਅਰਥ ਜਦੋਂ ਕੀਤਾ ਉਸਨੇ, ਮੈਂ ਤਾਂ ਹੈਰਾਨ ਰਹਿ ਗਿਆ। ਮੈਂ ਕਿਹਾ ਜੀ ਅਰਥ ਤਾਂ ਹੈ ਨਹੀਂ ਸਹੀ। ਕਹਿੰਦੇ ਇਹ ਲਿਖਿਆ, ਕਹਿੰਦੇ ਵੀ ਗੁਰਮੁਖ ਬੁੱਢੇ ਕਦੇ ਨਾਹੀਂ। ਮੈਂ ਕਿਹਾ ਜੀ ਪਹਿਲਾਂ ਤਾਂ ਤੁਸੀਂ ਉਹ ਦੇਖ ਲਓ ਵੀ ਤੁਸੀਂ ਗੁਰਮੁਖ ਹੋ ਕਿ ਮਨਮੁੱਖ ਹੋ, ਤੁਸੀਂ ਬੁੜੇ ਹੋ ਇਸ ਵੇਲੇ, ਤੁਸੀਂ ਆਪਣੇ ਆਪ ਨੂੰ ਬੁੱਢਾ ਨਹੀਂ ਮੰਨਦੇ। ਕਹਿੰਦਾ ਫਿਰ ਹੋਰ ਅਰਥ ਕੀ ਬਣਦਾ? ਮੈਂ ਕਿਹਾ ਬੁੱਢੇ ਦਾ ਅਰਥ ਹੰਕਾਰੀ ਹੈ, ਵੀ ਗੁਰਮੁਖ ਕਦੇ ਹੰਕਾਰੀ ਨਹੀਂ ਹੁੰਦੇ, ਤੇ ਇਹ ਅਰਥ ਹੈ। ਤੁਸੀਂ ਖਿੱਚ ਕੇ ਇੱਧਰ ਨੂੰ ਨਾ ਲਾਈ ਜਾਓ, ਬੁਢਾਪਾ ਤਾਂ ਗੁਰਮੁਖਾਂ ਤੇ ਵੀ ਆਉਣਾ, ਮਨਮੁੱਖਾਂ ਤੇ ਵੀ ਆਉਣਾ। ਗੁਰਮੁਖ ਬੁੱਢੇ ਕਦੇ ਨਾ, ਜਿਹਨੇ ਅੰਤਰ ਸੁਰਤ ਗਿਆ, ਜਿਹਦੇ ਅੰਦਰ ਸੁਰਤੀ ਚ ਗਿਆਨ ਚਲਿਆ ਗਿਆ, ਬ੍ਰਹਮ ਗਿਆਨੀ ਹੋ ਗਏ, ਉਹ ਬੁੱਢੇ ਹੰਕਾਰੀ ਨਹੀਂ ਹੈ। ਸੋ ਇਸ ਕਰਕੇ ਸਾਧ ਸਿੰਘ ਜੀ, ਜੇ ਬੁੱਢੇ ਥੀਏ ਮਰਨ ਤੋਂ ਪਾਵੇ ਹੰਕਾਰੀ ਹੋ ਕੇ, ਮਾਇਆ ਦੇ ਬੁੱਢੇ ਹੰਕਾਰ ਭਾਵ ਕਰਕੇ ਮਰਦੇ ਆ। ਜਿਹੜੇ ਤਿੰਨ ਚਾਰ ਵੈਰੀ ਨਾਨਕਾ, ਉਹਨਾਂ ਦੀ ਜਰ ਇਹ ਜਿਹੜੀ ਇਹ ਮਾਇਆ ਵੈਰਨ ਬਣ ਗਈ ਹੈ, ਇਹ ਕੀਤਾ ਹੈ। ਅੱਗੇ ਦੱਸਦੇ ਹਨ ਜੀ
ਪੌੜੀ,
ਹਾਂ ਜੀ ਅੱਗੇ ਪੌੜੀ ਕਥਨ ਕੀਤੀ ਹੈ।
ਹਰ ਸਾਲਾਹੀ ਸਦਾ ਸਦਾ,
ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਨੇ, ਕਹਿੰਦੇ ਉਹ ਪਰਮੇਸ਼ਰ ਦੀ ਸਲਾਂਘੀ ਹਮੇਸ਼ਾ ਹਮੇਸ਼ਾ ਕਰੋ।
ਤਨ ਮਨ ਸੌਖ ਸਰੀਰ,
ਇਹ ਭਾਈ ਤਨ ਸੂਖਮ ਸਰੀਰ, ਮਨ ਹਿਰਦਾ ਅਤੇ ਸਰੀਰ ਦੇਹੀ ਹੈ। ਜਿਹੜੀ ਸਰੀਰ ਦੇ ਤਨ ਨਾਲ, ਤਨ ਦਾ ਸਮੇਤ ਵੀ ਅਰਥ ਹੁੰਦਾ, ਮਨ ਨੂੰ ਵੀ, ਮਨ ਦੇ ਨਾਲ ਸਰੀਰ ਨੂੰ ਵੀ ਸੌਂਪ ਅਰਪਣ ਕਰਦੇ, ਸਦਾ ਸਦਾ ਹਮੇਸ਼ਾ ਹਮੇਸ਼ਾ ਹਰ ਵਾਹਿਗੁਰੂ ਨੂੰ, ਪ੍ਰਭੂ ਨੂੰ ਸਾਲਾਹੀ ਸਲਾਹੁਣਾ ਕਰ, ਉਹਦੀ ਸ਼ਲਾਘਾ ਕਰ।
ਗੁਰ ਸਭ ਦੀ ਸੱਚ ਪਾਇਆ,
ਗੁਰੂ ਸਾਹਿਬ ਦੇ ਉਪਦੇਸ਼ ਦੀ ਕਮਾਈ ਕਰਕੇ ਗੁਰਮੁਖ ਜਨ ਸੱਚ ਸੱਚਾ ਪਰਮੇਸ਼ਰ ਨੂੰ ਉਹਨਾਂ ਨੇ ਪਾਇਆ, ਪ੍ਰਾਪਤ ਕਰ ਲਿਆ ਹੈ।
ਸੱਚਾ ਗਹਿਰ ਗੰਭੀਰ,
ਉਹ ਸੱਚਾ ਵਾਹਿਗੁਰੂ, ਇਹ ਗਹਿਰ ਗੰਭੀਰ ਹੁੰਦਾ ਡੂੰਘੇ ਤੋਂ ਡੂੰਘਾ, ਕੋਸ਼ਾਂ ਚ ਇਹ ਅਰਥ ਕੀਤਾ। ਪਰ ਸੰਪਰਦਾ ਦੀ ਇੱਕ ਨੂੰ ਜਿਹੜਾ ਨਿਰਹਲ ਤੇ ਲਾ ਲੈਂਦੇ ਆ, ਇੱਕ ਨੂੰ ਫਿਰ ਜਿਹੜਾ ਡੂੰਘਾ ਲਾ ਲੈ, ਐਂ ਵੀ ਅਰਥ ਹੈ। ਜਿਹੜਾ ਗਹਿਰ, ਜਿਹੜਾ ਡੂੰਘਾ, ਤੇ ਗੰਭੀਰ ਨਿਰਹਲ, ਜਾਂ ਗੰਭੀਰ ਨੂੰ ਡੂੰਘਾ ਕਰ ਲੈਂਦੇ ਆ, ਗਹਿਰ ਨੂੰ ਨਿਰਹਲ ਕਰਦੇ ਆ, ਇਹਦਾ ਕੋਈ ਬਹੁਤਾ ਫਰਕ ਨਹੀਂ। ਇਸ ਪ੍ਰਕਾਰ ਦੱਸਦੇ ਆ ਕਿ ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ, ਉਹ ਨਿਰਹਲ ਵੀ ਹੈ ਤੇ ਗੰਭੀਰਤਾ ਵਾਲਾ ਹੈ, ਡੂੰਘਾ ਹੈ।
ਮਨ ਤਨ ਹਿਰਦੈ ਰਵ ਰਹਿਆ,
ਤੇ ਉਹ ਪਰਮੇਸ਼ਰ ਵਾਹਿਗੁਰੂ ਮਨ ਤੇ ਤਨ ਉਹਨਾਂ ਵਿੱਚ ਮਿਲ ਰਿਹਾ ਹੈ।
ਹਰ ਹੀਰਾ ਹੀਰ,
ਹੀਰਾ ਹੀਰ, ਹੀਰਿਆਂ ਦਾ ਵੀ ਹੀਰਾ ਰੂਪ ਹਰ ਪਰਮੇਸ਼ਰ ਗੁਰਮੁਖਾਂ ਦੇ ਮਨ ਤਨ ਦੇ ਹਿਰਦੇ ਵਿੱਚ ਰਵ ਵਿਆਪਕ ਹੋ ਰਿਹਾ ਹੈ, ਪ੍ਰਤੱਖ ਰੂਪ ਹੋ ਕਰਕੇ। ਤੂੰ ਹਿਰਦੇ ਗੋਤ ਬਸਿਆ ਦਿਨ ਰਾਤੀ, ਹੈ ਤਾਂ ਸਾਰਿਆਂ ਦੇ ਹੀ, ਪਰ ਤੇਰਾ ਭਾਉ ਨਾ ਬੂਝੇਗਾ ਵਾਰੀ। ਮੂਰਖਾਂ ਨੇ ਨਹੀਂ ਜਾਣਿਆ, ਗੁਰਮੁਖਾਂ ਨੇ ਜਾਣ ਲਿਆ ਹੈ।
ਜਨਮ ਮਰਨ ਕਾ ਦੁੱਖ ਗਿਆ,
ਤੇ ਉਹਨਾਂ ਦਾ ਜੰਮਣ ਤੇ ਮਰਨ ਦਾ ਦੁੱਖ ਨਿਵਿਰਤ ਹੋ ਗਿਆ ਹੈ।
ਫਿਰ ਪਵੇ ਨਾ ਫੀਰ,
ਉਹ ਮੁੜ ਕੇ 84 ਦੇ ਫੀਰ ਫੇਰਿਆਂ ਚ ਨਹੀਂ ਪਵੇ ਪੈਣਗੇ।
ਨਾਨਕ ਨਾਮ ਸਲਾਹੇ ਤੂੰ,
ਸਤਿਗੁਰੂ ਜੀ ਫਰਮਾਨ ਕਰਦੇ ਹੈ ਭਾਈ ਹਮੇਸ਼ਾ ਉਸ ਦਾ ਨਾਮ ਸਲਾਹੀ ਸਲਾਹੁਣਾ ਕਰਿਆ ਕਰ, ਭਾਵ ਸਿਮਰਨ ਕਰਿਆ ਕਰ।
ਨਾਨਕ ਨਾਮ ਸਲਾਹੇ ਤੂੰ,
ਇਹ ਤੂੰ ਪਾਠ ਨਹੀਂ ਕਰਨਾ, ਤੂੰ ਹੈ ਭਾਈ, ਇਹਦਾ ਧਿਆਨ ਰੱਖਣਾ। ਸਤਿਗੁਰੂ ਕਥਨ ਕਰਦੇ ਹੈ ਭਾਈ, ਅਰਥ ਤੂੰ ਹੀ ਕਰਾਂਗੇ ਪਰ ਉਚਾਰਨ ਚ ਤੂੰ, ਤੇ ਤੂੰ ਹਮੇਸ਼ਾ ਉਸ ਦਾ ਨਾਮ ਸਲਾਹੇ ਸਲਾਹੁਣਾ ਕਰ, ਭਾਵ ਸਿਮਰਨ ਕਰਿਆ ਕਰ।
ਹਰ ਗੁਣੀ ਗਹੀਰ,
ਵਾਹਿਗੁਰੂ ਗੁਣਾਂ ਦਾ ਗਹੀਰ ਖਜ਼ਾਨਾ ਸਮੁੰਦਰੀ ਹੈ ਪਰਮੇਸ਼ਰ ਵਾਹਿਗੁਰੂ।
ਸਲੋਕ ਮਹਲਾ ਪਹਿਲਾ,
ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਪਣੀ ਰਸਨਾ ਤੋਂ ਉਚਾਰਨ ਕੀਤਾ ਅੰਮ੍ਰਿਤ ਬਚਨ ਹੈ।
ਨਾਨਕ ਇਹੋ ਤਨ ਜਾਲ,
ਦੇਖੋ ਨਾਮ ਨਾਲ ਕਿੰਨਾ ਪਿਆਰ ਹੈ ਗੁਰੂ ਨਾਨਕ ਸਾਹਿਬ ਨੂੰ। ਸਤਿਗੁਰੂ ਜੀ ਕਥਨ ਕਰਦੇ ਹੇ ਭਾਈ, ਇਹ ਜਿਹੜਾ ਤਨ ਸਰੀਰ ਹੈ ਨਾ, ਇਸ ਨੂੰ ਜਾਲ ਸਾੜ ਦੇਣਾ ਹੀ ਕਰਾਓ, ਕਿਉਂ ਕਿ ਜਿਸ ਨਾਮ, ਜਿਹੜੇ ਸਰੀਰ ਦੇ ਵਿੱਚ
ਜਿਨ ਜਲਿਆ ਨਾਮ ਵਿਸਾਰਿਆ,
ਜਿਸ ਜਲਿਆ ਸੜਨ ਯੋਗ ਨੇ ਪਰਮੇਸ਼ਰ ਦਾ ਨਾਮ ਹੀ ਵਿਸਾਰ ਦਿੱਤਾ, ਤੇ ਇਸ ਪ੍ਰਕਾਰ ਉਹਨੂੰ ਕਹਿੰਦੇ ਪਏ ਨੇ ਇਹ ਤਨ ਜਾਲ ਸਾੜਨ ਯੋਗ ਹੈ, ਉਹ ਕਹਿੰਦੇ ਮਰ ਪਰੇ, ਉਹ ਗਾਲੀ ਹੈ ਨਾ ਇਹ ਕਵੀ, ਜਦੋਂ ਤੂੰ ਅਖੇ ਮਰਿਆ ਹੀ ਹੋਇਆ, ਮੇਰੇ ਕਨੀ ਤਾਂ ਮਰਿਆ ਹੀ ਹੋਇਆ, ਇਹ ਹੈ ਇਹ ਨਫ਼ਰਤ ਵਾਲਾ ਸ਼ਬਦ ਹੈ ਵੀ ਇਸੇ ਸਰੀਰ ਨੂੰ ਸਾੜਦੇ ਰੱਖ ਕੇ ਕੀ ਕਰਨਾ ਹੈ, ਜਿਹਨੇ ਨਾਮ ਹੀ ਵਿਸਾਰ ਦਿੱਤਾ, ਨਾਮ ਹੀ ਨਹੀਂ ਜਪਦਾ ਜਿਹੜਾ ਸਰੀਰ, ਉਹ ਪਸ਼ੂ ਪੰਛੀਆਂ ਵਾਲੇ ਕਰਮਾਂ ਦੇ ਵਿੱਚ ਲੱਗਿਆ ਹੋਇਆ। ਨਿੰਦਰਾ ਭੋਜਨ ਭੋਗ ਪੈ ਇਹ ਪਸ਼ਪੁਰਖ ਸਮਾਨ, ਨਰਨ ਗਿਆਨ ਨਿਜ ਅਧਕਤਾ ਗਿਆਨ ਬਿਨਾਂ ਪਸ ਜਾਣ, ਫਿਰ ਤਾਂ ਨਹੀਂ ਪਸ਼ੂ ਹੀ ਹੈ। ਇਸ ਕਰਕੇ ਹਾਂਜੀ ਇਸੇ ਪ੍ਰਕਾਰ
ਨਾਨਕ ਇਹੋ ਤਨ ਜਾਲ,
ਮਹਾਰਾਜ ਕਹਿੰਦੇ ਇਹ ਦੇਹ ਅਧਿਆਸ ਤੇ ਪਦਾਰਥਾਂ ਦੀ ਮੇਰ ਹੈ ਜਿਹੜੀ ਭਾਵ ਹੰਗਤਾ ਤੇ ਮਮਤਾ, ਇਹਨੂੰ ਜਾਲ ਸਾੜ ਦੇ। ਇਹ ਸਰੀਰ ਦੀ ਹੰਗਤਾ ਮਮਤਾ ਨੂੰ ਬ੍ਰਹਮ ਅਭਿਆਸੀ ਅਗਨੀ ਦੇ ਨਾਲ ਇਹਨੂੰ ਜਾਲ ਸਾੜਨਾ ਕਰ ਤੂੰ, ਇਹ ਤ੍ਰਿਸ਼ਨਾ ਦੀ ਅੱਗ ਸੜੇ ਹੋਏ, ਕਿਉਂਕਿ ਜਿਨ
ਜਲਿਆ ਨਾਮ ਵਿਸਾਰਿਆ,
ਜਿਨ੍ਹਾਂ ਤ੍ਰਿਸ਼ਨਾ ਦੇ ਸੜਿਆ ਹੋਇਆ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾਇਆ ਹੋਇਆ ਹੈ। ਅੱਗੇ ਹੁਣ ਦ੍ਰਿਸ਼ਟਾਂਤ ਦੇ ਕੇ ਸਾਰ ਸਮਝਾਉਂਦੇ ਆ। ਪਹਿਲਾਂ ਦ੍ਰਿਸ਼ਟਾਂਤ ਬਾਹਜ ਭਾਵ ਸਮਝਣਾ, ਜਿਵੇਂ ਕਿਸੇ ਮਨੁੱਖ ਦੀ ਨਾ, ਇਹ ਹੁਣ ਅਗਲਾ ਜਿਹੜਾ ਅੱਗੇ ਤੁਕ ਆ ਰਹੀ ਹੈ ਮੈਂ ਉਹਦੀ ਗੱਲ ਕਰਦਾ, ਇਹਦਾ ਅਰਥ ਹੋ ਗਿਆ। ਉਹ ਦ੍ਰਿਸ਼ਟਾਂਤ ਇਸ ਤਰ੍ਹਾਂ ਸਮਝਣਾ ਜਿਵੇਂ ਕਿਸੇ ਮਨੁੱਖ ਦੀ ਮੁੰਦਰੀ ਪਾਈ ਹੋਈ, ਕਈਆਂ ਦੇ ਢਿੱਲੀ ਮੁੰਦਰੀ ਪਾਈ ਹੈ ਉਹ ਡਿੱਗ ਜਾਂਦੀ ਹੈ, ਉਹ ਕਿਸੇ ਤਲਾਅ ਚ ਡਿੱਗ ਪਈ, ਸਮਝ ਲਓ ਇਹ ਕਲਪਨਾ ਕੀਤੀ ਹੈ, ਉੱਥੇ ਖੜਾ ਨਿਰਾਸ਼ ਜਿਹਾ ਹੋ ਗਿਆ, ਦੇਖੀ ਜਾਂਦਾ ਕਹਿੰਦਾ ਪਾਣੀ ਬੜਾ ਗਹਿਰਾ, ਇਹ ਕਿਵੇਂ ਕੱਢਾਂ ਮੈਂ। ਇੰਨੇ ਨੂੰ ਕਿਸੇ ਲੰਘਦੇ ਹੋਏ ਸਿਆਣੇ ਆਦਮੀ ਨੇ ਕਿਹਾ, ਕਹਿੰਦੇ ਉਹ ਨਿਰਾਸ਼ ਕਿਉਂ ਹੋ ਕੇ ਖੜਾ ਹੈ, ਪਾਣੀ ਵੱਲ ਵੇਖੀ ਜਾਂਦਾ। ਕਹਿੰਦਾ ਜੀ ਮੁੰਦਰੀ ਡਿੱਗ ਗਈ। ਉਹਨੇ ਕਿਹਾ ਨੀਵਾਂ ਤਲਾਅ ਹੈ, ਤੇਰੀ ਮੁੰਦਰੀ ਇਹਦੇ ਚ ਡਿੱਗ ਪਈ ਹੈ। ਸਿਆਣਾ ਆਦਮੀ ਕਹਿੰਦਾ ਵੀ ਭਲਿਆ ਤੂੰ ਐਂ ਕਰ, ਇਹਨੂੰ ਜਲਦੀ ਦੇ ਕੇ ਕੱਢ ਲੈ, ਇਹਦੇ ਵਿੱਚ ਬਾਰਿਸ਼ ਪੈ ਕੇ ਹਟੀ ਹੈ, ਪਾਣੀ ਮਿੱਟੀ ਘੱਟੇ ਵਾਲਾ ਪੈ ਰਿਹਾ, ਪਰਾਲੀ ਵਿੱਚ ਪੈ ਰਹੀ ਹੈ, ਤੈਨੂੰ ਲੱਭਣੀ ਨਹੀਂ ਫਿਰ, ਇਹ ਮਿੱਟੀ ਘੱਟਾ ਪੈ ਕੇ ਮੁੰਦਰੀ ਤੇਰੇ ਹੱਥ ਨਹੀਂ ਆਊਗੀ। ਫਿਰ ਇਹ ਦ੍ਰਿਸ਼ਟਾਂਤ ਦਿੱਤਾ ਇਹਦੇ ਇਸ ਭਾਵ ਦੇ ਵਿੱਚ ਕਹਿੰਦੇ ਨੇ। ਹਾਂਜੀ ਹੁਣ ਬੋਲੋ ਅੱਗੇ।
ਪੌਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ,
ਹੇ ਭਾਵੀ ਕੁਕਰਮਾਂ ਕਰਕੇ ਨੀਵੇਂ ਹੋਏ ਤਿੱਤ, ਇਹ ਸਾਰੀ ਤੁਕ ਇਕੱਠੀ ਬੋਲ ਦੋ ਜੀ, ਉਹਦੇ ਨਾਲ ਹੀ ਆਉਣਾ।
ਓਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ ਤਿੱਤ ਨਿਵਾਉਂਦਾ ਤਾਲ,
ਹੇ ਭਾਈ ਕੁਕਰਮਾਂ ਕਰਕੇ ਨੀਵੇਂ ਹੋਏ ਤਿੱਤ ਤਿਸ ਅੰਤਹ ਕਰ ਲੂਪੀ ਨਿਬੰਧੇ, ਨੀਵੇਂ ਤਾਲ ਤਲਾਬ ਦੇ ਵਿੱਚ ਆਤਮਾ ਆਨੰਦ ਰੂਪੀ ਤੇਰੀ ਮੁੰਦਰੀ ਡਿੱਗੀ ਹੋਈ ਹੈ, ਉਹਨੂੰ ਬੈਰਾਗ ਦੇ ਸਹਿਤ ਹੋ ਕੇ ਕੱਢ ਲੈ, ਬੈਰਾਗ ਬੀਬੀ ਦੇ ਹੱਥਾਂ ਨਾਲ ਕੱਢ, ਕਿਉਂਕਿ ਇਸ ਤਲਾਬ ਦੇ ਵਿੱਚ ਕਾਮ ਕਰੋ ਆਦਿ ਵਿਕਾਰਾਂ ਦੀ ਹਨੇਰੀ ਦੇ ਨਾਲ ਨਾ ਵਿਸ਼ਿਆਂ ਰੂਪੀ ਪਰਾਲ ਪਰਾਲੀ ਮਿੱਟੀ ਘੱਟਾ ਇਹਦੇ ਵਿੱਚ ਖੇ ਪੈ ਰਹੀ ਹੈ, ਪਾਉਂਦੀ ਪੈਂਦੀ ਜਾਏ ਜਾਂਦੀ ਹੈ। ਤੇ ਫੇਰ ਕੀ ਹੈ, ਪਿੱਛੇ ਬਿਰਧ ਅਵਸਥਾ ਪਾਪ ਕਰਮ ਜ਼ਿਆਦਾ ਹੋਣ ਕਰਕੇ ਤੇਰੇ ਮਨ ਬੁੱਧ ਰੂਪੀ ਹੱਥ ਨਹੀਂ ਅੰਬੜੇ ਪਹੁੰਚਣਗੇ ਨੀ ਉੱਥੇ ਤੱਕ, ਫਿਰ ਤੂੰ ਹੁਣੇ ਕਰ ਲੈ ਹੈ ਸਾਧਨ ਇਹ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਫਰਮਾਨ ਕਰਦੇ
ਨੇ ਨਾਨਕ ਮਨ ਕੇ ਕੰਮ
ਤੇ। ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਆ ਗਈ ਆ ਗੁਰੂ ਗ੍ਰੰਥ ਸਾਹਿਬ, ਉੱਥੇ ਗਹਿਰੀ ਜਿਹੜੀ ਹੈ ਨਾ ਬਹੁਤ ਅਰਥ ਭਾਵ ਤੋਂ ਗਹਿਰਾਈਆਂ ਵਾਲੀ ਬਾਣੀ ਹੈ। ਬਾਣੀ ਤਾਂ ਸਾਰੀ ਓ ਗਹਿਰੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਚ ਬਹੁਤ ਗਹਿਰੇ ਅਰਥ ਕੀਤੇ, ਦੂਸਰੇ ਜਾਮੇ ਚ ਉਹਨੂੰ ਸਰਲ ਕੀਤਾ। ਨਾਨਕ ਮਨ ਕੇ ਕੰਮ, ਇਹਦਾ ਬਸਰਾਮ ਇੱਥੇ ਹੈ, ਉਪਰਾ ਜਿਹਾ ਲੱਗਦਾ ਕਿਉਂਕਿ ਪਾਠ ਦੀ ਚਾਲ ਨਾਲ ਤਾਂ ਐਂ ਲੱਗਦਾ ਵੀ ਨਾਨਕ ਮਨ ਕੇ ਕੰਮ ਫਿੱਟਿਆ ਵੀ ਇੱਥੇ ਹੈ, ਗਣਤ ਨਾ ਆਵੇ, ਪਰ ਵਿਸਰਾਮ ਇੱਥੇ ਹੈ। ਸਾਧ ਸਿੰਘ ਜੀ ਸੰਪਰਦਾ ਚਲਾਇਆ ਜਾਂਦਾ ਹੈ, ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵੇ, ਉਹ ਅੱਗੇ ਜਾਏਗਾ। ਸਤਿਗੁਰੂ ਜੀ ਕਥਨ ਕਰਦੇ ਮਨ ਹਿਰਦੇ ਮਨ ਜੀਵ ਦੇ ਹੋਮੇ ਸਹਿਤ ਕੀਤੇ ਹੋਏ ਜਿਹੜੇ ਕੰਮ ਕਾਜ ਜਿਹੜੇ ਹਨ,
ਫਿੱਟਿਆ ਗਣਤ ਨਾ ਆਵਹੀ,
ਇਹ ਫਿੱਟਿਆ ਫਿਟਕਾਰ ਯੋਗ ਇੰਨੇ ਨ, ਜਿਹੜੇ ਮੰਦੇ ਕਰਮਾਂ ਦੀ ਗਿਣਤੀ ਉਹ ਨਹੀਂ ਆਉਂਦੀ ਵੀ ਕਿੰਨੇ ਕੀਤੇ, ਬਹੁਤੇ ਮਾੜੇ ਕਰਮ ਕੀਤੇ ਨ।
ਕੀਤੀ ਲਹਾ ਸਹਮ,
ਇਹ ਜੀਵ ਕੀਤੀ ਕਿੰਨੇ ਕ ਸਹਮ ਦੁੱਖ ਨੂੰ ਦੇ ਜਿਹੜਾ ਨਾ, ਕੀਤੀ ਲਹਾ ਸਹਮ ਦੁੱਖ ਜਿਹੜੇ ਨ, ਇਹ ਡਰ ਲਹਾ ਲੈਂਦਾ ਹੈ, ਭਾਵ ਕੀ ਹੈ ਵੀ ਗਿਣਿਆ ਨਹੀਂ ਜਾਂਦਾ ਵੀ ਕਿੰਨੇ ਦੁੱਖ ਲਊਗਾ ਇਸ ਕਰਕੇ। ਪਰ
ਜਾ ਬਖਸ਼ੇ ਤਾਂ ਧੱਕਾ ਨਹੀਂ,
ਜੇ ਵਾਹਿਗੁਰੂ ਬਖਸ਼ਿਸ਼ ਕਰ ਦੇਵੇ ਤਾਂ ਜੂਨਾਂ ਦੇ ਚ ਨਰਕਾਂ ਦੇ ਜੂਨਾਂ ਚ ਧੱਕਾ ਨਹੀਂ ਮਿਲਦਾ, ਨਰਕਾਂ ਚ ਧੱਕਾ ਨਹੀਂ ਮਿਲਦਾ, ਨਰਕਾਂ ਚ ਡਿੱਗਣ ਰੂਪੀ ਧੱਕਾ ਨਹੀਂ ਫਿਰ ਪੈਂਦਾ। ਜੇ ਗੁਰੂ ਨਾਨਕ ਹੀ ਕਿਰਪਾ ਕਰ ਦੇਵੇ, ਜੇ ਚਿਖਾ ਵੱਲ ਵੇਖਿਆ ਹੀ ਸੀ ਉਹ ਕਿਰਪਾ ਹੀ ਸੀ। ਜੀਵ ਦਾ ਕਲਿਆਣ ਹੋ ਗਈ ਸੀ ਜੀਵ ਦੇ
ਪੌੜੀ
ਅੱਗੇ ਪੌੜੀ ਕਥਨ ਕਰਦੇ ਹਾਂ ਗੁਰੂ ਅਮਰਦਾਸ ਜੀ
ਸੱਚਾ ਅਮਰ ਚਲਾਯੋਨ
ਪਰਮੇਸ਼ਰ ਨੇ ਸੱਚਾ ਫਰਮਾਨ ਹੁਕਮ ਕਰਕੇ ਸੱਚਾ ਹੀ ਅਮਰ ਹੁਕਮ ਚਲਾਉਣਾ ਕੀਤਾ ਪਰਮੇਸ਼ਰ ਸੱਚ ਸਰੂਪ ਹੈ ਨਾ ਸੱਚਾ ਉਹਦਾ ਫਰਮਾਨ ਹੁਕਮ ਹੈ ਤੇ ਉਹ ਹੁਕਮ ਕਰਕੇ ਸੱਚਾ ਹੀ ਅਮਰ ਹੁਕਮ ਚਲਾਇਓ ਚਲਾਉਣਾ ਕੀਤਾ ਹੈ
ਕਰ ਸੱਚ ਫੁਰਮਾਨ
ਉਹ ਪਰਮੇਸ਼ਰ ਪਿੱਛੇ ਵੀ ਸੱਚਾ ਹੁਕਮ ਕਰਦਾ ਸੀ ਹੁਣ ਵੀ ਸੱਚਾ ਹੁਕਮ ਕਰਦਾ ਅੱਗੇ ਨੂੰ ਵੀ ਸੱਚਾ ਹੀ ਹੁਕਮ ਫੁਰਮਾਨ ਹੁਕਮ ਕਰੇਗਾ ਸੱਚਾ
ਸਦਾ ਨਿਹਚਲ ਰਾਵ ਰਹਿਆ
ਉਹ ਪੁਰਖ ਪੂਰਨ ਇਹ ਸਾਰੀ ਤੁਕ ਇਕੱਠੀ ਬੋਲੋ ਜੀ
ਸਦਾ ਨਿਹਚਲ ਰਾਵ ਰਹਿਆ ਸੋ ਪੁਰਖ ਸੁਜਾਨ
ਉਹ ਪੁਰਖ ਪੂਰਨ ਤੇ ਸੁਜਾਨ ਅੰਤਰਜਾਮੀ ਪਰਮੇਸ਼ਰ ਸਦਾ ਹਮੇਸ਼ਾ ਨਿਹਚਲ ਅਚਲ ਸਰੂਪ ਤੇ ਪੁਰਖ ਦਾ ਅਰਥ ਪੂਰਨ ਹੁੰਦਾ ਨਾ ਵਿਆਪਕ ਵਾਹਿਗੁਰੂ ਵਿਆਪਕ ਹੈ ਇਸ ਕਰਕੇ ਪੂਰਨ ਹੈ ਸੁਜਾਨ ਅੰਤਰਜਾਮੀ ਹੈ ਉਹ ਸਦਾ ਨਿਹਚਲ ਅਚਲ ਸਰੂਪ ਰੱਬ ਵਿਆਪਕ ਹੋ ਰਿਹਾ ਹੈ
ਗੁਰ ਪ੍ਰਸਾਦੀ ਸੇਵੀ
ਗੁਰੂ ਦੀ ਪ੍ਰਸਾਦੀ ਕਿਰਪਾ ਨਾਲ ਸੇਵਨਾ ਕਰੀਏ
ਸੱਚ ਸ਼ਬਦ ਨਿਸ਼ਾਨ
ਸੱਚ ਸੱਚਾ ਸ਼ਬਦ ਬ੍ਰਹਮ ਨਿਸ਼ਾਨ ਪ੍ਰਗਟ ਹੋ ਜਾਵੇਗਾ ਸੱਚੇ ਗੁਰਾਂ ਦਾ ਸ਼ਬਦ ਉਪਦੇਸ਼ ਰੂਪੀ ਨਿਸ਼ਾਨ ਪ੍ਰਵਾਨਾ ਲੈ ਕੇ ਗੁਰਾਂ ਦੀ ਕਿਰਪਾ ਨਾਲ ਉਸ ਸਮਰੱਥ ਪ੍ਰਭੂ ਨੂੰ ਸੇਵਨਾ ਕਰੀਏ ਜੇ
ਪੂਰਾ ਥਾਟ ਬਣਾਇਆ
ਹੇ ਭਾਈ ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦਾ ਥਾਟ ਨਾਮ ਬਨਾਵਟ ਦਾ ਹੁੰਦਾ ਪੂਰਾ ਪੂਰਨ ਮੁਕੰਮਲ ਬਣਾਇਆ ਬਣਾਉਣਾ ਕੀਤਾ ਹੈ
ਰੰਗ ਗੁਰਮਤ ਮਾਣ
ਗੁਰਾਂ ਦੀ ਸਿੱਖਿਆ ਦੁਆਰਾ ਉਹਦੇ ਰੰਗ ਆਨੰਦ ਨੂੰ ਮਾਣ ਮਾਨਣਾ ਕਰ
ਅਗਮ ਅਗੋਚਰ ਅਲੱਖ ਹੈ
ਜੋ ਪਰਮੇਸ਼ਰ ਮਨ ਕਰਕੇ ਤਾਂ ਅਗਮ ਅਪਹੁੰਚ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਇਸ ਕਰਕੇ ਅਸ਼ੁੱਧ ਮਨ ਕਰਕੇ ਉਹ ਅਲੱਖ ਲਖਣ ਤੋਂ ਰਹਿਤ ਹੈ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਹਾਂਜੀ ਬੋਲਦੇ ਹੋ ਅੱਗੇ
ਗੁਰਮੁਖ ਹਰ ਜਾਣ
ਉਹ ਹਰ ਪਰਮੇਸ਼ਰ ਨੂੰ ਗੁਰਮੁਖ ਗੁਰਾਂ ਦੇ ਸਨਮੁਖ ਹੋ ਕੇ ਗੁਰਮੁਖਾਂ ਦੀ ਸੰਗਤ ਦੁਆਰਾ ਜਾਣ ਜਾਣਨਾ ਕਰ
ਸਲੋਕ ਮਹੱਲਾ ਪਹਿਲਾ
ਤੇ ਸਲੋਕ ਇਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਹਿਲੇ ਸਰੂਪ ਦਾ ਉਚਾਰਨ ਕੀਤਾ ਗੁਰੂ ਨਾਨਕ ਦੇ ਜਾਮੇ ਨੇ ਬਾਕੀ ਵੀ ਇਹ ਮਹਾਰਾਜ ਸਾਹਿਬ ਦਾ ਇਹ ਜਾਮੇ ਦਸ ਜਾਮੇ ਸਰਗੁਣ ਧਾਰਨ ਕੀਤੇ ਨੇ ਇਹ ਸਰੂਪ ਪਹਿਲੇ ਸਰੂਪ ਜਾਣੀ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸ਼ਬਦ ਅੱਗੇ
ਨਾਨਕ ਬਦਰਾ ਮਾਲਕਾ
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਅੰਤਸਕਰਨ ਰੂਪੀ ਸਰੀਰ ਰੂਪੀ ਬਦਰਾ ਬਦਰਾ ਨਾਮ ਥੈਲੇ ਦਾ ਹੁੰਦਾ ਅਵਸਰੀ ਸੰਪਦਾ ਨਾ ਸਕਾਮ ਕਰਮਾਂ ਦਾ ਪਾਪਾਂ ਪੁੰਨਾਂ ਰੂਪੀ ਇਹ ਮਾਲ ਜਿਹੜਾ ਨਾ ਇਹਦਾ ਰੋਕੜੀ ਇਹਦਾ ਭਰਿਆ ਹੋਇਆ ਹੈ
ਭੀਤਰ ਧਰਿਆ ਆਣ
ਜਦੋਂ ਬਦਰੇ ਨੂੰ ਜਮਦੂਤਾਂ ਨੇ ਧਰਮ ਰਾਜ ਦੀ ਕਚਹਿਰੀ ਵਿਚ ਭੀਤਰ ਵਿਚ ਆਣ ਲਿਆ ਕੇ ਧਰਿਆ ਜਿਵੇਂ ਅਵਸਰ ਦੇ ਸਾਹਮਣੇ ਖੋਲੀਏ ਥੈਲਾ ਵੀ ਉਹਦੇ ਵਿਚ ਇਹਦੇ ਚ ਆ ਏ ਜੀ ਇਹਨਾਂ ਦੇਖੋ ਇਹ ਕੀ ਕਰਕੇ ਆਇਆ ਮੁਜ਼ਰਮ ਨੂੰ ਫੜ ਲੈਂਦੇ ਆ ਨਾ ਵੀ ਜੱਜ ਦੇ ਸਾਹਮਣੇ ਖੋਲਣਾ ਤੇ ਇਸੇ ਤਰ੍ਹਾਂ ਸਾਫ਼ ਸੀ ਇਹਦੇ ਚ ਨਾਨਕ ਬਦਰਾ ਮਾਲਕਾ ਜਿਹੜਾ ਬਦਰਾ ਸ਼ਬਦ ਹੈ ਅਸਲ ਦੇ ਵਿਚ ਨਾ ਜਿਉਂ ਜਿਉਂ ਸੌ ਸਾਲ ਬਾਅਦ ਕਈ ਸ਼ਬਦ ਜਿਹੜੇ ਕਰਵਟ ਲੈ ਜਾਂਦੇ ਆ ਉਹ ਫਿਰ ਅਗਲੀ ਪੀੜ੍ਹੀ ਨੂੰ ਉਹ ਓਪਰੇ ਲੱਗਦੇ ਆ ਹੁਣ ਇਹ ਜਿਹੜਾ ਨਾ ਤਿੰਨ ਤਰ੍ਹਾਂ ਦੀ ਗਿਣਤੀ ਹੁੰਦੀ ਸੀ ਪਿੱਛੇ ਪੁਰਾਣੇ ਸਮੇਂ 'ਚ ਜਿਹੜਾ 500 ਰੁਪਇਆ ਹੁੰਦਾ ਸੀ ਤੇ ਹੁਣ ਤਾਂ ਇਹੋ ਜਿਹੇ ਗਿਆਨੀ ਪੈਦਾ ਹੋ ਗਏ ਕਹਿੰਦੇ ਗੁਰੂ ਨਾਨਕ ਸਾਹਿਬ ਵਾਲੀ ਰੁਪਈਏ ਹੀ ਅਖੇ ਨਹੀਂ ਹੁੰਦਾ ਸੀ ਮੈਂ ਤਾਂ ਹੈਰਾਨ ਰਹਿ ਗਿਆ ਵੀ ਤੁਹਾਨੂੰ ਅਕਲ ਤੇ ਇੰਨੇ ਤੁਸੀਂ ਅਕਲ ਦੇ ਜਿਵੇਂ ਕਹਿੰਦੇ ਆ ਘੋੜੇ ਦੇ ਖੋਪੇ ਲਾ ਦੇਈਏ ਨਾ ਉਹੀ ਗੱਲ ਹੋਈ ਵੀ ਕੋਹਲੂ ਦੇ ਬਲ ਦੇ ਖੋਪੇ ਲਾ ਕੇ ਜਿੰਨਾ ਮਰਜ਼ੀ ਚਲਾਈ ਜਾਓ ਤੁਹਾਡੇ ਖੋਪੇ ਕਿਹਨੇ ਲਾ ਦਿੱਤੇ ਇਹ ਰੁਪਏ ਦਾ ਅਰਥ ਰੂਪਾ ਨਾਮ ਚਾਂਦੀ ਦਾ ਹੁੰਦਾ ਚਾਂਦੀ ਦੇ ਬਣੇ ਹੋਏ ਨੂੰ ਰੁਪਈਆ ਕਹਿੰਦੇ ਆ ਰੂਪਾ ਨਾਮ ਚਾਂਦੀ ਦਾ ਔਰ ਫਿਰ ਇਹ ਗੁਰਬਾਣੀ ਦੇ ਵਿਚ ਆ ਚੁੱਕਿਆ ਸ਼ਬਦ ਹੈ ਨਾਨਕ ਜੇ ਵਿਚ ਰੂਪਾ ਹੋਵੇ ਖਰਾ ਖਰਾ ਆਖੇ ਸਭ ਕੋਏ ਰੁਪਈਆ ਹੁੰਦਾ ਇੱਥੋਂ ਰੁਪਈਆ ਬਣੇ ਕਾਗਜ਼ਾਂ ਵਾਲੇ ਰੁਪਈਏ ਨਹੀਂ ਹੈ ਅਸਲ ਦੇ ਵਿਚ ਨੌਂ ਹੀ ਰੁਪਈਆ ਇਹਨਾਂ ਦਾ ਤਾਂ ਚਾਂਦੀ ਤਾਂ ਹੈ ਨਹੀਂ ਮਾਸਾ ਵੀ ਉਹਨਾਂ ਚ ਰੂਪਾ ਤਾਂ ਚਾਂਦੀ ਦਾ ਨਾਂ ਹੈ ਸੋਨੇ ਦੀਆਂ ਮੋਹਰਾਂ ਹੁੰਦੀਆਂ ਸੀ ਚਾਂਦੀ ਦੇ ਰੁਪਏ ਤਾਂਬੇ ਦੇ ਪੈਸੇ ਹੁੰਦੇ ਸੀ ਇਹ ਜਿਹਦੇ ਜਿਹੜਾ 500 ਰੁਪਈਆ ਜਿਹਦੇ ਚ ਹੋਵੇ ਉਹਨੂੰ ਕਹਿੰਦੇ ਸੀ ਥੈਲੀ ਥੈਲੀ ਦਾ ਮਤਲਬ 500 ਰੁਪਈਆ ਜੇ ਉਹਦੇ ਵਿਚ ਸਾਥ ਸੀ 1000 ਰੁਪਈਆ ਹੋਵੇ ਫਿਰ ਉਹਨੂੰ ਥੈਲੀ ਕਹਿੰਦੇ ਤੋੜਾ ਤੋੜਾ ਕਹਿਤਾ ਇਹਦਾ ਮਤਲਬ 1000 ਰੁਪਈਆ ਜੇ ਕਹਿਤਾ ਬਦਰਾ ਤਾਂ ਮਤਲਬ 10000 ਰੁਪਈਆ ਉਹਦੇ ਵਿਚ ਇਸ ਪ੍ਰਕਾਰ ਸਾਥ ਸੀ ਇਹ ਜਾਣਕਾਰੀ ਵਾਸਤੇ ਹੈ ਨਾਨਕ ਬਦਰਾ ਮਾਲਕਾ ਪੀਤਰ ਤਰਿਆ ਆਣ ਜਦੋਂ ਲਿਆ ਕੇ ਤਰਿਆ
ਨਾਨਕ ਬਦਰਾ ਮਾਲਕਾ
ਅੰਤਸ਼ਕਰਨ ਜਿਹੜਾ ਸਰੀਰ ਰੂਪੀ ਬਦਰਾ ਥੈਲਾ ਉਹ 10,000 ਰੁਪਏ ਦਾ ਇਹ ਦਸੇ ਇੰਦਰੀਆਂ ਵਾਲਾ ਹੈ ਆਸਰੀ ਸੰਪਦਾ ਸਕਾਮ ਕਰਮਾਂ ਪਾਪਾਂ ਪੁੰਨਾਂ ਰੂਪੀ ਮਾਲ ਰੋਕੜੀ ਧਨ ਦਾ ਭਰਿਆ ਹੋਇਆ ਪੀਤਰ ਧਰਿਆ ਆਣ ਬੋਲੋ ਜੀ
ਪੀਤਰ ਧਰਿਆ ਆਣ
ਉਹ ਜਮਦੂਤਾਂ ਨੇ ਧਰਮਰਾਜ ਦੀ ਕਚਹਿਰੀ ਚ ਲਿਆ ਕੇ ਰੱਖਣਾ ਬਈ ਆਹ ਖੜਾ ਜੀ ਮੁਜ਼ਰਮ ਹੁਣ ਪੁੱਛ ਲੋ ਇਹਨੂੰ ਲਿਖਾ ਫਿਰ ਉਸ ਵੇਲੇ
ਖੋਟੇ ਖਰੇ ਪਰਖੀਆਂ
ਉਦੋਂ ਸਾਰੀ ਬੋਲ ਦੋ
ਸਾਹਿਬ ਕਹਿ ਦੀਵਾਨ
ਉਦੋਂ ਸਾਹਿਬ ਮਾਲਕ ਧਰਮਰਾਜ ਦੀ ਦੀਵਾਨ ਕਚਹਿਰੀ ਵਿਚ ਖੋਟੇ ਖਰੇ ਮੰਦੇ ਤੇ ਚੰਗੇ ਪਰਖੀਆਂ ਪਰਖੇ ਜਾਂਦੇ ਨੇ ਪਾਪਾਂ ਪੁੰਨਾਂ ਦੀ ਵਿਚਾਰ ਹੁੰਦੀ ਹੈ ਤੇ ਉਹ ਧਰਮਰਾਜ ਉਹਨਾਂ ਦੀ ਵਿਚਾਰ ਕਰਦਾ ਫਿਰ ਧਰਮਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਧਰਮਰਾਜ ਨੂੰ ਹੁਕਮ ਹੈ ਵੀ ਸੱਚਾ ਤਨ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਹੇ ਵਾਹਿਗੁਰੂ ਤੇਰੀ ਸਰਕਾਰ ਹੈ ਅੱਗੇ ਦੱਸ ਦੇਣ
ਮਹੱਲਾ ਪਹਿਲਾ
ਉਚਾਰਨ ਕੀਤਾ ਹੈ ਜੀ
ਨਾਵਣ ਚੱਲੇ ਤੀਰਥੇ
ਇਹਨੂੰ ਨਾਵਣ ਪਾਠ ਨਹੀਂ ਕਰਨਾ ਨਾਵਣ ਪਾਠ ਕਰਨਾ ਨਹਾਉਣ ਤੋਂ ਵਾਚਕ ਹੈ ਕੁਝ ਲੋਕ ਇਸ਼ਨਾਨ ਕਰਨ ਵਾਸਤੇ ਤੀਰਥਾਂ ਦੇ ਉੱਤੇ ਚਲੇ ਜਾਂਦੇ ਨੇ ਵੀ ਮੈਂ ਲਾਹ ਕੇ ਆਵਾਂਗੇ ਪਵਿੱਤਰ ਹੋ ਕੇ ਆਵਾਂਗੇ
ਮਨ ਖੋਟੇ ਤਨ ਚੋਰ
ਪਰ ਮਨ ਵਿਸ਼ਿਆਂ ਦੀ ਖੋਟ ਹੈ ਵਿੱਚ ਖੋਟਤਾ ਹੀ ਹੈ ਪੁਰਾਣੇ ਸਮੇਂ ਚ ਪੌਣੇ ਨਹੀਂ ਸੀ ਬਣੇ ਹੁੰਦੇ ਤੀਰਥਾਂ ਤੇ ਬੀਬੀਆਂ ਨੂੰ ਕੁੱਤਾਂ ਜਿਹੜੀਆਂ ਸਿਆਣੀਆਂ ਬੀਬੀਆਂ ਸੀ ਉਹ ਤਾਂ ਕੱਪੜਿਆਂ ਸਮੇਤ ਨਾ ਲੈਂਦੀਆਂ ਸੀ ਕੁਦ ਬੀਬੀਆਂ ਸਾਸ ਨਹੀਂ ਓਹਲਾ ਕਰਕੇ ਖੜ ਜਾਏ ਤੇ ਸਿਆਣੇ ਬੰਦੇ ਇੰਨੇ ਹੁੰਦੇ ਸੀ ਵੀ ਤੀਰਥ ਨਹਾਉਣ ਚੱਲਿਆਂ ਬੀਬੀਆਂ ਕਿ ਨਹੀਂ ਪਿੱਠ ਕਰਕੇ ਨਹਾਉਂਦੇ ਸੀ ਵੀ ਕਿਸੇ ਬੀਬੀ ਦਾ ਨੰਗੇਜ਼ ਨਾ ਸਾਨੂੰ ਦਿਖ ਜਾਏ ਪਰ ਜਿਹੜੇ ਸ਼ਰਾਰਤੀ ਹੁੰਦੇ ਉਹ ਜਿਸਮ ਨੂੰ ਨੰਗੇ ਨੂੰ ਗਹੁ ਨਾਲ ਸਾਸ ਨਹੀਂ ਭੋਗਾ ਬਿਰਤੀ ਦੁਆਰਾ ਦੇਖਦੇ ਮਨ ਖੋਟਾ ਹੋ ਗਿਆ ਨਾ ਉਹ ਫਿਰ ਤਨ ਦੇ ਚੋਰ ਹੋ ਗਏ ਉਹਦੇ ਤਰ ਨੂੰ ਚੋਰੀ ਚੋਰੀ ਦੇਖਦੇ ਹੈ ਤੇ ਇਸ਼ਨਾਨ ਕਰਦੀਆਂ ਬੀਬੀਆਂ ਦਾ ਜਿਸਮ ਦਿਖ ਜਾਏ ਐਸੇ ਚੋਰ ਹਨ ਉਹ ਤੇ ਉਹ ਮਨ ਖੋਟੇ ਤਨ ਚੋਰ ਜਿਹੜੇ ਐਸੇ ਚੋਰ
ਇੱਕ ਭਾਉ ਲੱਥੀ ਨਹਾਤਿਆ
ਉਹ ਨਹਾਉਣ ਦੇ ਨਾਲ ਤਾਂ ਇੱਕ ਹਿੱਸੇ ਜਿਹੜਾ ਪਾਪ ਲਿਆ ਸੀ ਪਰ
ਦੋਏ ਭਾ ਚੜੀਅਸ ਹੋਰ
ਪਰ ਦੁੱਗਣਾ ਜਿਹੜਾ ਸੀ ਸਾਧ ਸਿੰਘ ਜੀ ਇਸ਼ਨਾਨ ਕਰਨ ਦੇ ਨਾਲ ਭਾਉ ਨਾਮ ਹਿੱਸਾ ਇੱਕ ਪਾਪ ਤਾਂ ਲਿਆ ਇੱਕ ਹਿੱਸਾ ਪਰ ਦੋ ਹਿੱਸੇ ਹੋਰ ਚੜ ਗਿਆ ਹੰਕਾਰ ਦੇ ਸਹਿਤ ਫਿਰ ਉਹਨਾਂ ਨੇ ਦੋਏ ਭਾ ਦੋ ਹਿੱਸੇ ਹੋਰ ਮੈਲ ਚੜਾ ਲਈ ਹੈ ਇਸ ਪ੍ਰਕਾਰ ਦਵੈਸ਼ ਆ ਗਈ ਦੁਆਪਣ ਆ ਗਿਆ ਵੀ ਜੇ ਤੇਰੀ ਧੀ ਭੈਣ ਨਹਾਉਂਦੀ ਹੋਵੇ ਤੂੰ ਦੇਖੇਗਾ ਇਕਣੇ ਜਿਵੇਂ ਦੇਖਦੇ ਇਸ ਕਰਕੇ ਇਹ ਸੋਹ ਸਾਧ ਸਿੰਘ ਜੀ ਵਿਵਰਜਿਤ ਕੀਤਾ ਹੈ
ਬਾਹਰ ਧੋਤੀ ਤੂੰਬੜੀ
ਤੇ ਇਹਨਾਂ ਦਾ ਇਸ਼ਨਾਨ ਤਾਂ ਐਸਾ ਹੈ ਜਿਵੇਂ ਤੂੰਬੜੀ ਤੁੰਮੀ ਆ ਤੁੰਮਾ ਹੁੰਦਾ ਕੌੜ ਤੁੰਮਾ ਜਿਹਨੂੰ ਕਹਿੰਦੇ ਕੌੜ ਤੁੰਮੀ ਤੁੰਮੀ ਛੋਟੀਆਂ ਤੁੰਮਾ ਬੜਾ ਹੁੰਦਾ ਤੇ ਉਹ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਧੋ ਲਈਏ ਉਸ ਨੂੰ
ਅੰਦਰ ਇਸ ਨਿਕੋਰ
ਨਿਕੋਰ ਨਿਰੋਲ ਬਿਸ ਜ਼ਹਿਰ ਵਰਗੀ ਕੌੜੀ ਹੁੰਦੀ ਹੈ ਉਹ ਤੁੰਬੀ ਵਾਂਗ ਬਾਹਰੋਂ ਦੇਹ ਨੂੰ ਤਾਂ ਭਾਵੇਂ ਧੋ ਲੈਂਦੇ ਆ ਅੰਦਰੋਂ ਵਿਸ਼ਿਆਂ ਦੀ ਤਾਂ ਜ਼ਹਿਰ ਹੀ ਨਿਕਲਦੀ ਹੈ ਨਾ ਅੱਖਾਂ ਦੁਆਰਾ ਨਿਕਲਦੀ ਹੈ ਤੇ ਉਹ ਜ਼ਹਿਰ ਹੀ ਨਿਕਲ ਰਹੀ ਹੈ ਜਦੋਂ ਵਿਸ਼ੇ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ ਗੁਰੂ ਸਾਹਿਬ ਦਾ ਹੁਕਮ ਹੈ ਪਰਤਰਿਆ ਰੂਪ ਨਾ ਪੇਖਿਆ ਨੇਤਰ ਤੇ ਵਿਕਾਰ ਦ੍ਰਿਸ਼ਟੀ ਨਾਲ ਤਾਂ ਮੂੰਹ ਕਨੀ ਦੇਖਣ ਦੀ ਵੀ ਆ ਗਿਆ ਨੇ ਸਾਨੂੰ ਤਾਂ ਇਸ ਪ੍ਰਕਾਰ ਸਾਧ ਸਿੰਘ ਇਸ ਤੋਂ ਰੋਕਿਆ ਹੈ
ਸਾਧ ਭਲੇ ਅਣ ਨਹਾਤਿਆ
ਤੇ ਜਿਹੜੇ ਸਾਧ ਮਹਾਤਮਾ ਜਨ ਉਹ ਤੀਰਥਾਂ ਤੇ ਨਾ ਵੀ ਜਾ ਕੇ ਨਹਾਉਣ ਸਾਧ ਭਲੇ ਅਣ ਨਹਾਤਿਆ ਨਾ ਨਹਾਤੇ ਹੀ ਚੰਗੇ ਨੇ ਕਿਉਂਕਿ ਉਹਨਾਂ ਚ ਵਿਕਾਰ ਨਹੀਂ ਹੈ
ਚੋਰ ਸੇ ਚੋਰਾ ਚੋਰ
ਚੋਰ ਚੋਰੀ ਕਰਨ ਵਾਲੇ ਨੇ ਸੇ ਉਹ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਚੋਰਾਂ ਦੇ ਚੋਰ ਹੀ ਰਹਿੰਦੇ ਹੈ ਜੇ ਉਹਨੂੰ ਚੋਰ ਨੂੰ ਇਸ਼ਨਾਨ ਕਰਾ ਲਈਏ ਗੰਗਾ ਚ ਫਿਰ ਉਹ ਕਿਤੇ ਗਾਹਾਂ ਕਿਤੇ ਸਾਧ ਤਾਂ ਨਹੀਂ ਬਣ ਜਾਂਦਾ ਜੇ ਗੰਗਾ ਦੇ ਪਾਣੀ ਨਾਲ ਗਧੀ ਨੂੰ ਨਹਲਾ ਦਈਏ ਤਾਂ ਫਿਰ ਕਿਤੇ ਗਊ ਬਣ ਜੂਗੀ ਉਹਦੀ ਇਸ ਪ੍ਰਕਾਰ ਕਹਿੰਦੇ ਇਕੱਲੇ ਨਹਾਉਣ ਦੇ ਨਾਲ ਕੁਛ ਨਹੀਂ ਹੁੰਦਾ ਤੇ ਅੰਦਰ ਜਿਹੜੀ ਮਹਿਲ ਹੈ ਚੋਰ ਸੇ ਚੋਰਾ ਚੋਰ ਉਹ ਚੋਰ ਮਨ ਬਾਣੀ ਸਰੀਰ ਕਰਕੇ ਨਾ ਉਹ ਫਿਰ ਤਿੰਨਾਂ ਲੋਕਾਂ ਦੇ ਚੋਰ ਹੀ ਸਦੇ ਸਾਧ ਸਿੰਘ ਜੀ ਕਹੇ ਜਾਂਦੇ ਨੇ ਸਾਧ ਭਲੇ ਅਣਨਾਤਿਆਂ ਵਿਦਵਾਨਾਂ ਨੇ ਕਈ ਪ੍ਰਕਾਰ ਦੇ ਇਸ਼ਨਾਨ ਮੰਨੇ ਆ ਇੱਕ ਤਾਂ ਸਾਧ ਸਿੰਘ ਜੀ ਆਪਣੇ ਚ ਰਵਾਇਤ ਹੈ ਕਹਿੰਦੇ ਪੰਜ ਇਸ਼ਨਾਨਾਂ ਕਰ ਲੈ ਪੰਜ ਦਾ ਤਾਂ ਅਰਥ ਹੋ ਗਿਆ ਪੰਜ ਚਾਰ ਤੋਂ ਬਾਅਦ ਇਸ਼ਨਾਨ ਪੰਜ ਇਸ਼ਨਾਨ ਕਰ ਲੈ ਸਭ ਨੂੰ ਪਤਾ ਵੀ ਪੰਜ ਇਸ਼ਨਾਨਾ ਕੀ ਹੈ ਦੋਨੇ ਲੱਤਾਂ ਗੋਡਿਆਂ ਤੱਕ ਤੋਲ ਲੈ ਦੋਨੇ ਬਾਹਾਂ ਕੁੰਡੀਆਂ ਤੱਕ ਤੋਲ ਲੈ ਇੱਕ ਮੂੰਹ ਤੋਲ ਲੈ ਪੰਜ ਇਸ਼ਨਾਨਾ ਹੋ ਗਿਆ ਇਹਨੂੰ ਖਾਲਸਾ ਪੰਜ ਇਸ਼ਨਾਨਾ ਕਹਿੰਦਾ ਇੱਕ ਹੋ ਗਿਆ ਪੰਜ ਇਸ਼ਨਾਨ ਇੱਕ ਹੋ ਗਿਆ ਇਸ਼ਨਾਨਾ ਇਸ਼ਨਾਨ ਇਸ਼ਨਾਨ ਕੀ ਹੈ ਗਲ ਤੱਕ ਇੱਥੇ ਤੱਕ ਮੂੰਹ ਵੀ ਧੋ ਲਿਆ ਸਾਰਾ ਪਿੰਡਾ ਧੋ ਲਿਆ ਇਸ਼ਨਾਨ ਕਰ ਲਿਆ ਇੱਕ ਹੁੰਦਾ ਸੁੱਧੇ ਕੇਸੀ ਇਸ਼ਨਾਨ ਸੁੱਧੇ ਕੇਸੀ ਇਸ਼ਨਾਨ ਕਰ ਲਿਆ ਡੁਬਕੀ ਮਾਰ ਕੇ ਇੱਕ ਹੋ ਗਿਆ ਸਣ ਕੱਪੜੇ ਇਸ਼ਨਾਨ ਇੱਕ ਮਿੱਟੀ ਦੇ ਨਾਲ ਨਾ ਮਲ ਕੇ ਮਿੱਟੀ ਦੇ ਨਾਲ ਸਾਹ ਕੇ ਫੇਰ ਇਸ਼ਨਾਨ ਕਰਦੇ, ਕਰਮ ਕਾਂਡੀ ਲੋਕ ਕਰਦੇ ਆ। ਇੱਕ ਧੁੱਪ ਦੇ ਵਿੱਚ ਸੂਰਿਆ ਇਸ਼ਨਾਨ ਕਹਿੰਦੇ, ਧੁੱਪ ਦੇ ਵਿੱਚ ਇਸ਼ਨਾਨ ਕਰ ਲਿਆ। ਇੱਕ ਹਵਾ ਦਾ ਇਸ਼ਨਾਨ ਮੰਨਦੇ ਆ। ਤੇ ਇਤਿਹਾਸਕ ਸਾਧ ਸੰਜੀ ਕਈ ਨੇਤੀ ਧੋਤੀ ਕਰਕੇ ਇਸ਼ਨਾਨ, ਇਹ ਵੀ ਅੰਦਰ ਦੇ ਅੰਦਰ ਤੋਂ ਧੋਂਦੇ ਆ ਨਾੜਾਂ ਨੂੰ, ਤੇ ਇਹ ਬਾਹਰੀ ਇਸ਼ਨਾਨ। ਇਸੇ ਪ੍ਰਕਾਰ ਅੰਤਿਮ ਇਸ਼ਨਾਨ ਜਿਹੜਾ ਪਰਮਾਤਮਾ ਨੂੰ ਚੇਤੇ ਕਰਨਾ, ਯਾਦ ਕਰਨਾ, ਇਹ ਚਿੱਤ ਦਾ ਇਸ਼ਨਾਨ ਹੋ ਗਿਆ। ਪਰਮਾਤਮਾ ਦੇ ਚਰਨਾਂ ਦੇ ਵਿੱਚ ਧਿਆਨ ਟਿਕਾਉਣਾ, ਇਹ ਧਿਆਨ ਇਸ਼ਨਾਨ ਹੋ ਗਿਆ। ਪਰਮਾਤਮਾ ਦੇ ਨਾਮ ਦੇ ਚਿੱਤ ਨੂੰ ਟਿਕਾਉਣਾ, ਇਹ ਨਾਮ ਦਾ ਇਸ਼ਨਾਨ ਹੋ ਗਿਆ। ਗਿਆਨ ਦੇ ਵਿੱਚ ਪ੍ਰਵਿਰਤੀ ਹੋ ਗਿਆ, ਗਿਆਨ ਦਾ ਇਸ਼ਨਾਨ ਹੋ ਗਿਆ। ਧਰਮ ਦੇ ਵਿੱਚ ਪੱਕੇ ਹੋਏ, ਧਰਮ ਇਸ਼ਨਾਨ ਹੋ ਗਿਆ। ਬੇਕਾਰਾਂ ਦੀ ਮੈਲ ਨੂੰ ਮੇਟ ਕੇ ਸੰਤ ਮਹਾਤਮਾ ਇਹ ਅੰਤਰੀਵ ਇਸ਼ਨਾਨ ਕਰਦੇ ਆ। ਸਾਧ ਭਲੇ ਅਨਾਤਿਆਂ ਬਾਹਰ ਤੋਂ ਨਾ ਆਏ ਚਾਹੇ ਨਹੀਂ ਤੀਰਥਾਂ ਤੇ, ਪਰ ਇਹ ਇਹਨਾਂ ਨੂੰ ਵਾਲੀ। ਜਿਹੜੇ ਚੋਰ ਨਸਾਧ ਸਿੰਘ ਜੀ, ਇਹ ਪੰਜ ਪ੍ਰਕਾਰ ਦੇ ਇਸ ਪ੍ਰਕਾਰ ਮੰਨੇ ਆ ਜਿਹੜੇ ਚੋਰ। ਉਹ ਕੀ ਹੈ? ਇੱਕ ਤਾਂ ਧਨ ਦੇ ਚੋਰ ਹੋ ਗਏ, ਇੱਥੇ ਚੋਰ ਸ਼ਬਦ ਆਇਆ ਨਾ, ਚੋਰ ਸੇ ਚੋਰਾ ਚੋਰ। ਪਰਾਇਆ ਧਨ ਚੁਰਾਉਣ ਵਾਲੇ ਉਹ ਧਨ ਦੇ ਚੋਰ ਹੋ ਗਏ, ਜਿਵੇਂ ਹੱਟ ਪਟਣ ਬਿਜ ਮੰਦਰ ਭੰਨੈ, ਤੇ ਬਾਜ਼ਾਰ ਹੋ ਗਏ, ਹੱਟੀਆਂ ਹੋ ਗਈਆਂ। ਹੱਟ ਪਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਚੋਰੀ ਕਰਕੇ ਦੁਕਾਨ ਲੁੱਟ ਕੇ ਲਿਆਇਆ। ਕਈ ਕੋਟ ਪਰ ਦਰਬ ਕੋ ਹਿਰੈ, ਦੇਸ਼ ਪ੍ਰਦੇਸ਼ ਧਨ ਚੁਰਾਏ, ਆਣ ਮੋਹੇ ਪਾਇਆ, ਪਰਿਵਾਰ ਨੂੰ ਲਿਆ ਕੇ ਦਿੱਤਾ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਦਾਰਾ ਪਿਆ ਆਣ ਲੁਟਾਵੈ। ਤੇ ਇਸ ਕਰਕੇ ਉਹ ਲਿਆ ਲਿਆ ਕੇ ਲਟਾਈ ਕਰਦਾ। ਇਹ ਤਾਂ ਹੋ ਗਈ ਸਾਧ ਸਿੰਘ ਜੀ ਧਨ ਦੇ ਚੋਰ। ਧਨ ਦੇ ਚੋਰ ਜਿਹੜੇ ਪਰਾਏ ਧਨ, ਪਰਾਈ ਇਸਤਰੀ ਜਾਂ ਪਰਾਇਆ ਪੁਰਸ਼, ਦੋਨਾਂ ਵਾਸਤੇ ਸਾਂਝੀ ਗੱਲ ਹੈ, ਭੋਗਣ ਦੀ ਚੋਰੀ ਕਰਦੇ ਆ, ਪਰਿਵਾਰ ਤੋਂ ਓਹਲਾ ਰੱਖਦੇ ਆ, ਆਪਣੇ ਜੀਵਨ ਸਾਥੀ ਤੋਂ ਓਹਲਾ ਰੱਖਦੇ ਆ, ਉਹ ਵਿਚਾਰੀ ਧਨ ਦੇ ਚੋਰ ਕਹੇ ਜਾਂਦੇ। ਲੂਕ ਕਰਤ ਵਿਕਾਰ ਵਿਖੜੇ, ਪਰਬ ਨੇਰੂ ਹੂ ਤੇ ਨੇਰਿਆ, ਤੱਕਹਿ ਨਾਰ ਪੁਰਾਈਆਂ ਲੁਕ ਅੰਦਰ ਠਾਣੇ। ਉਹਨਾਂ ਨੂੰ ਧਨ ਦੇ ਚੋਰ। ਮਨ ਦੇ ਚੋਰ ਕਿਹੜੇ ਨੇ? ਆਪਣੇ ਗੁਨਾਹਾਂ ਨੂੰ ਲੁਕੋ ਕੇ ਰੱਖਣਾ, ਪਾਪਾਂ ਨੂੰ ਦੂਸਰਿਆਂ ਦੇ ਜਿਹਾਂ, ਜਿਹੜੀਆਂ ਚੰਗਿਆਈਆਂ ਉਹਨਾਂ ਨੂੰ ਵੀ ਲੁਕੋ ਲੈਣਾ, ਆਪਣੀਆਂ ਬੁਰਾਈਆਂ ਲੁਕਾਉਣੀਆਂ, ਦੂਜੀ ਨੇ ਚੰਗਿਆਈਆਂ ਲੁਕੋ ਲੈਣੀਆਂ, ਤੇ ਇਹ ਮਨ ਦੇ ਚੋਰ ਕਹੇ ਜਾਂਦੇ। ਮਨ ਦੇ ਛੁਪਾ ਲੈਣਾ, ਇਹ ਮਨ ਦੇ ਚੋਰ ਨੇ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਧਾਨ ਸਾਹਿਬ ਜਾਂ ਪੂਛੇ ਧਰਮ ਰਾਏ। ਨਾਮ ਸਿਮਰਨ ਦੇ ਚੋਰ, ਜਿਹੜੇ ਭਗਤੀ ਮਨੁੱਖਾ ਸਰੀਰ ਪਾ ਕੇ ਨਾਮ ਸਿਮਰਨ ਨਹੀਂ ਕਰਦੇ, ਉਹ ਵੀ ਚੋਰ ਨੇ। ਤੇ ਤਸਕਰ ਜੋ ਨਾਮ ਨਾ ਲੈਵੇ, ਵਾਸੈ ਕੋਟ ਪਚਾਸਾ, ਜਾਂ ਨਾਮ ਦਰਾਏ ਚੱਲੇ ਸੇ ਚੋਰ, ਜਿਹੜੇ ਨਾਮ ਨੇ ਜਪਦੇ ਚੋਰ ਨਾ ਹੋਵੇ। ਊਂ ਕਿਸੇ ਨੂੰ ਚੋਰ ਕਹਿ ਦਿਓ ਨਾ, ਉਹ ਗੁੱਸਾ ਕਰਦਾ। ਹੁਣ ਮਹਾਰਾਜ ਉਹਨੂੰ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਚੋਰ ਨੇ ਸਾਰੇ। ਇਹਦਾ ਮਤਲਬ ਦੁਨੀਆਂ 'ਚ ਚੋਰਾਂ ਦੀ ਗਿਣਤੀ ਜ਼ਿਆਦਾ ਹੈ, ਸਾਧਾਂ ਦੀ ਤਾਂ ਗਿਣਤੀ ਬਹੁਤ ਥੋੜੀ ਹੈ ਨਾਮ ਜਪਣ ਵਾਲਿਆਂ ਦੀ। ਇੱਕ ਸਾਧ ਸਿੰਘ ਜੀ, ਪੰਜਵਾਂ ਜਿਹੜਾ ਚੋਰ ਹੈ, ਇਹ ਤਾਂ ਚਾਰ ਹੋ ਗਏ ਨੇ, ਪੰਜਵੇਂ ਕਵਿਤਾ ਦੇ ਚੋਰ। ਕਵਿਤਾ ਦੇ ਚੋਰ ਜਿਹੜੇ ਕਵੀ ਘਟੀਆ ਕਵੀ ਲੋਕ ਨੇ, ਦੂਸਰੇ ਦੀ ਕਵਿਤਾ ਲੈ ਕੇ ਆਪਣਾ ਨਾਮ ਬਣੇ। ਕਹਿੰਦਾ ਕਵਿਤਾ ਬਗਾਨੀ ਨਾਂ ਪਾਵੇ ਆਪਦਾ, ਸੱਚ ਜਾਣੋ ਕਹਿੰਦੇ ਹੈ ਨਹੀਂ ਆਪਣੇ ਬਾਪ ਦਾ, ਕਹਿੰਦੇ ਉਹ ਹਰਾਮ ਦਾ ਹੀ ਆ, ਬਾਪ ਦਾ ਨਹੀਂ ਰੱਖੇ ਆਪਣੇ ਦਾ। ਕਵਿਤਾ ਕਿਸੇ ਦੀ ਨਾ ਆਪਣਾ ਪਾਤਾ ਭਲੇ ਮਾਨਸ ਨੇ, ਉਹਨੂੰ ਕਾਵਿ ਦੇ ਚੋਰ ਕਹਿੰਦੇ। ਦੂਸਰੀ ਕਵਿਤਾ ਤਰੋੜ ਮਰੋੜ ਕੇ ਬੇਪਛਾਣ ਕਰ ਦੇਣੀ। ਤੇ ਕਈ ਐਸੇ ਸਾਧ ਜੀ ਮਨ ਮਰਜ਼ੀ ਅਨੁਸਾਰ, ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਆਪਣਾ ਨਾਂ ਪਾਉਣ ਲੱਗ ਗਏ ਸੀ, ਕਬੀਰ ਦੀ ਬਾਣੀ ਚ ਪਾਉਣ ਲੱਗ ਗਏ ਸੀ, ਰਚਨਾਵਾਂ ਤਰੋੜ ਮਰੋੜ ਕੇ ਆਪਣੀਆਂ ਕੱਚੀਆਂ ਬਾਣੀਆਂ ਉਹ ਮਹਾਨ ਹਸਤੀਆਂ ਦੇ ਨਾਲ ਰਲਾਉਂਦੇ ਸੀ। ਤੇ ਇਸ ਤਰ੍ਹਾਂ ਜਿਹੜੇ ਸਾਧ ਜੀ ਕਿਹਾ ਹੈ, ਕਹਿੰਦੇ ਏਕ ਕਵੀ ਹੈ ਭਾਰਜਾ, ਏਕ ਕਵੀ ਹੈ ਪੂਤ, ਏਕ ਕਵੀ ਹੈ ਮਿੱਤਰਵਰ, ਏਕ ਕਵੀ ਅਵਧੂਤ। ਪੁੱਛਿਆ ਕਹਿੰਦੇ ਕੌਣ ਕਵੀ ਹੈ ਭਾਰਜਾ, ਕੌਣ ਕਵੀ ਹੈ ਪੂਤ, ਕੌਣ ਕਵੀ ਹੈ ਮਿੱਤਰਵਰ, ਕੌਣ ਕਵੀ ਅਵਧੂਤ? ਕਹਿੰਦੇ ਜੀ ਦੱਸੋ, ਇਹ ਸਵਾਲ ਹੈ। ਕਹਿੰਦੇ ਇੱਕ ਕਵੀ ਤਾਂ ਕਹਿੰਦੇ ਕਾਵਿ ਚਰਾਏ ਭਾਰਜਾ, ਜਿਹੜਾ ਕਿਸੇ ਦੀ ਕਵਿਤਾ ਚਰਾਵੇ ਨਾ, ਕਹਿੰਦੇ ਇਸਤਰੀ ਕਵੀ ਹੈ, ਉਹਨੂੰ ਲਾਹਣਤ ਪਾਈ ਹੈ, ਕਹਿੰਦੇ ਤੂੰ ਕਵੀ ਨਹੀਂ ਇਸਤਰੀ ਹੈ। ਭਾਰ ਉਹਦੇ ਚ ਕਿਹਾ ਕਾਵਿ ਚੁਰਾਏ ਭਾਰ ਜਾ, ਅਰਥ ਚੁਰਾਏ ਪੂਤ, ਜਿਹੜਾ ਕਿਸੇ ਦਾ ਅਰਥ ਚੁਰਾ ਲਵੇ ਉਹ ਪੁੱਤਰ, ਪੁੱਤਰ ਕਵੀ ਹੈ, ਪੂਤ ਹੈ। ਦ੍ਰਿਸ਼ਟਾਂਤ ਚੁਰਾਏ ਮਿੱਤਰਵਾਰ, ਜਿਹੜਾ ਦ੍ਰਿਸ਼ਟਾਂਤ ਚੁਰਾ ਲਵੇ ਕਿਸੇ ਦਾ, ਉਹ ਸ੍ਰੇਸ਼ਟ ਕਵੀ ਮਿੱਤਰ ਦੀ ਤਰ੍ਹਾਂ ਮੰਨਿਆ। ਸੁਤੇ ਰਚੇ ਅਵਧੂਤ, ਜਿਹੜਾ ਕਵਿਤਾ ਆਪਣੇ ਆਪ ਰਚੇ ਉਹਨੂੰ ਕਹਿੰਦੇ ਸ਼ੁੱਧ ਕਵੀ। ਇਹ ਹੈ, ਇਹ ਚਾਰ ਪੰਜ ਕਿਸਮ ਦੇ ਸਾਧ ਸਿੰਘ ਜੀ ਇਸ ਤਰ੍ਹਾਂ ਦੇ ਚੋਰ ਸਨ। ਤੇ ਚੋਰ ਸ਼ਬਦ ਆਇਆ ਸੀ ਇਸ ਕਰਕੇ ਇਹਨੂੰ ਥੋੜਾ ਜਿਹਾ ਖੋਲਿਆ ਗਿਆ। ਹਾਂਜੀ ਅੱਗੇ ਚਲੋ।
ਪੌੜੀ
ਇਹ ਪੌੜੀ ਉਚਾਰਨ ਕੀਤੇ ਕਰਦੇ ਹਨ। ਗੁਰੂ ਅਮਰਦਾਸ ਮਹਾਰਾਜ
ਆਪੇ ਹੁਕਮ ਚਲਾਏ ਦਾ,
ਪਰਮੇਸ਼ਰ ਆਪਣਾ ਹੁਕਮ ਚਲਾਉਂਦਾ ਕਰਦਾ ਹੈ ਸਾਰੇ ਸੰਸਾਰ ਤੇ,
ਜਗ ਧੰਦਾ ਲਾਇਆ,
ਸੰਸਾਰ ਜੀਵਾਂ ਨੂੰ ਬਾਸ਼ਨਾ ਅਨੁਸਾਰ ਧੰਦਿਆ ਕੰਮਾਂ ਵਿਚ ਲਾਉਣਾ ਕੀਤਾ ਹੈ।
ਇੱਕ ਆਪੇ ਹੀ ਆਪ ਲਾਇਨ,
ਇਕਨਾਂ ਨੂੰ ਆਪੇ ਉਹ ਪਰਮੇਸ਼ਰ ਨੇ ਆਪ ਆਪਣੇ ਸਰੂਪ ਦੇ ਗਿਆਨ ਵਿਚ ਲਾਇਨ ਲਾ ਲਿਆ ਹੈ। ਉਹ ਕਥਾ ਕੀਰਤਨ ਸੁਣਦੇ ਨੇ,
ਗੁਰ ਤੇ ਸੁਖ ਪਾਇਆ,
ਉਹਨਾਂ ਨੇ ਗੁਰਾਂ ਤੋਂ ਆਤਮ ਸੁਖ ਆਨੰਦ ਨੂੰ ਪਾ ਲਿਆ ਹੈ, ਜਿਹੜੀ ਕਥਾ ਕੀਰਤਨ ਦਾ ਆਨੰਦ ਮਾਣਦੇ ਹਨ।
ਦਹ ਦਿਸ ਇਹੋ ਮਨ ਧਾਵਦਾ,
ਇਹ ਦਸੋ ਦਿਸ਼ਾ ਦੀ ਦੌੜਦਾ ਫਿਰਦਾ ਮਨ ਜਿਹੜਾ ਹੈ।
ਗੁਰ ਠਾਕ ਰਹਾਇਆ,
ਤੇ ਗੁਰਾਂ ਨੇ ਵਿਸ਼ਿਆਂ ਦੀ ਵਾਸ਼ਨਾ ਵੱਲੋਂ ਸਿੱਖ ਦੇ ਮਨ ਨੂੰ ਰੋਕ ਕੇ ਰਹਾਇਆ ਰੱਖਿਆ ਹੈ, ਗੁਰੂ ਕਿਰਪਾ ਕਰਦਾ ਹੈ।
ਨਾਵੈ ਨੋ ਸਭ ਲੋਚਦੀ,
ਪਰਮੇਸ਼ਰ ਦੇ ਨਾਮ ਜਪਣ ਨੂੰ ਸਭ ਸਾਰੀ ਸ੍ਰਿਸ਼ਟੀ ਲੋਚਦੀ ਚਾਹੁੰਦੀ ਹੈ, ਪਰ
ਗੁਰਮਤੀ ਪਾਇਆ,
ਗੁਰਾਂ ਦੀ ਸਿੱਖਿਆ ਗ੍ਰਹਿਣ ਕਰਨ ਵਾਲਿਆਂ ਨੇ ਗੁਰਾਂ ਦੁਆਰਾ ਪਾਉਣਾ ਕੀਤਾ ਹੈ।
ਤੁਰ ਲਿਖਿਆ ਮੇਟ ਨਾ ਸਕੀ ਹੈ,
ਤੇ ਸਾਰਾ ਬੋਲ ਦੋ ਜੀ,
ਜੋ ਹਰ ਲਿਖ ਪਾਇਆ,
ਜੋ ਹਰ ਪਰਮੇਸ਼ਰ ਨੇ ਲੇਖ ਲਿਖ ਕੇ ਪਾਇਆ ਪਾ ਦਿੱਤਾ ਹੈ, ਉਹ ਤੁਰ ਆਦਿ ਤੋਂ ਲਿਖਿਆ ਹੋਇਆ ਗੁਰਾਂ ਨੇ, ਗੁਰਾਂ ਤੇ ਉਹ ਲੇਖ ਹੈ ਜਿਹੜਾ ਗੁਰਾਂ ਬਿਨਾਂ ਉਹ ਕੋਈ ਮੇਟ ਨਹੀਂ ਸਕਦਾ, ਗੁਰੂ ਮੇਟ ਦਿੰਦਾ ਹੈ। ਤੇ ਮੇਟਿਆ ਨਹੀਂ ਉਹ ਜਿਹੜਾ ਮੰਡੀ ਸਕੇਤ ਦਾ ਰਾਜਾ ਸੀ, 50 ਸਾਲ ਜਿੱਥੇ ਜਾ ਕੇ ਉਹਨੇ ਧੱਕੇ ਖਾਣੇ ਸੀ ਗਰੀਬਾਂ ਦੇ, ਉਹ ਮਹਾਰਾਜ ਸਾਹਿਬ ਨੇ ਇੱਕ ਰਾਤ ਸੁਪਨੇ ਚ ਭੁਗਤਾ ਦਿੱਤਾ। ਚੌਧਰੀ ਮੀਰ ਸ਼ਮੀਰ ਜਿਹੜੇ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੌਧਰੀ ਸ਼ਮੀਰ ਨੂੰ 100 ਜਨਮ ਇੱਕ ਰਾਤ ਸੁਪਨੇ ਚ ਸੈਂਕੜੇ ਜਨਮ ਭੁਗਤਾ ਦਿੱਤੇ, ਮਰਿਆ ਕਰੇ ਫੇਰ ਜਿਉਂਦਾ ਪਏ, ਉਹ ਜੂਨ ਚ ਕਦੇ ਉਹ ਜੂ, ਕਹਿੰਦਾ ਮਹਾਰਾਜ ਅਖੀਰਲਾ ਜਿਹੜਾ ਸੀ ਉਹ ਵੀ ਸਬੂਤ ਦਿੱਤਾ। ਪੀਲੂਆਂ ਦਾ ਸਾਹ ਸੀ, ਦਰਖਤ ਤੇ ਚੜਿਆ ਹੋਇਆ ਡਿੱਕੇ ਮੌਤ ਹੋਈ ਸੀ, ਬੱਚਿਆਂ ਨੂੰ ਪੀਲੂ ਤੋੜ ਕੇ ਦਿੰਦਾ, ਆਪ ਖਾਧੇ, ਉਹਦੇ ਮੂੰਹ ਦੇ ਵਿੱਚ ਫਸੇ ਹੋਏ ਸੂਫ ਨਿਕਲੇ ਉਹਦੇ ਮੈਦਾਨ ਦੇ ਰਾਹੀਂ। ਉਹ ਪੀਲੂ ਕਹਿੰਦਾ ਮਹਾਰਾਜ ਜੇ ਸੁਪਨਾ ਹੁੰਦਾ ਤਾਂ ਦਿਸਦਾ ਨਾ, ਇਹ ਕੀ ਬਣਿਆ ਮੇਰੇ ਨਾਲ? ਕਹਿੰਦੇ ਸ਼ਮੀਰ ਤੂੰ ਮੇਰਾ ਸਿੱਖ ਬਣ ਗਿਆ, ਤੈਂ ਮੰਗਿਆ ਸੀ ਵੀ ਮੁਕਤੀ ਦੇ ਦਿਓ, ਮੁਕਤੀ ਤੇ ਫਿਰ ਤਾਂ ਹੀ ਹੋਣੀ ਸੀ, ਇਹ ਸੈਂਕੜੇ ਜਨਮ ਤੇਰੇ ਕਰਮਾਂ ਚ ਲਿਖ ਕੇ ਭੁਗਤਾ ਤੇ ਇੱਕ ਰਾਤ ਦੇ ਵਿੱਚ। ਗੁਰੂ ਮੇਟ ਦਿੰਦਾ, ਉਸ ਤਰ੍ਹਾਂ ਲੇਖ ਨਾ ਮਿਟੀ ਹੈ, ਊਂ ਤਾਂ ਨਹੀਂ ਮਿਟਦਾ, ਗੁਰੂ ਮੇਟ ਦਿੰਦਾ। ਤੁਰ ਲਿਖਿਆ ਮੇਟ ਨਾ ਸਕੀ ਹੈ, ਜੋ ਹਰ ਲਿਖ ਪਾਇਆ, ਪਰ ਗੁਰੂ ਸਾਹਿਬ ਐਠਾ ਸਮਰੱਥ ਹੈ, ਉਹ ਮੇਟ ਕੇ ਸਾਸ ਨੇ ਆਪਣੇ ਨਾਲ ਮੇਲ ਦਿੰਦਾ, ਵਾਹਿਗੁਰੂ ਨਾਲ ਮੇਲ ਦਿੰਦਾ ਹੈ।
ਸਲੋਕ ਮਹੱਲਾ ਪਹਿਲਾ,
ਤੇ ਜਿਸ ਸਮੇਂ ਇਹ ਸਲੋਕ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਸਾਹਿਬ ਨਿਵਾਸ ਰੱਖਦੇ ਸੀ ਮਹਾਰਾਜ, ਲੰਮਾ ਸਮਾਂ ਰਹੇ, ਅੱਜ ਇੱਥੇ ਹੁਣ ਲਾਂਘਾ ਖੁੱਲਿਆ ਨਾ, ਗੁਰੂ ਦੀ ਕਿਰਪਾ ਹੋਈ ਹੈ, ਉਸ ਸਮੇਂ ਗੁਰਸਿੱਖਾਂ ਦੇ ਪ੍ਰਥਮ ਪਵਨ ਪਵਿੱਤਰ ਉਪਦੇਸ਼ ਬਖਸ਼ਣ ਕਰਕੇ ਬੜੀਆਂ ਗਹਿਰੀਆਂ ਇਹਦੇ ਚ ਰਮਦਾ ਮਾਰੀਆਂ ਮਹਾਰਾਜ ਨੇ। ਉਪਦੇਸ਼ ਬਖਦੇ ਨੇ, ਸੁਣੋ ਜੀ।
ਦੋਏ ਦੀਵੇ 14 ਹਟ ਨਾਲੇ,
ਇਹ ਭਾਈ ਇਸ ਬ੍ਰਹਮੰਡ ਦੇ ਵਿੱਚ ਇੱਕ ਬ੍ਰਹਮੰਡ ਦੀ ਗੱਲ ਹੈ ਜੀ, ਇਹ ਦੋਏ ਦੋ ਚੰਦ ਤੇ ਸੂਰਜ ਦੋ ਦੀਵੇ ਦੀਪਕ ਇਹ ਬਣਾਏ ਨੇ ਮਹਾਰਾਜ ਨੇ। 14 ਹਟ ਨਾਲੇ, 14 ਲੋਕਾਂ ਰੂਪੀ ਇਹ ਹਟ ਨਾਲੇ, ਹਟ ਨਾਲੇ ਇਕੱਠਾ ਪਾਠ, ਜਿਹੜੇ ਹਟ ਨਾਲੇ ਹੱਟਾਂ ਨਾਲ ਨਾਲ ਹੋਣ ਜਿਹੜੀਆਂ ਉਹਨੂੰ ਫਿਰ ਕੀ ਕਹਿੰਦੇ, ਬਾਜ਼ਾਰ, ਉਹਨੂੰ ਬਾਜ਼ਾਰ ਕਿਹਾ ਜਾਂਦਾ। ਇਹ ਬਾਜ਼ਾਰ ਬਣਾਏ ਮਹਾਰਾਜ ਸਾਹਿਬ ਜੀ ਨੇ।
ਜੇਤੇ ਜੀਵ ਤੇਤੇ ਬਣਜਾਰੇ,
ਜਿੰਨੇ ਵੀ ਜੀਵਨ ਹੱਟਾਂ ਦੇ ਮੂਹਰੇ ਬਣਜਾਰੇ ਬਣਜ ਕਰਨ ਵਾਲੇ ਫਿਰਦੇ ਹੁੰਦੇ ਨੇ ਘੁੰਮਦੇ, ਇਹ ਜੀਵਨ ਉਨੇ ਹੀ ਸਾਰੇ ਸ਼ੁਭ ਸ਼ੁਭ ਕਰਮਾਂ ਦੇ ਬਣਜਾਰੇ ਬਣਜ ਕਰਨ ਵਾਲੇ ਨੇ। ਇਹ ਜਿਹੜੇ 14 ਲੋਕ ਕਹੇ ਹੈ, 14 ਤਬਕ ਮੰਨੇ ਆ ਇਸਲਾਮ ਦੇ ਵਿੱਚ, ਕਿਤੇ ਇਹਨਾਂ ਨੂੰ ਹਿੰਦੂ ਮਤ ਦੇ ਵਿੱਚ 3 ਲੋਕ ਕਿਹਾ, ਕਿਤੇ ਕਰੋੜਾਂ ਬ੍ਰਹਮੰਡ ਤੇ ਕਰੋੜਾਂ ਲੋਕ ਹੈ, ਇਸ ਤਰ੍ਹਾਂ ਦੀ ਇਹਦੀ ਵੱਖਰੀ ਵੱਖਰੀ ਗਿਣਤੀ ਹੈ, ਦਿਸ਼ਾ 4 ਵੀ ਹੁੰਦੀਆਂ, 10 ਵੀ ਹੁੰਦੀਆਂ, ਤੇ ਇਸ ਪ੍ਰਕਾਰ ਇਹਦੇ 7 ਪਤਾਲ ਨੇ, ਅਤਲ ਬਿਤਲ ਸੁਤਲ ਰਸਾਤਲ ਤਲਾਤਲ ਮਹਾਤਲ ਪਤਾਲ, 7 ਆਕਾਸ਼ ਨੇ, ਭੂਰ ਭਵਰ ਜਨ ਮੇਹਰ ਤਪ 7 ਸਵਰ, ਇਉਂ ਹੀ 14 ਲੋਕ, 7 ਤੇ 7 14 ਹੋ ਗਏ। ਇਸ ਪ੍ਰਕਾਰ ਕਹਿੰਦੇ ਇਹ ਪਰਮੇਸ਼ਰ ਨੇ ਐਸੇ ਰਚੇ ਹੋਏ ਨੇ, 14 ਲੋਕ ਜਿਹੜੇ ਰਚੇ ਹੈ।
ਜੇਤੇ ਜੀਵ ਤੇਤੇ ਬਣਜਾਰੇ,
ਜਿੰਨੇ ਇਹਨਾਂ ਲੋਕਾਂ ਦੇ ਜੀਵਨ ਤੇਤੇ ਉਨੇ ਸਾਰੇ ਸ਼ੁਭ ਸ਼ੁਭ ਕਰਮਾਂ ਦੇ ਬਣਜਾਰੇ ਬਣਜ ਕਰਨ ਵਾਲੇ ਆਏ ਹੋਏ ਹਨ।
ਖੁੱਲੇ ਹੱਟ ਹੋਆ ਵਪਾਰ,
ਇਹ 14 ਲੋਕਾਂ ਰੂਪੀ ਹੱਟਾਂ ਖੁੱਲੀਆਂ ਹੋਈਆਂ ਨੇ, ਵਪਾਰ ਹੋ ਰਿਹਾ ਹੈ।
ਜੋ ਪਹੁੰਚੈ ਸੋ ਚੱਲਣ ਹਾਰ,
ਖੁੱਲੇ ਬਾਜ਼ਾਰ ਵਿੱਚ ਕੋਈ ਵੀ ਖਰੀਦਦਾਰ ਪਹੁੰਚਦਾ ਤੇ ਉਹ ਕੁਝ ਖਰੀਦਦਾ, ਇਉਂ ਜੀਵ ਚੰਗਾ ਮੰਦਾ ਕਰਮ ਜਿਹੜਾ ਉਹ ਕਰਦਾ, ਪਰ ਜੀਵ 14 ਲੋਕਾਂ ਰੂਪੀ ਬਾਜ਼ਾਰਾਂ ਵਿੱਚ ਪਹੁੰਚੇ ਹੋਏ ਨੇ। ਤੇ ਜਿਹੜਾ ਵੀ ਉੱਥੇ ਪਹੁੰਚਿਆ ਸੋ ਉਹੀ ਉੱਥੋਂ ਚੱਲਣ ਹਾਰ ਚਲੇ ਜਾਣ ਵਾਲਾ ਭਾਵ ਇੱਕ ਦਿਨ ਮਰਨਾ ਉਹਦਾ ਦੁਕਾਨ ਤੇ ਕਿੰਨਾ ਚਿਰ ਭਾਈ ਖੜਾ ਰਹੂਗਾ ਕੋਈ ਕਿੰਨਾ ਕੁ ਚਿਰ ਦੁਕਾਨਦਾਰ ਬਿਠਾ ਲੂਗਾ ਉਹਨੂੰ ਅਖੀਰ ਨੂੰ ਤਾਂ ਦੁਕਾਨ ਤੋਂ ਬਾਹਰ ਨਿਕਲਣਾ ਹੀ ਪੈਣਾ ਇਹ ਰੱਬ ਦੀ ਦੁਕਾਨ ਹੈ ਇਹਦੇ ਚੋਂ ਜਾਣਾ ਹੀ ਪੈਣਾ ਆਪਾਂ ਨੂੰ ਵਪਾਰੀਆਂ ਦੀ ਨਿਆਏ ਜਿਵੇਂ ਗਾਹਕ ਘੁੰਮਦਾ ਦੁਕਾਨਾਂ ਤੇ ਐਂ ਘੁੰਮ ਰਹੇ ਆ ਜਾਣਾ ਪੈਣਾ ਇੱਕ ਦਿਨ ਮਹਾਰਾਜ ਕਹਿੰਦੇ
ਧਰਮ ਦਲਾਲ ਪਾਏ ਨੀਸਾਨ
ਧਰਮ ਰਾਜਾ ਰੂਪੀ ਦਲਾਲ ਜੀਵਾਂ ਰੂਪੀ ਵਪਾਰੀਆਂ ਦੀ ਕਰਨਾ ਜਿਹੜੀ ਕਰਨੀ ਰੂਪ ਸੌਦੇ ਨੇ ਉਹਨਾਂ ਅਨੁਸਾਰ ਨਿਸ਼ਾਨ ਨਿਸ਼ਾਨੀ ਪਾਏ ਪਾਉਂਦਾ ਵਿੱਚ ਦਲਾਲ ਹੁੰਦਾ ਨਾ ਸੌਦਾ ਕਰਾਉਣ ਵਾਲਾ ਉਹ ਮੱਥੇ ਉੱਪਰ ਪਏ ਨਿਸ਼ਾਨ ਲੇਖਾਂ ਦੇ ਅਨੁਸਾਰ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਨਾਨਕ
ਨਾਨਕ ਨਾਮ ਲਾਹਾ ਪਰਵਾਨ
ਤੇ ਇਹ ਤਾਂ ਜਿਹੜੇ ਪਾਏ ਨਿਸ਼ਾਨ ਨਿਸ਼ਾਨ ਲੇਖਾਂ ਦੇ ਅਨੁਸਾਰ ਧਰਮ ਰਾਜ ਜਿਹੜਾ ਦਲਾਲਗੀ ਕਰਦਾ ਹੋਇਆ ਪਰ ਕਹਿੰਦੇ ਸਤਿਗੁਰੂ ਜੀ ਇਹ ਕਥਨ ਕਰਦੇ ਜਿਸ ਜੀਵ ਰੂਪ ਵਪਾਰੀ ਦੇ ਨਾਮ ਦਾ ਜਿਸ ਜੀਵ ਰੂਪ ਵਪਾਰੀ ਨੇ ਨਾਮ ਦਾ ਲਾਹਾ ਨਫ਼ਾ ਖੱਟਿਆ ਉਹ ਸੱਚੇ ਸਾਹੂਕਾਰ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨਿਕ ਹੋ ਜਾਣਗੇ ਉਹ ਪ੍ਰਵਾਨਿਕ ਹੈ
ਘਰ ਆਏ ਵੱਜੀ ਵਾਧਾਈ
ਨਾਮ ਦਾ ਲਾਹਾ ਖੱਟ ਕੇ ਸਰੂਰ ਰੂਪੀ ਘਰ ਵਿੱਚ ਜਿਹੜੇ ਆਉਂਦੇ ਹਨ ਸੱਚਖੰਡ ਰੂਪੀ ਘਰ ਵਿੱਚ
ਘਰ ਆਏ ਵੱਜੀ ਵਾਧਾਈ
ਜੋ ਨਾਮ ਦਾ ਲਾਹਾ ਖੱਟ ਕੇ ਸਰੂਪ ਰੂਪੀ ਘਰ ਵਿੱਚ ਆਉਂਦੇ ਆ ਜਾਂ ਸੱਚਖੰਡ ਰੂਪੀ ਘਰ ਵਿੱਚ ਆਏ ਆਉਂਦੇ ਆ ਉਹਨਾਂ ਨੂੰ ਆਨੰਦ ਦੀ ਵਾਧਾਈ ਖੁਸ਼ੀ ਵੱਜੀ ਪ੍ਰਗਟ ਹੁੰਦੀ ਹੈ ਵੱਜਦੀ ਹੈ ਪ੍ਰਗਟ ਹੋ ਜਾਂਦੀ ਹੈ ਕਿ ਧੰਨ ਹੈ ਗੁਰਸਿੱਖ ਆਪਣਾ ਜਨਮ ਸਫਲਾ ਕਰਕੇ ਆਇਆ
ਸੱਚ ਨਾਮ ਕੀ ਮਿਲੀ ਵਡਿਆਈ
ਉਹਨਾਂ ਨੂੰ ਸੱਚੇ ਵਾਹਿਗੁਰੂ ਦੇ ਨਾਮ ਜਪਣ ਦੀ ਵਡਿਆਈ ਸੋਭਾ ਮਿਲਦੀ ਹੈ ਇਹ ਉਪਰੋਕਤ ਜਿਹੜਾ ਅਰਥ ਹੈ ਸਾਂਝੇ ਸਮਸਤੀ ਉਪਾਧੀ ਕਰਕੇ ਸਮਝਣਾ ਅਗਲਾ ਜਿਹੜਾ ਦੂਸਰਾ ਅਰਥ ਹੋਊਗਾ ਉਹ ਬਿਆਸਤੀ ਉਪਾਧੀ ਕਰਕੇ ਸਮਸਤੀ ਸਮਗਰ ਰੂਪ ਕਰਕੇ ਹੈ ਉਹ ਵੱਖਰਾਪਣ ਕਰਕੇ ਅੱਗੇ ਦੱਸਦੇ ਨੇ ਫਿਰ ਬੋਲੋ ਜੀ ਦੋਏ ਦੀਵੇ
ਚੌਦਹ ਹਟ ਨਾਲੇ
ਹੁਣ ਦੋ ਦੀਵੇ ਤਾਂ ਬ੍ਰਹਮੰਡ ਦੇ ਹੋ ਗਏ ਚੰਦ ਸੂਰਜ ਦੋਏ ਦੀਵੜੇ ਇਹ ਤਾਂ ਹੋ ਗਏ ਨਾ ਬ੍ਰਹਮੰਡ ਦੇ ਹੁਣ ਬਿਆਸਤੀ ਰੂਪ ਕਰਕੇ ਕਿਵੇਂ ਵੱਖਰੇ ਵੱਖਰੇ ਤੁਹਾਡੇ ਦੀਵੇ ਵੱਖਰੇ ਮੇਰੇ ਵੱਖਰੇ ਸਭ ਦੇ ਵੱਖਰੇ ਵੱਖਰੇ ਉਹ ਕਿਹੜੇ ਸੱਜਾ ਤੇ ਖੱਬਾ ਨੇਤਰ ਦੋ ਦੀਵੇ ਨੇ ਤੇ ਫਿਰ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਅਤੇ ਚਾਰੇ ਅੰਤਸ਼ਕਰਨ ਇਹ ਚੌਦਾਂ ਇੰਦਰੇ ਰੂਪੀ ਬਾਜ਼ਾਰ ਹੈ ਚੌਦਾਂ ਹਟ ਨਾਲੇ ਇਹ ਹੋਇਆ
ਜੇਤੇ ਜੀਵ ਤੇਤੇ ਬਣਜਾਰੇ
ਜਿੰਨੇ ਜੀਵਨ ਸਾਰੇ ਵਿਧ ਨਿਖੇਦ ਕਰਮਾਂ ਦੇ ਬਣਜਾਰੇ ਬਣਜ ਕਰਨ ਵਾਲੇ ਨੇ ਵਪਾਰ ਕਰਨ ਵਾਲੇ
ਖੁੱਲੇ ਹੱਟ ਹੋਆ ਵਪਾਰ
ਇੰਦਰੀਆਂ ਰੂਪੀ ਹੱਟਾਂ ਖੁੱਲੀਆਂ ਨੇ ਅੱਖਾਂ ਦੁਆਰਾ ਸੌਦਾ ਹੋ ਰਿਹਾ ਕੰਨਾਂ ਦੁਆਰਾ ਹੋ ਰਿਹਾ ਜੀਭ ਦੁਆਰਾ ਹੋ ਰਿਹਾ ਵਿਧ ਨਿਖੇਦ ਸ਼ੁਭ ਸ਼ੁਭ ਕਰਮਾਂ ਦਾ ਕਰਨ ਰੂਪੀ ਵਪਾਰ ਹੋ ਹੀ ਰਿਹਾ ਹੈ
ਜੋ ਪਹੁੰਚੈ ਸੋ ਚੱਲਣ ਹਾਰ
ਜੋ ਵੀ ਇੰਦਰੀਆਂ ਰੂਪੀ ਬਾਜ਼ਾਰ ਵਿੱਚ ਗਿਆ ਭਾਵ ਜਿਸ ਨੇ ਵੀ ਸਰੀਰ ਧਾਰਨ ਕਰ ਲਿਆ ਉਹੀ ਇਥੋਂ ਕੂਚ ਕਰਨ ਵਾਲਾ ਹੀ ਹੈ ਜਾਊਗਾ ਇੱਕ ਦਿਨ ਛੱਡ ਕੇ ਸਭ ਕੁਛ
ਧਰਮ ਦਲਾਲ ਪਾਏ ਨੀਸਾਨ
ਧਰਮ ਤੇ ਅਧਰਮ ਰੂਪੀ ਦਲਾਲ ਨੇ ਜੋ ਧਰਮੀ ਤੇ ਅਧਰਮੀ ਦੀ ਨਿਸ਼ਾਨੀ ਪਾਉਂਦੇ ਹਨ
ਨਾਨਕ ਨਾਮ ਲਾਹਾ ਪਰਵਾਨ
ਸਤਿਗੁਰੂ ਜੀ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਕਿ ਨਾਮ ਦਾ ਲਾਹਾ ਹੀ ਪ੍ਰਵਾਨ ਨੀ ਕਹਿਆ ਜੇ
ਘਰ ਆਏ ਵੱਜੀ ਵਾਧਾਈ
ਜੇ ਉਹ ਸਰੂਰ ਰੂਪੀ ਘਰ ਵਿੱਚ ਜਿਹੜੇ ਪਹੁੰਚਿਆ ਉਹਨਾਂ ਨੂੰ ਆਨੰਦ ਰੂਪ ਵਾਧਾਈ ਖੁਸ਼ੀ ਵੱਜੀ ਪ੍ਰਗਟ ਹੋਈ ਹੈ
ਸੱਚ ਨਾਮ ਕੀ ਮਿਲੀ ਵਡਿਆਈ
ਜਿਹਨਾਂ ਨੂੰ ਸੱਚੇ ਨਾਮ ਜਪਣ ਦੀ ਵਡਿਆਈ ਮਿਲੀ ਹੈ ਉਹਨਾਂ ਨੂੰ ਫਿਰ ਵਧਾਈਆਂ ਮਿਲਦੀਆਂ ਨੇ ਇਸੇ ਪ੍ਰਕਾਰ ਜੀ ਦੋਏ ਦੀਵੇ
ਚੌਦਹ ਹਟ ਨਾਲੇ
ਵੈਰਾਗ ਵਿਵੇਕ ਰੂਪੀ ਜਾਂ ਪਰੋਖ ਅਪਰੋਖ ਗਿਆਨ ਰੂਪੀ ਦੋ ਦੀਵੇ ਹਨ ਤੇ ਚੌਦਾਂ ਜਿਹੜੇ ਪੰਜ ਤਾਂ ਸਾਧ ਸੰਗੀ ਸੱਤ ਸੰਤੋਖ ਦਇਆ ਧਰਮ ਵਿਚਾਰ ਪੰਜੇ ਤੱਤਾਂ ਦੀ ਧਾਰਨਾ ਜਿਵੇਂ ਧਰਤੀ ਤੋਂ ਖਿਮਾ ਦਾ ਗੁਣ ਹੈ ਪਾਣੀ ਤੋਂ ਨਿਰਮਲਤਾ ਦਾ ਗੁਣ ਹੈ ਅੱਗ ਤੋਂ ਪ੍ਰਕਾਸ਼ਕਾ ਦਾ ਗੁਣ ਹੈ ਹਵਾ ਤੋਂ ਸਾਧ ਸੰਗੀ ਸਮਤਾ ਦਾ ਗੁਣ ਹੈ ਆਕਾਸ਼ ਤੋਂ ਨਿਰਖੋਭਤਾ ਦਾ ਗੁਣ ਹੈ ਇਹ ਦਸ ਹੋ ਗਏ ਚਤੁਸ਼ਟੈ ਅੰਤਹਕਰਨ ਜਿਹੜੇ ਮਨ ਬੁੱਧ ਚਿੱਤ ਹੰਕਾਰ ਚੌਦਾਂ ਹੋ ਗਏ ਤੇ ਇਉਂ ਸਾਸੀ ਚੌਦਾਂ ਹੱਟ ਨਾਲੇ ਇਹ ਚੌਦਾਂ ਹੱਟਾਂ ਰੂਪ ਬਾਜ਼ਾਰ ਹੈ ਜਾਂ ਸਤਸੰਗਤ ਰੂਪੀ ਬਾਜ਼ਾਰ ਹੈ
ਜੇਤੇ ਜੀਵ ਤੇਤੇ ਬਣਜਾਰੇ
ਗੁਣਾਂ ਰੂਪੀ ਵਿੱਚ ਆ ਬਾਜ਼ਾਰ ਸਤਸੰਗਤ ਰੂਪੀ ਬਾਜ਼ਾਰ ਜਾਂ ਗੁਣਾਂ ਦਾ ਬਾਜ਼ਾਰ ਇਹਦੇ ਵਿੱਚ ਜਗਿਆਸੂ ਰੂਪੀ ਜੀਵਨ ਉਹ ਉਨੇ ਨਾਮ ਦੇ ਬਣਜਾਰੇ ਹਨ ਭਾਈ ਤੇ ਇਸ ਕਰਕੇ ਜਿਤਨੇ ਜਗਿਆਸੂ ਉਨੇ ਉਹ ਜੀਵ ਜਗਿਆਸੂ ਰੂਪ ਉਨੇ ਹੀ ਬਣਜਾਰੇ ਨੇ ਜੇਤੇ ਜੀਤੇ ਤੇ ਬਣਜਾਰੇ ਬਣਜ ਕਰਨ ਵਾਲੇ ਨੇ
ਖੁੱਲੇ ਹੱਟ ਹੋਆ ਵਪਾਰ
ਗੁਣਾਂ ਦਾ ਵਪਾਰ ਹੋ ਰਿਹਾ ਸਤਸੰਗਤ ਰੂਪੀ ਹੱਟ ਖੋਲਿਆਂ ਖੋਲਦਿਆਂ ਹੀ ਜਦੋਂ ਹੱਟ ਖੋਲ ਦਿੰਦਾ ਬਾਣੀਆ ਉਦੋਂ ਹੀ ਵਪਾਰ ਸ਼ੁਰੂ ਹੋ ਜਾਂਦਾ ਲੈਣ ਦੇਣ, ਪੈਸੇ ਲਏ ਸੌਦਾ ਦੇ ਦਿੱਤਾ। ਇਸੇ ਤਰ੍ਹਾਂ ਖੁੱਲੇ ਹੱਟ ਹੋਆ ਵਪਾਰ, ਗੁਰੂ ਉਪਦੇਸ਼ ਸਰਵਣ ਮਨ ਰੂਪੀ ਇਹ ਵਪਾਰ ਜਗਿਆਸੂ ਨੂੰ ਪ੍ਰਾਪਤ ਹੋਇਆ ਹੈ।
ਜੋ ਪਹੁੰਚੈ ਸੋ ਚੱਲਣ ਹਾਰ,
ਜੋ ਵੀ ਸਤਸੰਗਤ ਵਿੱਚ ਪਹੁੰਚਿਆ ਹੈ ਉੱਥੇ ਮੋਖ ਪਦਵੀ ਤੇ ਪਹੁੰਚਣ ਵਾਲਾ ਹੁੰਦਾ ਹੈ।
ਧਰਮ ਦਲਾਲ ਪਾਏ ਨਿਸ਼ਾਨ,
ਧਰਮ ਸਰੂਪ ਕੌਣ? ਗੁਰੂ ਸਾਹਿਬ। ਇਹਨਾਂ ਨੇ ਨਿਸ਼ਾਨੀ ਪਾਉਂਦੇ ਆ, ਸਤਿਗੁਰੂ ਜੀ ਇਹ ਨਿਸ਼ਾਨੀ ਪਾਉਂਦੇ ਨੇ ਕਿ ਇਹ ਅਧਿਕਾਰੀ ਹੈ ਅਤੇ ਇਹ ਅਧਿਕਾਰੀ ਨਹੀਂ ਹੈ, ਇਹ ਨਿਸ਼ਾਨੀ ਪਾ ਦਿੰਦੇ ਨੇ।
ਨਾਨਕ ਨਾਮ ਲਾਹਾ ਪਰਵਾਨ,
ਜੋ ਅਧਿਕਾਰੀ ਨਾਮ ਦਾ ਸਰਵਣ ਮੰਨਣ ਅਧਿਆਸਨ ਕਰਕੇ ਤਤ ਤੂੰ ਦਾ ਸੰਸ਼ੋਧਨ ਕਰਦੇ ਹੈ ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਦਾ ਲਾਹਾ ਪ੍ਰਾਪਤ ਹੋ ਜਾਂਦਾ ਹੈ, ਉਹ ਪ੍ਰਮਾਣਿਕ ਭਾਵ ਸਫਲੇ ਹੋ ਜਾਂਦੇ ਹਨ।
ਘਰ ਆਏ ਵੱਜੀ ਵਾਧਾਈ,
ਤੇ ਉਹ ਤੁਰਿਆ ਪਦ ਰੂਪੀ ਘਰ ਵਿਚ ਆ ਕੇ ਸਥਿਤ ਹੋ ਜਾਂਦੇ ਹੈ, ਜਿਸ ਕਰਕੇ ਉਹਨਾਂ ਨੂੰ ਤੇ ਜਿਹੜੀਆਂ ਵਾਧਾਈ ਵਧਾਈਆਂ ਵੱਜਦੀਆਂ ਹਨ, ਭਾਵ ਪ੍ਰਗਟ ਹੁੰਦੀਆਂ ਹਨ। ਤੇ ਇਸ ਕਰਕੇ ਅੱਗੇ ਦੱਸਦੇ ਨੇ ਸੱਚ ਨਾਮ ਕੇ,
ਸੱਚ ਨਾਮ ਕੀ ਮਿਲੀ ਵਡਿਆਈ,
ਸੱਚੇ ਨਾਮ ਦੀ ਕਮਾਈ ਕਰਕੇ ਸੱਚਖੰਡ ਦੀ ਵਡਿਆਈਆਂ ਮਿਲਦੀਆਂ ਹਨ। ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਹੈ, ਇਉਂ ਫਿਰ ਜਸ ਹੁੰਦਾ।
ਮਹੱਲਾ ਪਹਿਲਾ,
ਤੇ ਗੁਰੂ ਨਾਨਕ ਸਾਹਿਬ ਜੀ ਅੱਗੇ ਮਹੱਲਾ ਉਚਾਰਨ ਕਰਦੇ ਹਨ ਜੇ
ਰਾਤੀ ਹੋਵਨ ਕਾਲੀਆ।
ਸਿੱਖਾਂ ਨੇ ਪ੍ਰਸ਼ਨ ਕੀਤਾ, ਸਤਿਗੁਰੂ ਜੀ ਸੁਭਾਅ ਬਦਲ ਸਕਦੇ ਹੈ ਕਿ ਨਹੀਂ? ਮਹਾਰਾਜ ਕਹਿੰਦੇ ਭਾਈ ਆਮ ਕਰਕੇ ਸੁਭਾਅ ਬਦਲਿਆ ਨਹੀਂ ਕਰਦਾ, ਇਹ ਬਦਲਦਾ ਨਹੀਂ ਹੁੰਦਾ। ਉਚਾਰਨ ਕਰਦੇ ਹਨ ਰਾਤੀ ਹੋਵਨ,
ਰਾਤੀ ਹੋਵਨ ਕਾਲੀਆ।
ਇਹ ਭਾਈ ਰਾਤਾਂ ਕਾਲੀਆਂ ਬੋਲੀਆਂ ਹੋਣ, ਘੁੱਪ ਹਨੇਰਾ ਹੋਵੇ, ਉਹਨਾਂ ਰਾਤਾਂ ਕਾਲੀਆਂ ਦੇ ਵਿਚ
ਸੁਪੇਦਾ ਸੇਵਨ,
ਸੁਪੇਦਾ ਚਿੱਟੀਆਂ ਚੀਜ਼ਾਂ, ਜਿਵੇਂ ਸਾਸ ਜੀ ਚਿੱਟੇ ਬਸਤਰ ਨ ਤੇ ਚਿੱਟੇ ਕੰਵਲ ਨ, ਚਿੱਟਾ ਦੁੱਧ ਹੈ, ਕਿੰਨੀਆਂ ਚਿੱਟਾਂ, ਬਹੁਤ ਸਾਰੀਆਂ ਚਿੱਟੀਆਂ ਚੀਜ਼ਾਂ ਨ, ਤੇ ਉਹ ਫਿਰ ਜਿਹੜੀਆਂ ਚਿੱਟੀਆਂ ਚੀਜ਼ਾਂ ਹਨ ਉਹ ਕਾਲੀ ਰਾਤ ਉਹਨਾਂ ਨੂੰ ਕਾਲਾ ਤਾਂ ਨਹੀਂ ਕਰ ਦਿੰਦੀ। ਸੁਪੇਦਾ ਸੇਵਨ, ਉਹ ਚਿੱਟੇ ਬਨ ਰੰਗ ਦੇ ਰਹਿੰਦੇ ਹਨ, ਰਾਤ ਭਾਵੇਂ ਕਾਲੀ ਹੈ।
ਦੇਹੋ ਬੱਗਾ ਤਪੈ ਕਣਾ,
ਬੱਗਾ ਚਿੱਟਾ ਦੇਹੋ ਦਿਨ ਹੈ, ਭਾਵੇਂ ਕਣਾ ਬਹੁਤ ਹੀ ਤਪੇ ਚਪਦਾ ਹੋਵੇ, ਬਾਹਲਾ ਹੀ ਚਿੱਟਾ ਦਿਨ ਹੋਵੇ। ਪੈਰੇ ਦਸ ਦਿਨ ਅੱਗੇ
ਕਾਲਿਆ ਕਾਲੇ ਵਨ,
ਕਾਲੀਆਂ ਕਾਲੀਆਂ ਚੀਜ਼ਾਂ ਜਿਹੜੀਆਂ, ਕਾਲੀ ਕੰਬਲੀ ਹੈ, ਕਾਲੀਆਂ ਭੇਡਾਂ ਨ, ਕਾਲੇ ਪੁੱਠੇ ਤਵੇ ਪਏ ਹੋਣ, ਉਹ ਚਿੱਟੇ ਤਾਂ ਨਹੀਂ ਹੋਣ ਲੱਗੇ ਸੂਰਜ ਦੇ ਨਾਲ। ਇਉਂ ਭਾਈ ਇਹ ਸੁਭਾਅ ਨਹੀਂ ਬਦਲਦੇ ਹੁੰਦੇ, ਮਹਾਰਾਜ ਕਹਿੰਦੇ ਸੁਭਾਅ ਉਹੋ ਜਿਹੇ ਰਹਿੰਦੇ ਹੈ। ਇਸੇ ਪ੍ਰਕਾਰ ਜੇ
ਕਾਲਿਆ ਕਾਲੇ ਵਨ,
ਉਹ ਕਾਲਿਆਂ ਦੇ ਪਾਲੇ, ਕਾਲੇ ਜਿਹੜੇ ਬਨ ਰੰਗ ਉਹ ਕਾਲੀ ਰਹਿੰਦੇ ਹਨ ਜੇ
ਰਾਤੀ ਹੋਵਨ ਕਾਲੀਆ,
ਕਸੰਗਤ ਰੂਪੀ ਬਹੁਤ ਕਾਲੀਆਂ ਰਾਤਾਂ ਹੋਣ, ਇਹ ਬਹੁਤੀਆਂ ਕਾਲੀਆਂ ਰਾਤਾਂ ਜਿੱਥੇ ਕਸੰਗਤ ਹੁੰਦੀ ਹੋਵੇ।
ਸੁਪੇਦਾ ਸੇਵਨ,
ਸੁਪੇਦਾ ਨਿਰਮਲ ਉੱਜਲ ਚਿੱਤ ਵਾਲੇ ਮਹਾਤਮਾ ਜਨ ਸੇ ਉਹ, ਤੇ ਉਹ ਜਿਹੀ ਉਜਲ ਤੁਰਿਆ ਪਦ ਰੂਪੀ ਰੰਗ ਚੜਿਆ ਰਹਿੰਦਾ, ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਹੈ।
ਦੇਹੋ ਬੱਗਾ ਤਪੈ ਘਣਾ,
ਜੇ ਸਤਸੰਗ ਰੂਪੀ ਚਿੱਟਾ ਦਿਨ ਬਹੁਤ ਹੀ ਤਪੇ ਤੇਜ ਪ੍ਰਤਾਪ ਸੰਯੁਕਤ ਹੋਵੇ, ਸਤਸੰਗਤ ਹੁੰਦੀ ਹੋਵੇ।
ਕਾਲਿਆ ਕਾਲੇ ਵਨ,
ਪਾਪਾਂ ਕਰਕੇ ਕਾਲੇ ਮਨਾਂ ਵਾਲੇ ਕਾਲੇ ਹੀ ਰਹਿੰਦੇ ਨੇ, ਚੋਰ ਨੂੰ ਸੰਗ ਚ ਲਿਆ ਕੇ ਵਹਾ ਦੋ, ਤੱਕਦਾ ਰਹੂਗਾ ਵੀ ਚੋਰੀ ਕਿਵੇਂ ਕਰਨੀ ਹੈ, ਉਹ ਕਸੰਗੀ ਰਹਿੰਦੇ ਹਨ, ਉਹਨਾਂ ਦੇ ਮਨ ਨਹੀਂ ਬਦਲਦੇ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜੇ
ਰਾਤੀ ਹੋਵਨ ਕਾਲੀਆ,
ਕਲਯੁਗ ਦੇ ਸਮੇਂ ਦੀਆਂ ਬਹੁਤੀਆਂ ਪਾਪਾਂ ਕਰਕੇ ਕਾਲੀਆਂ ਬੋਲੀਆਂ ਰਾਤਾਂ ਹੋ ਰਹੀਆਂ ਹਨ।
ਸੁਪੇਦਾ ਸੇਵਨ,
ਗੁਰਮੁਖ ਜਨ ਉਜਲ ਸਰੂਪ ਵਾਲੇ ਰਹਿੰਦੇ, ਉਹਨਾਂ ਨੂੰ ਇਹ ਜੀ ਜਿਹੜਾ ਭੂਮਿਕਾ ਰੂਪੀ ਰੰਗ ਬਨ ਰੰਗ ਚੜਿਆ ਹੀ ਰਹਿੰਦਾ ਹੈ।
ਦੇਹੋ ਬੱਗਾ ਤਪੈ ਘਣਾ,
ਤੇ ਭਾਵੇਂ ਤਿੰਨੇ ਯੁਗ ਸਤਯੁਗ ਤ੍ਰੇਤਾ ਦੁਆਪਰ, ਇਹ ਚਿੱਟੇ ਦਿਨ ਵਾਂਗ ਸੀ, ਬਹੁਤ ਤਪਦੇ ਸਨ, ਭਾਵ ਉਹਨਾਂ ਯੁਗਾਂ ਵਿੱਚ ਜਪ ਤਾਂ ਬਹੁਤ ਹੁੰਦਾ ਸੀ।
ਕਾਲਿਆ ਕਾਲੇ ਵਨ,
ਪਰ ਕਾਲੇ ਜਿਹੜੇ ਅਗਿਆਨੀ ਪੁਰਸ਼ ਸੀ ਉਹਨਾਂ ਦੇ ਚਿੱਤ ਯੁਗਾਂ ਦੇ ਵਿੱਚ ਕਾਲੇ ਰੰਗ ਦੇ ਹੀ ਰਹੇ, ਤੇ ਸਤਯੁਗ ਦੇ ਵਿੱਚ ਹਰਨਾਕਸ਼ ਦਾ ਮਨ ਕਾਲਾ ਹੀ ਰਿਹਾ, ਤੇ ਤ੍ਰੇਤੇ ਚ ਜਿਹੜਾ ਰਾਵਣ ਸੀ ਉਹਦਾ ਕਿਤੇ ਮਨ ਚਿੱਟਾ ਹੋ ਗਿਆ ਸੀ, ਕਾਲਾ ਹੀ ਸੀ ਮਨ, ਦੁਆਪਰ ਦੇ ਕੰਸ ਦਾ ਮਨ ਕਾਲਾ ਹੀ ਰਿਹਾ। ਤੇ ਇਸ ਪ੍ਰਕਾਰ ਸਾਸ ਜੀ ਇਹ ਉਹਨਾਂ ਦੇ ਕਾਲੀ ਬਨ ਰਹੇ ਹਨ ਰੰਗ।
ਅੰਧੇ ਅਕਲੀ ਬਾਹਰੇ,
ਅੰਧੇ ਅਗਿਆਨੀ ਅਕਲ ਤੋਂ ਬਾਹਰੇ ਹਨ, ਬਗੈਰ ਹਨ।
ਮੂਰਖ ਅੰਧ ਗਿਆਨ,
ਮੂਰਖ ਬੇਸਮਝ ਪੁਰਸ਼ਾਂ ਦੇ ਅੰਧਤਾਈ ਵਾਲੇ ਗਿਆਨ ਹੈ ਉਹਨਾਂ ਦੇ ਕੋਲ।
ਨਾਨਕ ਨਦਰੀ ਬਾਹਰੇ,
ਸਤਿਗੁਰੂ ਜੀ ਕਥਨ ਕਰਦੇ ਨੇ ਗੁਰੂ ਪਰਮੇਸ਼ਰ ਦੀ ਨਦਰੀ ਕਿਰਪਾ ਦ੍ਰਿਸ਼ਟੀ ਤੋਂ ਬਾਹਰੇ ਬਾਹਰ ਹਨ,
ਕਵਹਿ ਨਾ ਪਾਵਹਿ ਮਾਨ,
ਕਦੇ ਵੀ ਪ੍ਰਲੋਕ ਆਦਰ ਸਤਿਕਾਰ ਨਹੀਂ ਪਾਉਂਦੇ।
ਪੌੜੀ
ਹੋ ਕੇ ਪੌੜੀ ਗੁਰੂ ਅਮਰਦਾਸ ਮਹਾਰਾਜ ਦੀ ਹੈ, ਕਥਨ ਕਰਦੇ ਨੇ ਗਰੀਬ ਨਵਾਜ,
ਗਾਇਆ ਕੋਟ ਰਚਾਇਆ
ਸਾਰੇ
ਹਰ ਸੱਚਾ ਆਪੇ,
ਸੱਚੇ ਹਰ ਪਰਮੇਸ਼ਰ ਨੇ ਆਪੇ ਆਪ ਹੀ ਆਪਣੇ ਨਾਲ ਮੇਲਣ ਵਾਸਤੇ ਕਾਇਆ ਦੇਹ ਰੂਪੀ ਕੋਟ ਕਿਲਾ ਰਚਾਇਆ ਹੋਇਆ ਹੈ। ਇਹ ਵਾਹਿਗੁਰੂ ਨੇ ਮਿਲਣ ਵਾਸਤੇ ਇਹ ਸਾਨੂੰ ਜੀਵ ਨੂੰ ਚਾਂਸ ਦਿੱਤਾ ਵੀ ਤੂੰ ਇਸ ਦੇਹ ਦੁਆਰਾ ਹੀ ਮੈਨੂੰ ਮਿਲ ਸਕਦਾ।
ਇੱਕ ਦੂਜਾ ਭਾਏ ਖੁਆਇਨ,
ਪਰ ਇੱਕ ਕਈਆਂ ਨੂੰ ਮਨੁੱਖ ਜਨਮ ਪਾ ਕੇ ਦੂਜੇ ਭਾਏ ਦਵੈਤ ਭਾਵ ਵਿਚ ਲਗਾ ਕਰਕੇ ਆਪਣੇ ਵੱਲੋਂ ਖੁਆਇਨ ਭਲਾਉਣਾ ਕੀਤਾ ਹੈ।
ਹਮੇ ਵਿਚ ਵਿਆਪੇ,
ਉਹ ਹੰਗਤਾ ਮਮਤਾ ਚ ਲੱਗੇ ਹੋਏ ਫਿਰਦੇ ਹਨ।
ਇਹੋ ਮਾਨਸ ਜਨਮ ਦੁਲੰਬ ਸਾ,
ਇਹ ਮਨੁੱਖਾ ਜਨਮ ਬਹੁਤੇ ਹੀ ਕਠਿਨਤਾਈ ਨਾਲ ਲੱਭਾ ਸੀ, ਪ੍ਰਾਪਤ ਹੋਇਆ ਸੀ।
ਮਨਮੁਖ ਸੰਤਾਪੇ,
ਮਨਮੁਖ ਜਿਹੜੇ ਨੇ ਸੰਗ ਭਲੀ ਕਿਰਪਾ ਕਰ ਤਪਾਏ ਹੋਏ ਤੇ ਇਸ ਪ੍ਰਕਾਰ ਵਿਸ਼ਿਆਂ ਦੇ ਤਪਦੀ ਰਹਿੰਦੇ ਤਪਾਏ ਹੋਏ।
ਜਿਸ ਆਪ ਬੁਝਾਏ ਸੋ ਬੁੱਝ ਸੀ,
ਬੁੱਝ ਸੀ ਕੱਸ ਕੇ ਬੋਲਣਾ, ਜਿਸ ਨੂੰ ਪਰਮੇਸ਼ਰ ਆਪ ਸਰੂਪ ਬੁਝਾਏ, ਇਹਨੂੰ ਬੁਝਾਏ ਨੂੰ ਵੀ ਕੱਸ ਕੇ ਬੋਲਣਾ, ਬੁਝਾਉਂਦਾ ਸਮਝਾਉਂਦਾ ਹੈ, ਉਹੀ ਬੁੱਝ ਸੀ ਸਮਝਦਾ ਹੈ। ਪਰ
ਜਿਸ ਸਤਿਗੁਰ ਥਾਪੇ,
ਪਰ ਜਿਸ ਨੂੰ ਸਤਿਗੁਰੂ ਰੂਪ ਵਿਚ ਆਪ ਉਪਦੇਸ਼ ਸਰੂਪ ਵਿਚ ਥਾਪੇ ਇਸਤਤ ਕਰਦਾ ਹੈ।
ਸਭ ਜਗ ਖੇਲ ਰਚਾਇਓ,
ਪਰਮੇਸ਼ਰ ਨੇ ਸਭ ਸਾਰਾ ਜਗ ਸੰਸਾਰ ਇਕ ਖੇਲ ਖੇਡਦੀ ਨਿਆਈ ਰਚਾਉਣਾ ਕੀਤਾ ਹੈ।
ਸਭ ਵਰਤੈ ਆਪੇ,
ਸਾਰੇ ਜਗਤ ਵਿਚ ਆਪ ਹੀ ਵਰਤ ਰਿਹਾ, ਵਰਤ ਰਿਹਾ ਵਿਆਪਕ ਹੋ ਰਿਹਾ ਆਪ ਹੀ ਸਾਰੇ ਜਗ ਵਿਚ। ਸੋ ਇੱਥੇ ਸਾਧ ਸੰਜੀ ਸਮਾਪਤੀ ਹੁੰਦੀ ਹੈ। ਗੁਰੂ ਕਿਰਪਾ ਕਰੇ ਆਓ, ਇੱਥੇ ਸਮਾਪਤੀ ਹੈ ਜਿੱਥੇ ਕੋਈ, ਕਿਉਂਕਿ ਅੰਤਰੀਵ ਅਰਥ ਆ ਗਏ ਸੀ ਕਈ ਸ਼ਬਦਾਂ ਦੇ, ਇਸ ਕਰਕੇ ਕੁਝ ਸਮਾਂ ਜਿਹੜਾ 9 ਮਿੰਟ ਵੱਧੀ ਲੱਗ ਚੁੱਕੇ ਹੈ। ਕੋਈ ਨਹੀਂ, ਲਾਭ ਹੀ ਹੈ ਭਾਈ, ਸਮੇਂ ਦਾ ਕਦੇ ਖਿਆਲ ਨਹੀਂ ਕਰਨਾ, ਨਾ ਸਰੋਤਿਆਂ ਨੇ ਨਾ ਵਿਦਿਆਰਥੀਆਂ ਨੇ, ਤੇ ਲਾਭ ਹੀ ਲਾਭ ਹੈ, ਭੁੱਲਿਆ ਜੋਗੀ ਅਖੇ ਦੂਣਾ ਲਾਭ, ਵਾਹਿਗੁਰੂ ਦਾ ਨਾਮ ਹੀ ਜਪਿਆ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਜਿਸ ਆਪ ਬੁਝਾਏ ਸੋ ਬੁੱਝ ਸੀ,
ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓਨ, ਸਭ ਵਰਤੈ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।